ਸਮੁੰਦਰ ਮਰੋਲ ਸ੍ਰੀ ਰਾਮ ਦੇਖਿਆ, ਇੱਕ ਬਸਤਾ ਅਨੂਪ ਦਿਖਾਈ, ਗੁਰੂ ਗੋਬਿੰਦ ਗੋਬਿੰਦ ਗੁਰੂ ਹੈ, ਨਾਨਕ ਭੇਸ ਨਾ ਪਾਈ। ਗੁਰੂ ਵਾਹਿਗੁਰੂ ਆਪ ਏ ਹੈ, ਆਪ ਏ ਪ੍ਰਗਟ ਹੁੰਦਾ ਸਰੀਰਾਂ ਦੇ ਅੰਦਰ। ਉਹ ਸ਼ਬਦ ਹੈ, ਸ਼ਬਦ ਕਿਹਾ ਜਾਏ, ਮੈਂ ਪਹਿਲਾਂ ਹੀ ਬੇਨਤੀ ਕਰ ਸਕਿਆ ਵੀ ਉਹਨੂੰ ਕੋਈ ਜਾਣ ਨਹੀਂ ਸਕਦਾ। ਉਹ ਸ਼ਬਦ ਨੂੰ ਨਾਮ ਵੀ ਕਹਿੰਦੇ ਨੇ, ਉਦੋਂ ਹੀ ਨਾਮ ਦੀ ਪ੍ਰਾਪਤੀ ਹੁੰਦੀ ਆ ਉਸ ਸ਼ਬਦ ਤੋਂ ਹੀ। ਉਹ ਜੇ ਅੰਦਰ ਨਹੀਂ ਨਾ ਹੈ, ਪ੍ਰਗਟ ਨਹੀਂ ਹੋਇਆ, ਮਹਾਰਾਜ ਕਹਿੰਦੇ ਬਿਨ ਸ਼ਬਦ ਅੰਤਰ ਹਨੇਰਾ, ਨਾ ਬਸ ਲਏ ਨਾ ਚੁੱਕੇ ਫੇਰਾ, ਸਤਿਗੁਰ ਹੱਥ ਕੁੰਜੀ ਹੋਰ ਤਦਰ ਖੁੱਲੇ ਨਾਹੀ, ਗੁਰ ਪੂਰੇ ਭਾਗ ਮਿਲਾਵਣਿਆ। ਗੱਲਾਂ ਸਮਝਣੀਆਂ ਚਾਹੀਦੀਆਂ ਸਾਨੂੰ, ਸਾਡਾ ਨਿਸ਼ਚਾ ਹੋਰ ਹੈ, ਗੱਲ ਅਸੀਂ ਹੋਰ ਕਰਦੇ ਹਾਂ। ਇਹ ਨਹੀਂ ਵੀ ਅਣਜਾਣ ਬੰਦੇ ਪੜ੍ਹੇ ਲਿਖੇ ਗਿਆਨੀ ਗੱਲ ਹੋਰ ਕਰਦੇ ਨੇ, ਮੂੰਹ ਤੋਂ ਨਿਸ਼ਚਾ ਹੋ ਰਿਹਾ। ਮੈਂ ਇੰਗਲੈਂਡ ਗਿਆ ਆ ਪਿਛਲੇ ਫਰਵਰੀ ਦੇ ਵਿੱਚ, ਉੱਥੇ ਅਖਬਾਰਾਂ ਵਾਲੇ ਆਉਂਦੇ ਹੀ ਹੁੰਦੇ ਨੇ, ਗੱਲਾਂ ਬਾਤਾਂ ਪੁੱਛਦੇ ਹੁੰਦੇ ਨੇ, ਅਖਬਾਰਾਂ ਛਾਪਦੇ ਹੁੰਦੇ ਨੇ। ਉਹ ਇੰਗਲੈਂਡ ਦਾ ਮਸ਼ਹੂਰ ਅਖਬਾਰ ਜਿਹੜਾ ਸੀ ਆਵਾਜ਼ੇ ਕੌਮ, ਉਹਦਾ ਐਡੀਟਰ ਹੁਣੇ ਹੁਣੇ ਜੇਲ੍ਹ ਵਿੱਚੋਂ ਛੁੱਟ ਕੇ ਆਇਆ ਸੀ। ਉਹਨੂੰ ਪਤਾ ਲੱਗਿਆ, ਉਹ ਗੱਲ ਇਕਦਮ ਫੈਲ ਗਈ ਮੇਰੇ ਜਾਣ ਦੇ ਨਾਲ। ਉਹ ਗੱਲ ਮੈਂ ਉਲਟੀ ਕਰਤੀ, ਉਲਟੀ ਗੱਲ ਕਰਦਾ ਇੱਕ ਮਿੰਟ 'ਚ ਫੈਲ ਜਾਂਦੀ ਹੈ, ਸਿੱਧੀ ਗੱਲ ਨਹੀਂ ਫੈਲਦੀ। ਉਹ ਉਲਟੀ ਇਹ ਕਰਦੀ, ਮੈਨੂੰ ਗੁਰਦੁਆਰੇ ਵਾਲੇ ਲੈ ਗਏ ਬਈ ਸਾਡੇ ਤੁਸੀਂ ਕੀਰਤਨ ਕਰੋ। ਮੈਂ ਕੀਰਤਨ ਨੂੰ ਤਾਂ ਮੇਰੇ ਕੋਲ ਜੱਥਾ ਨਹੀਂ ਹੈ, ਮੈਂ ਬੋਲ ਦੂੰਗਾ। ਉੱਥੇ ਮੈਂ ਗਿਆ ਤਾਂ ਜਿਸ ਵਕਤ ਜਾ ਕੇ ਅਜੇ ਸਟੇਜ 'ਤੇ ਹੀ ਬੈਠਾ, ਉਹ ਮੱਥਾ ਟੇਕਣ ਆਇਆ ਅਤੇ ਪਹਿਲਾਂ ਤਾਂ ਉਹਨੇ 5 ਪਾਉਂਡ ਮੱਥਾ ਟੇਕਿਆ ਗੁਰੂ ਗ੍ਰੰਥ ਸਾਹਿਬ ਨੂੰ, ਫਿਰ 5 ਪਾਉਂਡ ਆ ਕੇ ਮੈਨੂੰ ਟੇਕਣ ਲੱਗਿਆ ਸਟੇਜ 'ਤੇ, ਜਿਵੇਂ ਇੱਥੇ ਮੱਥਾ ਟੇਕਦੇ ਨੇ ਬਾਦੀਆਂ ਦੇ ਪੈਸੇ ਧਰਦੇ ਨੇ, ਉਹ ਹੱਥ ਜੋੜ ਕੇ ਧਰਦੇ ਨੇ ਐਂ ਕਰਕੇ। ਮੈਂ ਉਸੇ ਵੇਲੇ ਕਹਿਤਾ ਵੀ ਇਹ ਆਹ ਜਿਹੜੀ ਰੀਤ ਨਾ, ਇਹ ਨਾ ਮੈਂ ਨਹੀਂ ਪੈਸੇ ਕਮਾਉਣ ਆਇਆ, ਮੈਂ ਕੋਈ ਗੱਲ ਕਰਨ ਆਇਆ ਤੁਹਾਡੇ ਨਾਲ, ਗੱਲ ਸੁਣੋ ਮੇਰੀ, ਬੜਾ ਮੈਂ ਮੈਸੇਜ ਲੈ ਕੇ ਆਇਆ ਜ਼ਰੂਰੀ, ਬਾਤ ਸੁਣੋ ਮੇਰੀ। ਪਹਿਲੀ ਗੱਲ ਤਾਂ ਇਹ, ਮੈਨੂੰ ਡਿਸਟਰਬ ਨਾ ਕਰੋ, ਕੋਈ ਬੰਦਾ ਵੀ ਇੱਥੇ ਲਿਆ ਕੇ ਭੇਟਾ ਨਾ ਕਰੇ। ਪਾਉਂਡ ਕਿੰਨੇ ਪਾਉਂਡ ਹੋ ਜਾਂਦੇ ਨੇ, ਹੈਰਾਨ ਹੋਵੋ, ਮੈਨੂੰ ਬਾਅਦ ਚੋਂ ਅਖਬਾਰ ਵਾਲਾ ਪੁਛਾਰ ਵਾਲਾ ਪੁੱਛਦਾ। ਦੂਜਾ ਮੱਖ ਜਿਹੜਾ ਇਹ ਗੁਰੂ ਗ੍ਰੰਥ ਸਾਹਿਬ ਦੇ ਤਾਬੇ, ਮੈਂ ਆਇਆ ਗੁਰਦੁਆਰੇ 'ਚ ਅਤੇ ਮੈਂ ਸਰੋਪਾ ਨਹੀਂ ਲੈਣਾ ਬਿਲਕੁਲ। ਹੁਣ ਮੈਂ ਜੇ ਇਹਦਾ ਤੁਹਾਨੂੰ ਅੰਦਾਜ਼ਾ ਲਾਵਾਂ, ਘੱਟ ਤੇ ਘੱਟ ਵੀ 500 ਬੰਦਾ ਗੁਰਦੁਆਰੇ 'ਚ ਆ ਜਾਂਦਾ। ਮੈਂ ਸ਼ਿਕਾਗੋ ਗਿਆ, ਇੱਥੇ ਵੀ ਮੈਂ ਲੰਡਨ ਵੀ ਗਿਆ, ਉਹ ਮੈਨੂੰ ਪਾਉਂਡ ਦੇ ਦਿੰਦੇ ਸੀ ਵੀ ਤੁਸੀਂ ਪਿਤਾ ਜੀ ਆਹ ਤਾਂ ਟੇਕਣਾ ਗੁਰੂ ਗ੍ਰੰਥ ਸਾਹਿਬ ਦੇ ਅੱਗੇ, 5 ਪਾਉਂਡ ਆਹ ਜਿਹੜਾ ਗਾਉਂਦਾ ਉਹਨੂੰ ਟੇਕਣਾ। ਮੈਂ ਕਿਹਾ ਇਹ ਕੀ ਰਿਵਾਜ਼ ਹੈ ਤੁਹਾਡੇ? ਕਹਿੰਦੇ ਸਾਡੇ ਤਾਂ ਰਿਵਾਜ਼ ਹੈ ਇਹ, ਨਹੀਂ ਬੁਰਾ ਮੰਨਦੇ ਨੇ। ਮੈਂ ਕਿਹਾ ਵੀ ਦੇਖੋ, ਇਹ ਗੁਰਦੁਆਰਾ ਸਾਹਿਬ ਹੈ, ਇੱਥੇ ਲੰਗਰ ਚੱਲਦਾ, ਇੱਥੇ ਯਾਤਰੂਆਂ ਨੂੰ ਥਾਂ ਮਿਲਦਾ, ਕਥਾ ਕੀਰਤਨ ਹੋ ਰਹੀ ਹੈ, ਸਾਡੇ ਗੁਰਦੁਆਰੇ ਵੀ ਕਥਾ ਕੀਰਤਨ ਹੋ ਰਹੀ ਹੈ, ਯਾਤਰੂਆਂ ਨੂੰ ਥਾਂ ਮਿਲਦਾ। ਅਜੇ ਸਕੂਲ ਅਸੀਂ ਬਣਾਇਆ ਨਹੀਂ, ਬਣ ਜੂਗਾ, ਹਸਪਤਾਲ ਅਸੀਂ ਨੇੜੇ ਲੈ ਆਉਂਦਾ, ਡੰਗਰਾਂ ਦਾ ਨੇੜੇ ਲੈ ਆਉਂਦਾ, ਡਿਸਪੈਂਸਰੀ ਚੱਲਦੀ ਹੈ, ਆਲੂ ਵਾਲੀਆ ਸਾਹਿਬ ਆਏ ਹੋਏ ਨੇ ਅੱਜ, ਇਹ ਬੜੀ ਕਿਰਪਾ ਕਰਦੇ ਨੇ ਸੰਗਤਾਂ ਦੀ ਸੇਵਾ ਵਾਸਤੇ, ਪੱਲਿਓਂ ਦੇ ਕੇ ਦਵਾਈਆਂ, ਡਾਕਟਰ ਦੀ ਤਨਖਾਹ ਦੇ ਕੇ ਹਸਪਤਾਲ ਚਲਾ ਰਹੇ। ਮੈਂ ਕਿਹਾ ਆਹੀ ਕੰਮ ਉੱਥੇ ਹੁੰਦਾ, ਆਹੀ ਇੱਥੇ ਹੁੰਦਾ, ਇਹ ਗੁਰਦੁਆਰੇ ਚੋਂ ਮੈਂ ਚੱਕਾਂ ਤੇ ਉੱਥੇ ਮੈਂ ਲੈ ਜਾ। ਇਸ ਕਰਕੇ ਮੈਂ ਸਰੋਪਾ ਨਹੀਂ ਲੈਣਾ ਤੁਹਾਡੇ। ਉਹ ਗੱਲ ਹੋ ਗਈ ਉਲਟੀ, ਕਿਉਂਕਿ ਉੱਥੇ ਦੋ ਹੀ ਚੀਜ਼ਾਂ ਨੇ, ਸਰੋਪਾ ਵੀ ਲੈਣਾ ਜਿਹੜਾ ਗੁਰਦੁਆਰੇ ਆਉਂਦਾ, ਹਟੇ ਨਹੀਂ ਸਕਦਾ ਆਦਮੀ, ਕੌਣ ਹੈ ਜਿਹੜਾ ਤਿਆਗ ਕਰ ਦੂ ਵੀ ਮੈਂ ਨਹੀਂ ਗੁਰਦੁਆਰੇ ਸਰੋਪਾ ਲੈਂਦਾ। ਜੇ ਸਾਨੂੰ ਕੋਈ ਕਹੇ, ਅਸੀਂ ਬਥੇਰੇ ਸੰਤ ਸਮਾਗਮਾਂ ਤੇ ਲੈਣੇ, ਅੱਜ ਤੱਕ ਇੱਕ ਪੈਸਾ ਨਹੀਂ ਲੈਂਦੇ, ਦੇ ਕੇ ਬਿਸ਼ਾਕਾ ਜੀ ਲੈ ਕੇ ਨਹੀਂ ਆਉਂਦੇ। ਇਹ ਗੱਲ ਬੜੀ ਗਹਿਰੀ ਹੈ ਸਮਝਣ ਵਾਲੀ। ਉਹਦੇ ਬਾਅਦ ਉਹ ਕਹਿਣ ਲੱਗਿਆ ਵੀ ਇਹ ਤਾਂ ਤੁਸੀਂ ਰੋਜੀ ਬੰਦ ਕਰ ਦਿੱਤੀ, ਤੁਹਾਡੇ ਨਾਲ ਸਾਰੇ ਵਿਗੜ ਜਾਣਗੇ। ਮੈਂ ਕਿਹਾ ਵਿਗੜ ਜਾਣ, ਮੈਂ ਤਾਂ ਗੱਲ ਸੱਚੀ ਕਰਨੀ ਹੈ, ਮੈਂ ਝੂਠ ਕਿਉਂ ਕਹਾਂ? ਮੈਂ ਆਪਣਾ ਨੁਕਸਾਨ ਕਰਦਾ, ਕੋਈ ਫਾਇਦੇ ਵਾਲੀ ਗੱਲ ਤਾਂ ਨਹੀਂ ਨਾ ਕਹਿ ਰਿਹਾ। ਉਹ ਮੈਂ ਕਿਹਾ ਵੀ ਇਸ ਕਰਕੇ ਮੈਂ ਸਰੂਪਾ ਨਹੀਂ ਲੈਂਦਾ ਇੱਥੇ, ਮੈਨੂੰ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਕੋਈ ਨਾ ਹੱਥ ਬੰਨੇ। ਪੈਸਾ ਜਿਹੜਾ ਟੇਕਣਾ ਮਹਾਰਾਜ ਨੂੰ ਮੱਥਾ ਟੇਕੋ, ਮੈਨੂੰ ਕਿਉਂ ਟੇਕਦੇ ਹੋ? ਮੈਂ ਕੋਈ ਬਾਣੀ ਆਪ ਬਣਾ ਕੇ ਲਿਆ, ਮੈਂ ਤਾਂ ਇਹਨਾਂ ਦੇ ਇਹਨਾਂ ਤੋਂ ਲੈ ਕੇ ਤੁਹਾਨੂੰ ਸੁਣਾ ਰਿਹਾ। ਜੇ ਤਾਂ ਮੇਰੀ ਬਣੀ ਹੋਈ ਹੋਵੇ ਫਿਰ ਤਾਂ ਟੇਕ ਦਿਓ। ਜਦ ਮੈਂ ਆਪ ਹਾਏ ਕੁਛ ਨਹੀਂ, ਮੈਂ ਤਾਂ ਇਹਨਾਂ ਤੋਂ ਲੈਂਦਾ ਗੁਰੂ ਮਹਾਰਾਜ ਤੇ ਸੰਗਤ ਨੂੰ ਸੁਣਾ ਦਿੰਦਾ, ਫਿਰ ਮੈਨੂੰ ਕਿਉਂ ਮੱਥਾ ਟੇਕਦੇ ਹੋ ਤੁਸੀਂ? ਇਹ ਉਹ ਕਹਿਣ ਲੱਗਿਆ ਜੀ ਤੁਹਾਡਾ ਗੁਜ਼ਾਰਾ ਕਿਵੇਂ ਚੱਲਦਾ? ਮੈਂ ਗੁਜ਼ਾਰਾ ਸਾਡਾ, ਅਸੀਂ ਗੁਜ਼ਾਰਾ ਕਿਹੜੀ ਗੱਲ ਦਾ ਚਲਾਉਣਾ ਇਹ ਵੀ ਸਾਨੂੰ ਦੱਸਦੇ। ਕਹਿੰਦਾ ਲੰਗਰ ਚੱਲਦੇ ਨੇ, ਆਇਆ ਬਿਲਡਿੰਗਾਂ ਬਣ ਗਿਆ। ਮੈਂ ਦੇ ਤੈਨੂੰ ਮੈਂ ਦੱਸਾਂ, ਇਹਦੇ ਚ ਨਾ ਕੋਈ ਬਾਬਾ ਜੀ ਦਾ ਨਾ ਕਿਸੇ ਇੱਥੇ ਸੇਵਕ ਦਾ, ਇਹ ਗੁਰੂ ਦਾ ਲੰਗਰ ਹੈ, ਅਸੀਂ ਸੇਵਾਦਾਰ ਹਾਂ। ਜੇ ਗੁਰੂ ਨੇ ਲੰਗਰ ਚਲਾਉਣਾ ਅਸੀਂ ਤਾਂ ਖੜੇ ਹਾਂ, ਤਿਆਰ ਬਰ ਤਿਆਰ ਲੱਕ ਬੰਨੀ ਖੜੇ ਹਾਂ ਵੀ ਸੰਗਤ ਆਊ ਪ੍ਰਸ਼ਾਦਾ ਛਕਾਵਾਂਗੇ। ਇਹ ਮੇਰਾ ਲੰਗਰ ਤਾਂ ਨਹੀਂ ਹੈ ਵੀ ਮੈਂ ਚਲਾਉਣਾ, ਇਹ ਤਾਂ ਗੁਰੂ ਨਾਨਕ ਪਾਤਸ਼ਾਹ ਦਾ ਟੁੱਟ ਲੰਗਰ ਹੈ। 20 ਰੁਪਏ ਉਹਨਾਂ ਨੇ ਦਾਨ ਕਰੇ ਸੀ, ਉਹ ਮੁੱਕਦੇ ਹੀ ਨਹੀਂ, ਅਰਬਾਂ ਖਰਬਾਂ ਬਣੇ ਹੋਏ ਨੇ। ਮੈਂ ਕਿਹਾ ਮੈਂ ਕਿਉਂ ਫਿਕਰ ਕਰਾਂ ਵੀ ਲੰਗਰ ਨਹੀਂ ਚੱਲਦਾ, ਗੁਰਦੁਆਰੇ ਦੀ ਬਿਲਡਿੰਗਾਂ ਨਹੀਂ ਬਣਦੀਆਂ, ਮੈਨੂੰ ਕੀ ਫਿਕਰ ਹੈ ਇਸ ਗੱਲ ਦਾ? ਉਹ ਜਦ ਮੇਰਾ ਹੈ ਹੀ ਨਹੀਂ, ਇਸ ਦਾ ਸੇਵਾਦਾਰ ਆ। ਮੈਨੇਜਰ ਨੂੰ ਕੀ ਫਿਕਰ ਹੈ ਵੀ ਖੇਤੀ ਹੁੰਦੀ ਹੈ ਕਿ ਨਹੀਂ ਹੁੰਦੀ? ਉਹ ਤਾਂ ਮੈਨੇਜਰ ਲੱਗਿਆ ਹੋਇਆ। ਕਹਿੰਦਾ ਇਹ ਤਾਂ ਗੱਲ ਹੋਈ, ਮੇਰੀ ਸਮਝ ਚ ਆ ਗਈ ਚੰਗੀ ਤਰ੍ਹਾਂ, ਤੇ ਜੇ ਤੁਹਾਡੀ ਮੁਖਾਲਫਤ ਵੀ ਕਰੋ ਅਸੀਂ ਅਖਬਾਰਾਂ ਚ ਤੁਹਾਡੀ ਮਦਦ ਕਰਾਂਗੇ। ਮੈਂ ਲੋੜ ਹੀ ਨਹੀਂ ਮੈਨੂੰ ਮਦਦ ਦੀ ਨਾ ਕਾਸੇ, ਮੈਂ ਇਹ ਗੱਲ ਕਰਨ ਆਇਆ, ਸਿਆਣੇ ਬੰਦੇ ਸੁਣ ਲੈਣਗੇ, ਨਹੀਂ ਦੂਏ ਸੁਣਨਗੇ ਨਾ ਸੁਣ। ਉੱਥੇ ਮੈਨੂੰ ਕਹਿਣ ਲੱਗਿਆ ਵੀ ਅਨੰਦਪੁਰ ਸਾਹਿਬ ਹੁੰਦਾ, ਖਡੂਰ ਸਾਹਿਬ ਹੈ, ਚਮਕੌਰ ਸਾਹਿਬ ਹੈ, ਇਹ ਰਤਵਾੜਾ ਸਾਹਿਬ ਕਿਵੇਂ ਬਣ ਗਿਆ? ਮੈਂ ਕਿਹਾ ਵੀ ਆਹ ਤਾਂ ਤੈਂ ਬੜੀ ਕੰਮ ਦੀ ਗੱਲ ਪੁੱਛ ਲਈ ਮੈਂ ਤੇ। ਮੈਂ ਕਿਹਾ ਮੈਨੂੰ ਐਂ ਦੱਸੋ ਗੁਰੂ ਕੌਣ ਹੈ, ਦੱਸ ਮੈਨੂੰ, ਹੁਣ ਤੂੰ ਫਸ ਗਿਆ ਇਸ ਗੱਲ ਦੇ ਵਿੱਚ, ਚੁੱਪ ਕਰ ਗਿਆ। ਮੈਂ ਕਿਹਾ ਦੱਸਦਾ ਸਹੀ ਵੀ ਗੁਰੂ ਕੌਣ ਹੈ? ਗੁਰੂ ਨਾਨਕ ਸਾਹਿਬ ਗੁਰੂ ਹੈ, ਗੁਰੂ ਨਾਨਕ ਸਾਹਿਬ ਨੇ ਤਾਂ ਗੁਰੂ ਅੰਗਦ ਸਾਹਿਬ ਨੂੰ ਦੇਤੀ ਗੁਰਿਆਈ, ਫਿਰ ਗੁਰੂ ਅੰਗਦ ਸਾਹਿਬ ਗੁਰੂ ਹੈ। ਮੈਂ ਕਿਹਾ ਗੁਰੂ ਅੰਗਦ ਸਾਹਿਬ ਨੇ ਗੁਰੂ ਅਮਰਦਾਸ ਦੇ ਵਿੱਚ ਰੂਪ ਧਾਰ ਲਿਆ। ਕਹਿਣ ਨੂੰ ਤਾਂ ਅਸੀਂ ਕਹੀ ਜਾਂਦੇ ਹਾਂ ਬਈ ਦਸੇ ਜੋਤਾਂ ਇੱਕ ਨੇ, ਲੇਕਿਨ ਸਾਡਾ ਨਿਸ਼ਚਾ ਨਹੀਂ ਹੈ, ਬਿਲਕੁਲ ਗਲਤ ਨਿਸ਼ਚਾ, ਇਹਦੇ ਉਲਟਾ। ਪਹਿਲਾਂ ਅਸੀਂ ਗੁਰੂ ਜੋਤ ਨੂੰ ਇਹ ਨਹੀਂ ਸਮਝਿਆ, ਸਰੀਰ ਨੂੰ ਸਮਝਦੇ ਹਾਂ। ਜਦ ਸਰੀਰ ਨੂੰ ਤੁਸੀਂ ਸਮਝਦੇ ਹੋ, ਸਰੀਰ ਦੀ ਮਹੱਤਤਾ ਦਿੰਦੇ ਹਾਂ, ਤੁਹਾਨੂੰ ਕੀ ਹੱਕ ਹੈ ਇਹ ਕਹਿਣ ਦਾ ਵੀ ਗੁਰੂ ਸ਼ਬਦ ਹੈ? ਬਿਲਕੁਲ ਨਹੀਂ ਕਹਿ ਸਕਦੇ, ਨਿਸ਼ਚਾ ਹੈ ਨਹੀਂ। ਉੱਤੋਂ ਉੱਤੋਂ ਗੱਲਾਂ ਮਾਰੀ ਜਾਂਦੇ ਹੋ, ਸ਼ਬਦ ਦੇ ਉੱਤੇ ਤਾਂ ਅਜੇ ਨਿਸ਼ਚਾ ਹੀ ਨਹੀਂ ਆਇਆ, ਸਰੀਰਾਂ ਦੇ ਉੱਤੇ ਨਿਸ਼ਚੇ ਹੋਵੇਂ ਕਾਇਮ ਨੇ। ਕਦੇ ਕੋਈ ਕਹਿੰਦਾ ਧੰਨ ਗੁਰੂ ਗ੍ਰੰਥ ਸਾਹਿਬ, ਧੰਨ ਗੁਰੂ ਗ੍ਰੰਥ ਸਾਹਿਬ, ਧੰਨ ਗੁਰੂ ਨਾਨਕ ਸਾਹਿਬ ਕਹਿਣਗੇ। ਸੋ ਗੁਰੂ, ਮੈਂ ਕਿਹਾ ਗੁਰੂ ਦਸਵੇਂ ਪਾਤਸ਼ਾਹ ਨੂੰ ਸਾਰੇ ਗੁਰੂ ਗਾਂ ਤੇ ਗਾਂ ਨਿਭਦੇ ਆਏ ਨਾ, ਹੁਣ ਐਂ ਦੱਸ ਵੀ ਗੁਰੂ ਦਸਵੇਂ ਪਾਤਸ਼ਾਹ ਕਿਹਨੂੰ ਨਿਭੇ? ਉਹਨਾਂ ਨੇ ਨਾਲੀਅਰ ਹੱਥ ਦੇ ਵਿੱਚ ਲਿਆ, ਪੰਜ ਪੈਸੇ ਲਏ, ਉਹ ਮੈਨੂੰ ਦੱਸ ਕਿਹਨੂੰ ਨਿਭੇ? ਕਹਿੰਦਾ ਗੁਰੂ ਗ੍ਰੰਥ ਸਾਹਿਬ। ਫਿਰ ਮੈਂ ਗੁਰੂ, ਗੁਰੂ ਗ੍ਰੰਥ ਸਾਹਿਬ ਇਹ ਹੋਇਆ ਨਾ ਵੱਡਾ ਸਾਰਿਆਂ ਤੇ, ਸ਼ਬਦ ਗੁਰੂ ਸਭ ਤੋਂ ਵੱਡਾ ਹੈ। ਗੁਰੂ ਨਾਨਕ ਸਾਹਿਬ ਨੇ ਵੀ ਕਿਹਾ ਸੀ ਸ਼ਬਦ ਗੁਰੂ ਸੁਰਤ ਤੁਨ ਚੇਲਾ, ਜਿੱਥੇ ਸ਼ਬਦ ਗੁਰੂ ਦਾ ਨਿਵਾਸ ਹੋ ਜਾਵੇ ਉਹ ਸਾਬ ਬਣੂਗਾ ਕਿ ਰੁੱਖਾ ਰਹਿ ਜੂਗਾ? ਚੁੱਪ ਕਰ ਗਿਆ। ਮੈਂ ਕਿਹਾ ਉੱਥੇ ਸ਼ਬਦ ਗੁਰੂ ਨੇ ਆ ਕੇ ਡੇਰੇ ਲਾ ਲਏ ਨੇ, ਪਹਿਲਾਂ ਉਹ ਟਿੱਬੇ ਸੀ, ਭੂਤ ਪ੍ਰੇਤ ਹੁੰਦੇ ਸੀ, ਇੱਥੇ ਲੰਘਦਾ ਨਹੀਂ ਸੀ ਹੁੰਦਾ ਕੋਈ, ਦੂਜੀ ਸਾਈਕਲ ਲੈ ਕੇ ਵੜ ਜਾਂਦੇ ਸੀ, ਇਹਦੇ ਚ ਡਰ ਕੇ ਪਤਾ ਨਹੀਂ ਕੀ ਦਿਸਦਾ ਸੀ, ਸਾਈਕਲ ਗਿਰ ਜਾਣਾ, ਦੁੱਧ ਡੁੱਲ ਜਾਣਾ। ਮਾਂ ਜਦੋਂ ਦੇ ਗੁਰੂ ਨੇ ਆ ਕੇ ਚਰਨ ਪਾਏ ਨੇ ਉਹ ਸਾਫ਼ ਬਣ ਗਿਆ ਥਾਂ, ਤੇ ਤਾਂ ਉਹਨੂੰ ਰਤਵਾੜਾ ਸਾਹਿਬ ਕਹਿੰਦੇ ਨੇ। ਅਸੀਂ ਥੋੜਾ ਰੱਖਿਆ, ਮੈਂ ਤਾਂ ਮੋਹਾਲੀ ਰਹਿੰਦਾ, ਮੋਹਾਲੀ ਸਾਹਿਬ ਕੌਣ ਕਹਿੰਦਾ? ਇਹ ਗੁਰੂ ਦਾ ਆਦਬ ਹੈ। ਸੋ ਇਹ ਗੱਲ ਸਾਡੇ ਸਮਝ ਵਿੱਚ ਨਹੀਂ ਆ ਰਹੀ ਵੀ ਗੁਰੂ ਪਰਮੇਸ਼ਰ ਕਿਵੇਂ। ਇਹ ਸ਼ਬਦ ਪਰਮੇਸ਼ਰ ਦੇ ਵਿੱਚੋਂ ਪ੍ਰਗਟ ਹੋਇਆ, ਜਿਵੇਂ ਸੰਸਾਰ ਪ੍ਰਗਟ ਹੋਇਆ, ਇਵੇਂ ਸ਼ਬਦ ਵੀ ਉਹਦਾ ਰੂਪ ਹੈ। ਸਾਰੇ ਧਰਮਾਂ ਵਾਲੇ ਕਹਿੰਦੇ ਨੇ, ਈਸਾਈਅਤ ਵਾਲੇ ਕਹਿੰਦੇ ਨੇ ਬਿਫੋਰ ਦਾ ਕ੍ਰੀਏਸ਼ਨ ਆਫ ਯੂਨੀਵਰਸ, ਸੰਸਾਰ ਦੀ ਰਚਨਾ ਤੋਂ ਪਹਿਲਾਂ ਸ਼ਬਦ ਸੀ, ਔਰ ਉਹ ਸ਼ਬਦ ਜਿਹੜਾ ਸੀ ਉਹ ਪ੍ਰਭੂ ਦੇ ਵਿੱਚ ਸੀ। ਹੁਣ ਜਿਹੜਾ ਗਿਆਨ ਹੈ ਮੇਰੇ ਦਿਮਾਗ ਦੇ ਵਿੱਚ ਹੈ, ਮੈਂ ਗਿਆਨ ਇੱਥੋਂ ਪੈਦਾ ਹੁੰਦਾ, ਮੇਰੇ ਤੋਂ ਕੋਈ ਅਲਹਿਦਾ ਚੀਜ਼ ਹੈ ਗਿਆਨ? ਸ਼ਬਦ ਕੋਈ ਪਰਮੇਸ਼ਰ ਤੋਂ ਅਲਹਿਦਾ ਚੀਜ਼ ਹੈ? ਸੋ ਇਸ ਕਰਕੇ ਗੁਰੂ ਦਾ ਜਿਵੇਂ ਆਪਾਂ ਕਹਿੰਦੇ ਹਾਂ ਨਾ, ਸਮੁੰਦ ਬਰੋਲ ਸਰੀਰ ਹਮ ਦੇਖਿਆ, ਇੱਕ ਵਸਤ ਅਨੂਪ ਦਿਖਾਈ, ਗੁਰੂ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਈ। ਗੁਰੂ ਪਰਮੇਸ਼ਰ ਹੀ ਹੋਇਆ ਕਰਦਾ। ਹੁਣ ਸਾਡਾ ਪਰਮੇਸ਼ਰ ਨਾਲ ਸਿੱਧਾ ਵਾਅਦਾ ਪੈਂਦਾ ਨਹੀਂ, ਕਿਸੇ ਚੀਜ਼ ਦੇ ਰਾਹੀਂ ਮੀਡੀਆ ਦੇ ਰਾਹੀਂ ਪਊਗਾ। ਉਹ ਮੀਡੀਆ ਹੋਣਾ ਚਾਹੀਦਾ ਸਮਰੱਥ। ਉਹ ਜਿਹੜਾ ਮੀਡੀਆ ਹੈ ਜਿੱਥੇ ਜੋਤ ਪੂਰਨ ਰੂਪ ਵਿੱਚ ਪ੍ਰਗਟ ਹੋ ਜਾਵੇ ਉਹ ਗੁਰੂ ਹੋਇਆ ਕਰਦਾ। ਇਹਦੇ ਵਿੱਚ ਝਗੜੇ ਝਾਟਿਆਂ ਦੀ ਗੱਲ ਨਹੀਂ। ਜਦ ਤੋਂ ਸੰਸਾਰ ਰਚਿਆ ਉਸ ਵੇਲੇ ਤੋਂ ਗੁਰੂ ਪ੍ਰਥਾ ਚੱਲੀ ਆਉਂਦੀ ਹੈ। ਕਬੀਰ ਸਾਹਿਬ ਦੀ ਬਾਣੀ ਕਦੇ ਵੀ ਦਰਜ ਨਾ ਹੁੰਦੀ ਜੇ ਉਹਨੂੰ ਸਮਰੱਥ ਗੁਰੂ ਨਾ ਮਿਲਿਆ ਹੁੰਦਾ। ਨਾਮਦੇਵ ਦੀ ਬਾਣੀ ਦਰਜ ਨਾ ਹੁੰਦੀ ਜੇ ਉਹ ਨਗੋਰਾ ਹੁੰਦਾ, ਜੇ ਉਹਨੂੰ ਸਮਰੱਥ ਗੁਰੂ ਨਾ ਮਿਲਿਆ ਹੁੰਦਾ, ਫਿਰ ਅਸੀਂ ਕਿਵੇਂ ਦੀਵਾਰ ਕਰ ਸਕਦੇ ਹਾਂ ਸੰਸਾਰ ਨੂੰ? ਇੱਥੇ ਕਹਿ ਰਹੇ ਸੀ ਧਨਵੰਤ ਸਿੰਘ ਹੋਣੀ, ਬਈ ਠੀਕ ਹੈ ਤੁਹਾਨੂੰ ਆਪਣੇ ਨਿਸ਼ਚੇ ਮੁਬਾਰਕ, ਸਾਨੂੰ ਆਪਣੇ ਮੁਬਾਰਕ, ਰੌਲਾ ਰੱਪਾ ਦੂਸਰੇ ਨਾਲ ਕਿਉਂ ਪਾਈਏ? ਠੀਕ ਹੈ, ਜਿਹਨੇ ਤਰਨਾ ਕਿਸ਼ਤੀ ਤੇ ਬਹਿ ਜਾਓ, ਕਿਸ਼ਤੀ ਦਾ ਮਲਾਹ ਦੋ ਅੱਖਾਂ ਵਾਲਾ ਚਾਹੀਦਾ, ਉਹਦੀ ਬਾਜੂ ਵੀ ਤਕੜੇ ਚਾਹੀਦੇ ਨੇ, ਅਨੁਭਵੀ ਹੋਣਾ ਚਾਹੀਦਾ, ਫੇਰ ਤਾਂ ਉਹ ਪਾਰ ਲਾ ਦੂ, ਨਹੀਂ ਭਵਨਾਂ ਦੇ ਵਿੱਚ ਕਿਸ਼ਤੀ ਫਸਾ ਕੇ ਆਪ ਵੀ ਡੁੱਬੂ ਤੇ ਸਵਾਰੀਆਂ ਨੂੰ ਵੀ ਡੋਬ ਦੂ। ਇਹ ਤਾਂ ਹੁਣ ਆਪਣੀ ਸਿਲੈਕਸ਼ਨ ਹੈ, ਕਿਹਾ ਜਾ ਗੁਰੂ ਭਾਲਿਆ। ਸੋ ਗੁਰੂ ਤੇ ਪਰਮੇਸ਼ਰ ਵਿੱਚ ਕੋਈ ਫਰਕ ਨਹੀਂ ਹੋਇਆ ਕਰਦਾ। ਸੋ ਮੈਂ ਗੁਰੂ ਦਸਵੇਂ ਪਾਤਸ਼ਾਹ ਦੀ ਬਾਤ ਕਰਦਾ ਸੀ ਵੀ ਹਾਂਜੀ ਉਹਨਾਂ ਦੇ ਛੋਟੀ ਉਮਰ ਚ ਕਿਵੇਂ ਹੋ ਗਿਆ? ਉਹ ਤਾਂ ਆਪ ਹੀ ਬਾਣੀ ਦੇ ਕਰਤਾ ਸੀ, ਪਰਮੇਸ਼ਰ ਸੀ। ਜਿੰਨੀ ਦੇਰ ਤੱਕ ਮੈਂ ਅੰਦਰ ਹੈ ਉਨੀ ਦੇਰ ਤੱਕ ਸੰਤ ਨਹੀਂ ਬਣ ਸਕਦਾ, ਗੁਰੂ ਦਾ ਕੀ ਬਣਨਾ? ਸੇ ਗੁਰੂ ਕੋਲ ਸਮਰੱਥਾ ਹੁੰਦੀ ਹੈ, ਘਰਵੇਂ ਘਰ ਦਿਖਾਏ ਦੇ ਸੋ ਸਤਿਗੁਰ ਪੁਰਖ ਸੁਜਾਣ। ਜਿਹੜਾ ਘਰ ਦੇ ਵਿੱਚ ਦਿਖਾ ਦੇਵੇ, ਪੰਜ ਸ਼ਬਦ ਤੁਨਕਾਰ ਤੁਨ ਬਾਜੇ ਸ਼ਬਦ ਨਿਸ਼ਾਨ, ਆਤਮਕ ਮੰਡਲ ਦੀਆਂ ਨਿਸ਼ਾਨੀਆਂ ਨੇ। ਉੱਥੇ ਪੰਜ ਸ਼ਬਦਾਂ ਦੀ ਤੁਨਕਾਰ ਪੈਂਦੀ ਹੈ, ਜੋਤੀ ਦਾ ਵਿਕਾਸ ਹੁੰਦਾ ਹੈ। ਨਾਨਕ ਭਗਤਾਂ ਸਦਾ ਵਿਕਾਸ ਸੁਣਿਆ, ਦੁੱਖ ਪਾਪ ਕਾ ਨਾਸ਼। ਜਿੱਥੇ ਹੈ ਪੰਜ ਸ਼ਬਦ ਤੁਨਕਾਰ ਤੁਨ ਬਾਜੇ ਸ਼ਬਦ ਨਿਸ਼ਾਨ, ਉੱਥੇ ਦੀ ਨਿਸ਼ਾਨੀ ਹੈ ਪੰਜ ਸ਼ਬਦ ਵੱਜਦੇ ਨੇ। ਦੀਪ ਲੋ ਪਾਤਾਲ ਤੇ ਖੰਡ ਮੰਡਲ ਹੈਰਾਨ, ਇਹ ਇੱਕ ਅਵਸਥਾ ਹੇਠਲੀ ਹੈ, ਜਿਹਨੂੰ ਬਿਸਮਾਤ ਦੀ ਅਵਸਥਾ ਹੈਰਾਨ ਵਾਦੀਏ ਵਾਦੀਏ ਨੂਰ ਕਹਿੰਦੇ ਨੇ ਜਾਂ ਵਾਦੀਏ ਹੈਰਾਨ ਕਹਿੰਦੇ ਨੇ। ਸੋ ਗੁਰੂ ਜੋ ਹੈ ਕਹਿੰਦੇ ਇਹ ਨਿਸ਼ਾਨੀ ਆ ਉਹਦੀ। ਸੋ ਤਾਰ ਕੌਰ ਬਜੰਤਰਤਾ ਹੈ, ਅਗਲੀ ਨਿਸ਼ਾਨੀ ਗੁਰੂ ਸਾਹਿਬ ਨੇ ਹੋਰ ਕਰ ਦੱਸ ਦਿੱਤੀ ਵੀ ਉਹ ਗੁਰੂ ਉੱਥੇ ਪਹੁੰਚਾ ਦਿੰਦਾ ਜਿੱਥੇ ਹਰ ਵਕਤ ਮਿਊਜ਼ਿਕ ਹੋ ਰਿਹਾ, ਆਤਮਕ ਸੰਗੀਤ ਹੋ ਰਿਹਾ। ਸਾਜ ਤਖ਼ਤ ਸੁਲਤਾਨ, ਸੱਚੇ ਤਖ਼ਤ ਦੇ ਅੰਦਰ ਸੁਲਤਾਨ ਬੈਠਾ ਸਾਰਿਆਂ ਦੇ। ਗੁਰੂ ਦਾ ਕੰਮ ਹੁੰਦਾ ਇਹ ਜੀਵ ਨੂੰ ਚੱਕ ਕੇ ਪਰਮੇਸ਼ਰ ਨਾਲ ਮਿਲਾ ਦੇਣਾ। ਜਨਮ ਮਰਨ ਤੋਂ ਮੈਂ ਨਾ ਹੀ ਜਨ ਪਰਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ। ਅੱਗੇ ਕੀ ਹੈ? ਹਰ ਸੋ ਲਾਇਨ ਮਿਲਾਏ। ਉਹ ਜਿਹੜਾ ਹਰੀ ਦੇ ਨਾਲ ਮਿਲਾ ਦੇਵੇ ਉਹ ਗੁਰੂ ਹੈ। ਉਹ ਗੁਰੂ ਦੇ ਉੱਤੇ ਜੇ ਵਿਸ਼ਵਾਸ ਨਹੀਂ ਆਇਆ, ਨਾਮ ਨਹੀਂ ਚੱਲਦਾ। ਜਾਂ ਕਹਿ ਮਨ ਗੁਰ ਕੀ ਪ੍ਰਤੀਤ, ਤਿਸ ਜਨ ਆਵ ਹੈ ਹਰ ਪ੍ਰਭ ਚੀਤ। ਸੋ ਗੁਰੂ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਜਵਾਨੀ ਲਿਖਾ ਤਾ, ਬਾਬੇ ਫਰੀਦ ਦੇ 5 ਸਾਲ ਦੀ ਉਮਰ ਵਿੱਚ ਕੁਰਾਨ ਸ਼ਰੀਫ ਯਾਦ ਸੀ। ਮਾਂ ਨੇ ਕਿਹਾ ਬੇਟਾ 5 ਨਮਾਜ਼ਾਂ ਪੜਿਆ ਕਰ ਹੌਲੀ ਹੌਲੀ, ਜਦ ਯਾਦ ਇਹਨੇ ਢੰਗ ਸਿਖਾਤਾ ਤੇ ਉਹ ਪੰਜ ਨਮਾਜ਼ਾਂ ਪੜ੍ਹਨ ਲੱਗ ਗਿਆ। ਸਾਧ ਸੰਗਤ ਜੀ, ਐਸੀਆਂ ਮਾਵਾਂ ਸੰਸਾਰ ਦੇ ਵਿੱਚ ਬਹੁਤ ਘੱਟ ਨੇ ਜਿਹੜੀਆਂ ਆਪਣੇ ਪੁੱਤਰਾਂ ਨੂੰ ਕਹਿਣ ਬੇਟਾ ਨਾਮ ਜਪੋ, ਉਂਗਲੀਆਂ ਤੇ ਗਿਣਨ ਵਾਲੀਆਂ ਨੇ। ਸਾਡੇ ਆ ਤਾਂ ਮਾਵਾਂ ਨੂੰ ਛੱਡ ਦੋ, ਪੁਰਾਣੇ ਇਤਿਹਾਸ ਦੇ ਵਿੱਚ 250 ਮਾਵਾਂ ਦੱਸਦੇ ਨੇ। ਬਾਬੇ ਫਰੀਦ ਦੀ ਮਾਂ ਸੀ, ਦੂਸਰੀ ਗੋਪੀ ਚੰਦ ਦੀ ਮਾਂ ਸੀ ਜਿਹਨੇ ਤਖ਼ਤ ਤੋਂ ਲਾ ਕੇ ਪੁੱਤਰ ਭੇਜ ਦਿੱਤਾ ਬੰਦਗੀ ਕਰਨ। ਧਰੂਣ ਦੀ ਮਾਂ ਨੇ ਉਪਦੇਸ਼ ਤਾਂ ਦਿੱਤਾ, ਪ੍ਰੇਰਨਾ ਕਰੀ, ਪਰ ਪਿੱਛੋਂ ਥੋੜਾ ਘਬਰਾ ਗਈ ਵੀ ਛੋਟਾ ਬੱਚਾ ਹੈ, ਕਿਵੇਂ ਇਹ ਬੰਦਗੀ ਕਰੇਗਾ। ਉਹਨਾਂ ਮਾਵਾਂ ਨੂੰ ਧੰਨ ਕਹਿੰਦੇ ਨੇ ਗੁਰੂ ਸਾਹਿਬ, ਐਂ ਪੜ੍ਹੋ। ਤਨ ਤਨ ਨੇ ਜਣੇ ਦੀਆਂ ਮਾਵਾਂ ਜਿਨ੍ਹਾਂ ਦੇ ਪੁੱਤਰ ਨਾਮ ਜਪਦੇ, ਤਨ ਨੇ ਜਣੇ ਦੀਆਂ ਮਾਵਾਂ ਜਿਨ੍ਹਾਂ ਦੇ ਪੁੱਤਰ ਨਾਮ ਜਪਦੇ, ਬੰਦਗੀ ਕਰਨ ਵਾਲਾ ਪੁੱਤਰ 101 ਕੁੱਲ ਦਾ ਆਧਾਰ ਕਰ ਲਿਆ ਕਰਦਾ। ਇਹਦੇ ਵਿਪਰੀਤ ਸ਼ਰਾਬ ਪੀਣ ਵਾਲਾ ਪੁੱਤਰ 7 ਕੁੱਲਾਂ ਦਾ ਨਾਸ਼ ਕਰ ਦਿੰਦਾ। ਤੰਬਾਕੂ ਪੀਣ ਵਾਲਾ ਪੁੱਤਰ 100 ਕੁੱਲ ਦਾ ਨਾਸ਼ ਕਰ ਦਿੰਦਾ। ਭੰਗ ਪੀਣ ਵਾਲਾ ਪੁੱਤਰ ਆਪਣੇ ਤਨ ਦਾ ਨਾਸ਼ ਕਰ ਲੈਂਦਾ। ਨਿੰਦਿਆ ਕਰਨ ਵਾਲੇ ਦਾ ਕੋਈ ਹਿਸਾਬ ਕਿਤਾਬ ਹੀ ਨਹੀਂ ਹੈ। ਤਨਕ ਤੰਬਾਕੂ ਸੇਵੀਏ ਦੇ ਪਿੱਤਰ ਤਾਂ ਜਾਏ, ਪਾਣੀ ਤਾ ਕੇ ਹਾਥ ਕੋ ਮਧਰਾ ਸਮ ਅਗਦਾ। ਤੰਬਾਕੂ ਦੇ ਨਾਲ ਕਹਿੰਦੇ ਦੇਵਤਾ ਲੋਕ ਸਾਥ ਛੱਡ ਜਾਂਦੇ ਨੇ। ਉਹਦੇ ਹੱਥੋਂ ਪਾਣੀ ਪੀਣਾ ਇੰਨਾ ਦੋਸ਼ ਲੱਗਦਾ ਵੀ ਸ਼ਰਾਬ ਜਿੰਨਾ ਦੋਸ਼। ਪੁਰਾਣੇ ਸ਼ਾਸਤਰਾਂ ਚ ਲਿਖਿਆ ਹੋਇਆ, ਸ਼ਿਵਜੀ ਮਹਾਰਾਜ ਨੂੰ ਪੁੱਛਿਆ ਕਿ ਮਹਾਰਾਜ ਧੂਮਰ ਪਾਨ ਦੀ ਬੂਟੀ ਕਿਹੜੀ ਹੈ? ਕਹਿੰਦੇ ਇਹਦਾ ਨਾਂ ਨਹੀਂ ਲੈਣਾ, ਕਹਿੰਦੇ ਕਿਉਂ ਮਹਾਰਾਜ ਇੰਨੀ ਮਾੜੀ? ਕਹਿੰਦੇ ਹਾਂ, ਜੇ ਲੈਣਾ ਪੰਜ ਗਾਇਤਰੀ ਦੇ ਪਾਠ ਕਰਨੇ ਪੈਣਗੇ ਤਾਂ ਮੂੰਹ ਸੁੱਚਾ ਹੋਣਾ, ਐਡੀ ਮਾੜੀ ਚੀਜ਼ ਹੈ। ਕਹਿੰਦੇ ਸ਼ਰਾਬ ਵਰਗਾ ਹੋਏਗਾ, ਮਦਰਾ ਥੇ ਕੀ ਸ਼ਬਦ ਕੁਲ, ਸੱਤ ਕੁਲਾਂ ਦਾ ਨਾਸ਼ ਸ਼ਰਾਬ ਪੀਣ ਵਾਲਾ ਕਰ ਦਿੰਦਾ। ਭੰਗਦੇ ਤਨ ਏਕ ਜਗਤ ਝੂਠ, ਸੱਤ ਕੁਲ ਦੇ ਤਮਾਖੇ ਮੂੰਹ ਜਗਤ ਝੂਠ ਕਿਹਾ, ਤੇ ਉਹ ਸੌ ਕੁਲ ਦਾ ਨਾਸ਼ ਕਰ ਦਿੰਦੀ ਹੈ ਨਿੰਦਾ ਦੇ ਅਨੇਕ। ਇਹਨਾਂ ਪੁੱਤਰਾਂ ਦੇ ਬਾਰੇ ਮਾਂ ਨੂੰ ਮਹਾਰਾਜ ਨੇ ਫਿਟਕਾਰ ਪਾਈ ਹੈ, ਮਾਤਾ ਤੂੰ ਤਾਂ ਪਈ ਜਿਉਂਦੀ ਰਹਿੰਦੀ ਪਰ ਤੇਰਾ ਪਤੀ ਮਰ ਜਾਣਾ ਚਾਹੀਦਾ ਸੀ। ਜੇ ਕੁਲਪੂਤ ਨਾ ਗਿਆਨ ਵਿਚਾਰੀ, ਵਿਧਵਾ ਕਸ ਨਾ ਪਈ ਮੈਂ ਤਾਰੀ, ਵਿਧਵਾ ਹੀ ਹੋ ਜਾਂਦੀ ਤਾਂ ਇਹੋ ਜਿਹੇ ਨਲਾਇਕ ਪੁੱਤਰ ਨੂੰ ਜਨਮ ਤਾਂ ਨਾਮ ਦਿੰਦੀ ਨਾ। ਮਾਂ ਦੇ ਉੱਤੇ ਦੋਸ਼ ਆਉਂਦਾ। ਸੋ ਇਸ ਤਰ੍ਹਾਂ ਉਹ ਧੰਨ ਮਾਵਾਂ ਨੇ ਜਿਹੜੀਆਂ ਆਪਣੇ ਪੁੱਤਰਾਂ ਨੂੰ ਪਰਮੇਸ਼ਵਰ ਦਾ ਨਾਮ ਜਪਾਉਂਦੀ। ਪਰਮੇਸ਼ਵਰ ਦਾ ਨਾਮ ਇਹ ਨਹੀਂ ਹੁੰਦਾ ਵੀ ਰਤਵਾੜਾ ਸਾਹਿਬ ਗੁਰਦੁਆਰੇ ਮੈਂ ਪੁੱਤਰ ਨੂੰ ਭੇਜਦਾ, ਬਿਲਕੁਲ ਨਹੀਂ। ਇੱਥੇ ਕੋਈ ਨਾਮ ਜਪਣ ਵਾਲੇ ਥੋੜੇ ਸੰਤਾਂ ਕੋਲ ਆਉਂਦੇ ਹੁੰਦੇ ਨੇ। ਨਾਮ ਤਾਂ ਜਿਹਨੇ ਜਪਣਾ ਪਤਾ ਨਹੀਂ ਕਿੱਥੇ ਜਪ ਲਏ, ਘਰ ਚ ਜਪ ਲਏ, ਸਕੂਲ ਵਿਚ ਪੜ੍ਹਦਾ ਪੜ੍ਹਦਾ ਜਪ ਲਵੇ, ਨੌਕਰੀ ਕਰਦਾ ਕਰਦਾ ਜਪ ਲਵੇ। ਇਹ ਦਾਤ ਹੈ ਪਰਮੇਸ਼ਵਰ ਦੀ, ਇਹਦੇ ਵਾਸਤੇ ਕਿਸੇ ਭੇਖ ਦੀ ਲੋੜ ਨਹੀਂ ਹੈ। ਇਹ ਤਾਂ ਕਿਤੇ ਵੀ ਜਿੱਥੇ ਕਿਸੇ ਨੇ ਸੀਨੇ ਖਿੱਚ, ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਾਲ ਬਹਿੰਦੇ ਨੇ, ਉਹ ਵਾਲੇ ਨੈਣਾ ਕੀ ਨੀਂਦਰ ਦਿਨੇ ਰਾਤ ਪਏ ਬਹਿੰਦੇ। ਇੱਕੋ ਲਗਨ ਲਈ ਜਾਂਦੀ ਤੋ ਟੋਰ ਅਨੰਤ, ਜਿਨ੍ਹਾਂ ਦੀ ਵਸਲੋਂ ਉਰੇ ਮੁਕਾਮ ਨਾ ਕੋਈ ਚਾਲ ਪਏ ਨਿਤਰੇ। ਆਤਮ ਮਾਰਗ ਪੜਿਆ ਕਰੋ, ਇਹਦੇ ਚ ਬਿਲਕੁਲ ਅਸੀਂ ਸੱਤ ਗੱਲਾਂ ਲਿਖਦੀਆਂ, ਸੱਚੀਆਂ ਗੱਲਾਂ, ਚਾਹੇ ਕੋਈ ਮਾੜਾ ਕਹੇ ਚਾਹੇ ਕੋਈ ਚੰਗਾ ਕਹੇ। ਕਹਿੰਦਾ ਇਹ ਨਾ ਕਰੋ, ਪਖੰਡ ਨਾ ਕਰੋ, ਨੋਰਮਲ ਲਾਈਫ ਲੀਡ ਕਰੋ, ਵਿਸ਼ੇਸ਼ ਬਣ ਕੇ ਨਾ ਕਿਸੇ ਨੂੰ ਦਿਖਾਓ। ਸੋ ਨਾਮ ਜਪਣਾ, ਨਾਮ ਦਾ ਲਗਨ ਨਾਲ ਜਪਣਾ, ਮਾਤਾ ਦੇ ਉਪਦੇਸ਼ ਨਾਲ ਜਪਣਾ। ਪਤਾ ਨਹੀਂ ਪੜ੍ਹਦਾ ਪੜ੍ਹਦਾ ਕਿੰਨਾ ਨਾਮ ਜਪ ਲਏ। ਭਾਈ ਵੀਰ ਸਿੰਘ ਹੁਣੀ ਕਿਹੜੇ ਡੇਰੇ ਚ ਗਏ ਸੀਗੇ, ਭਾਈ ਸਾਹਿਬ ਭਾਈ ਰਣਧੀਰ ਸਿੰਘ ਕਿਹੜੇ ਡੇਰੇ ਵਿਚ ਰਹੇ ਸੀ। ਠੀਕ ਹੈ, ਡੇਰਿਆਂ ਵਿਚ ਇਕਾਂਤ ਹੁੰਦੀ ਹੈ, ਪਰ ਉਹ ਹੁੰਦੀ ਹੈ ਜਿਹਨੂੰ ਲਗਨ ਹੋਵੇ। ਬਾਕੀ ਤਾਂ ਤੁਸੀਂ ਜਿਹੜਾ ਧਾਨ ਚਾੜਦੇ ਹੋ ਨਾ, ਇਹ ਮੱਤ ਮਾਰ ਦਿੰਦਾ। ਧਰਮਸ਼ਾਲਾ ਦੀਆਂ ਰੋਟੀਆਂ ਤਿੰਨ ਕੰਮ ਕਰਨ, ਮੱਤ ਮਾਰਨ, ਹੱਟ ਗਾਲਣ, ਭਜਨ ਕਰਨ ਆ ਦੇਣ। ਇਹ ਤਾਂ ਕੋਈ ਸੂਰਮਾ ਹੀ ਹੈ ਇੱਥੇ ਰਹਿ ਕੇ ਜਿਹੜਾ ਵੀ ਨਾਮ ਜਪ ਲੇ, ਉਹਦਾ ਪੁੰਨ ਤਾਂ ਤੁਸੀਂ ਨਾਲ ਦੀ ਨਾਲ ਖੋਈ ਜਾਂਦੇ ਹੋ ਰੋਜ਼ ਦੀ ਰੋਜ਼। ਸੋ ਇਹ ਜ਼ਰੂਰੀ ਨਹੀਂ ਨਾਮ ਜਪਣ ਵਾਸਤੇ ਵੀ ਉੱਥੇ ਹੀ ਜਾ ਕੇ ਜਪੇਗਾ। ਸਕੂਲਾਂ 'ਚ ਤਾਂ ਪੜ੍ਹਾਈ ਹੁੰਦੀ ਹੈ, ਬੋਰਡਿੰਗਾਂ 'ਚ ਦਾਖਲ ਕਰਦੇ ਹਾਂ। ਇੱਥੇ ਵੀ ਜੇ ਕੋਈ ਸੱਚਮੁੱਚ ਲਗਨ ਨਾਲ ਆਉਂਦਾ ਉਹ ਤਾਂ ਜਪ ਲੈਂਦਾ ਦੂਸਰਾ ਜੀ। ਸੋ ਮਾਵਾਂ ਧੰਨ ਨੇ, ਮਾਂ ਨੇ ਕਿਹਾ ਬੇਟਾ ਫਰੀਦ ਨਮਾਜ਼ ਪੜਿਆ ਕਰ, ਪੰਜ ਨਮਾਜ਼ਾਂ ਪੜ੍ਹਨ ਲਾ ਤਾ। ਕਹਿੰਦੀ ਦੇਖ ਬੇਟਾ ਤੂੰ ਤਸਵੀ ਫੇਰਿਆ ਕਰ ਅੱਲਾ ਦੇ ਨਾਮ ਦੀ, ਆ ਲੈ ਤਸਵੀ ਇੱਕ ਮਣ ਕੇ ਨਾ ਅੱਲਾਹੂ 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 ਐਂ ਕਿਹਾ ਕਰ। ਕਹਿੰਦਾ ਮਾਤਾ ਇਹ ਫਿਰ ਅੱਲਾ ਕੁਛ ਦਿੰਦਾ ਵੀ ਹੁੰਦਾ, ਉਹਨੂੰ ਸ਼ੱਕਰ ਖਾਣ ਦੀ ਆਦਤ ਸੀ। ਕਹਿੰਦੀ ਹਾਂ ਸ਼ੱਕਰ ਦਿੰਦਾ। ਮਾਤਾ ਨੇ ਲਗਨ ਲਾਤੀ, ਰੋਜ਼ ਇੱਕ ਪੁੜੀ ਬੰਨ ਕੇ ਸ਼ੱਕਰ ਦੀ ਮਸੱਲੇ ਦੇ ਥੱਲੇ ਰੱਖ ਦਿਆ ਕਰੇ। ਮਸਾਲਾ ਕਹਿੰਦੇ ਨੇ ਆਸਣ ਨੂੰ, ਜਿਹਦੇ ਉੱਤੇ ਬੈਠ ਕੇ ਭਜਨ ਕਰਦਾ। ਉਹ ਬੜਾ ਖੁਸ਼ ਹੋਇਆ ਵੀ ਅੱਲਾ ਤਾਲਾ ਤਾਂ ਬਹੁਤ ਦਿਆਲੂ ਹੈ, ਰੋਜ਼ ਮੈਨੂੰ ਸ਼ੱਕਰ ਖਾਣ ਨੂੰ ਦੇ ਦਿੰਦਾ। ਅੱਜ ਕੱਲ੍ਹ ਵਰਗੀ ਸ਼ੱਕਰ ਨਹੀਂ ਸੀ ਵੀ ਖਾ ਕੇ ਸ਼ੂਗਰ ਹੋ ਜਾਵੇ, ਉਹ ਹੈਲਥ ਬਣਾਉਂਦੀ ਸੀ, ਵਿਟਾਮਿਨ ਹੁੰਦੇ, ਐਨਰਜੀ ਹੁੰਦੀ ਉਹਦੇ ਵਿੱਚ। ਇੱਕ ਦਿਨ ਮਾਤਾ ਕਿਤੇ ਚਲੀ ਗਈ, ਫਰੀਦ ਨੇ ਟਾਈਮ ਦੇਖ ਕੇ ਆਪਣੀ ਸੋਟੀ ਦੇ ਨਾਲ ਮਾਲਾ ਲਾ ਲਈ ਕੀਲੇ ਤੋਂ, ਆਸਣ ਚੁੱਕ ਲਿਆ, ਬੈਠ ਗਿਆ, ਤਸਵੀ ਫੇਰੀ ਗਿਆ। ਮਾਤਾ ਨੂੰ ਹੋਇਆ ਫਿਕਰ ਵੀ ਅੱਜ ਕੀ ਬਣੂਗਾ। ਆਈ ਕਹਿੰਦੀ ਫਰੀਦ ਬੇਟਾ ਤਸਵੀ ਫੇਰੀ ਸੀ? ਕਹਿੰਦੇ ਹਾਂ ਮਾਤਾ। ਡਰਦੀ ਡਰਦੀ ਕਹਿਣ ਲੱਗੀ ਸ਼ੱਕਰ ਵੀ ਮਿਲੀ ਸੀ? ਕਹਿੰਦਾ ਹਾਂ ਮਾਤਾ। ਅੰਦਰ ਲੈ ਗਿਆ, ਕਹਿੰਦਾ ਦੇਖ ਭਾਂਡੇ ਭਰੇ ਪਏ ਨੇ, ਇੰਨੀ ਸ਼ੱਕਰ ਅੱਜ ਦੇਤੀ ਉਹਨੇ। ਉਹਨੇ ਕਿਹਾ ਵੀ ਇਹ ਸ਼ਬਦ ਸਿੱਧ ਹੋ ਗਿਆ ਇਹਦਾ। ਉਸ ਵੇਲੇ ਪ੍ਰਤਿਆਵਾ ਲਿਆ, ਕਹਿੰਦੀ ਬੇਟਾ ਆਪਣੇ ਘਰ ਰਾਸ਼ਨ ਨਹੀਂ ਹੈ, ਤੂੰ ਤਸਵੀ ਫੇਰ ਕੇ ਇਹ ਕਹੀ ਵੀ ਅੱਲਾਹ ਤਾਲਾ ਇੱਕ ਡੰਗ ਦਾ ਰਾਸ਼ਨ ਭੇਜ ਦੇ। ਉਸੇ ਤਰ੍ਹਾਂ ਨਾਲ ਕੀਤਿਆ, ਕੀ ਦੇਖਦਾ ਬਾਬਾ ਫਰੀਦ ਗੱਡਾ ਭਰੀ ਕੋਈ ਆ ਗਿਆ। ਕਹਿੰਦਾ ਫਰੀਦ ਦਾ ਘਰ ਕਿਹੜਾ? ਕਹਿੰਦਾ ਆਹੀ ਹੈ। ਮਾਤਾ ਕਹਿੰਦੇ ਉਹ ਬਾਹਰ ਗਈ ਹੋਈ ਹੈ, ਬੋਰੀਆਂ ਲਾ ਕੇ ਰੱਖਣ ਲੱਗ ਗਏ, ਥੌਂ ਘਰ ਭਰਤਾ ਸਾਰਾ। ਉਹ ਕਹਿੰਦਾ ਅਸੀਂ ਤਾਂ ਇੱਕੋ ਡੰਗ ਦਾ ਮੰਗਿਆ ਸੀ ਮੈਂ ਤਾਂ। ਉਹ ਕਹਿੰਦੇ ਖੁਦਾ ਨੂੰ ਤਾਂ ਐਂ ਤਾਂ ਨੀ ਕਿਹਾ ਵੀ ਮਨੁੱਖਾਂ ਦੇ ਇੱਕ ਡੰਗ ਦਾ ਦੇ ਦੇ, ਜਿੱਡਾ ਖੁਦਾ ਓਡਾ ਹੀ ਬੜਾ ਡੰਗ ਹੈ ਉਹਦਾ। ਮਾਤਾ ਨੇ ਕਿਹਾ ਵੀ ਠੀਕ। ਉਸ ਵੇਲੇ ਮਾਤਾ ਨੇ ਕਿਹਾ ਬੇਟਾ ਹੁਣ ਤੂੰ ਪੜ੍ਹਾਈ ਕਰ। ਪੜ੍ਹਾਈ ਕਰਨ ਵਾਸਤੇ ਇਰਾਨ ਦੇ ਰਹਿਣ ਵਾਲੀ ਸੀ ਮਾਂ, ਉਹਨੇ ਬਹੁਤ ਸਾਰੇ ਪੀਰਾਂ ਦਾ ਜ਼ਿਕਰ ਕੀਤਾ ਵੀ ਤੂੰ ਫਿਰ ਤੁਰ ਫਿਰ ਕੇ ਪੜ੍ਹਾਈ ਕਰ। ਬਾਬਾ ਫਰੀਦ ਫਿਰ ਉਹਨਾਂ ਮਕਤਬਾਂ ਵਿੱਚ ਜਾਂਦਾ ਰਿਹਾ ਜਿੱਥੇ ਵੱਡੇ ਵੱਡੇ ਪੀਰ ਸੀ, ਪੜ੍ਹਾਈ ਕਰੀ। ਜਿੰਨਾ ਟਰੈਵਲ ਬਾਬੇ ਫਰੀਦ ਨੇ ਕੀਤਾ ਹੈ ਸਪੇਨ ਤੋਂ ਲੈ ਕੇ ਜਾਵਾ ਸੁਮਾਟਰਾ ਇੱਧਰ ਮਲੇਸ਼ੀਆ ਅਸਾਮ ਦੇ ਜੰਗਲਾਂ ਚ ਸਾਰੇ ਫਿਰਦਾ ਰਿਹਾ ਹੈ ਫਰੀਦ। ਮਾਤਾ ਨੇ ਜਦ ਦੇਖਿਆ ਵੀ 18 ਸਾਲ ਦਾ ਹੋ ਗਿਆ, ਪੜ੍ਹ ਵੀ ਕਾਫੀ ਗਿਆ, ਉਹਨੇ ਕਿਹਾ ਬੇਟਾ ਦੇਖ ਨਾਲੇ ਤਾਂ ਹੁਣ ਕਰ ਪੜ੍ਹਾਈ, ਨਾਲੇ ਕਰ ਸੋਤ। ਤੁਰਨ ਲੱਗਿਆ ਬਾਬਾ ਫਰੀਦ, ਕਹਿਣ ਲੱਗੀ ਬੇਟਾ ਤਿੰਨ ਗੱਲਾਂ ਦਾ ਧਿਆਨ ਰੱਖੀ, ਇੱਕ ਤਾਂ ਤੂੰ ਕਿਲੇ ਵਿੱਚ ਰਹੀ, ਇੱਕ ਤੋਂ 36 ਪ੍ਰਕਾਰ ਦੇ ਭੋਜਨ ਖਾਈ, ਇੱਕ ਤੋਂ ਮਖਮਲੀ ਕਤੈਲਿਆਂ ਤੇ ਪਈ। ਕਹਿੰਦਾ ਮਾਤਾ ਮੈਨੂੰ ਭੇਜ ਰਹੀ ਆ ਤੂੰ ਜੋਤ ਕਰਨ ਵਾਸਤੇ, ਉੱਥੇ ਕਿਲੇ ਕਿੱਥੇ ਨੇ, ਉੱਥੇ 36 ਪ੍ਰਕਾਰ ਦੇ ਭੋਜਨ ਕਿੱਥੇ ਨੇ? ਮਾਤਾ ਕਹਿਣ ਲੱਗੀ ਬੇਟਾ ਜਿਹਨਾਂ ਪੀਰਾਂ ਸੂਫੀਆਂ ਦੇ ਸੰਤਾਂ ਦੇ ਵਿੱਚ ਤੈਂ ਜਾਣਾ, ਉਹ ਬਹੁਤੀ ਗੱਲ ਨਹੀਂ ਕਰਦੇ, ਉਹ ਰਮਜ਼ ਮਾਰਦੇ ਹੁੰਦੇ ਨੇ, ਆਪਣੀਆਂ ਗੱਲਾਂ ਖੋਲ ਖੋਲ ਨਹੀਂ ਦੱਸਦੇ ਹੁੰਦੇ। ਭੇਜ ਦਿੱਤਾ ਜਾ ਕੇ, ਬੜੀ ਤਪੱਸਿਆ ਕਰੀ, ਬਹੁਤ ਪੀਰਾਂ ਦੇ ਕੋਲ ਗਿਆ, ਇਰਾਨ ਦੇ ਪੀਰਾਂ ਕੋਲ, ਅਰਬ ਦੇ ਪੀਰਾਂ ਕੋਲ, ਪਰੇ ਟਰਕੀ ਦਿਆਂ ਕੋਲ, ਲਿਬਨਾਨ ਦੇ ਵਿੱਚ, ਸਪੇਨ ਤੱਕ ਪਹੁੰਚਦਾ, ਇੱਧਰ ਹਿੰਦੁਸਤਾਨ ਵਿੱਚ ਸਾਰੇ ਫਿਰਦਾ ਰਿਹਾ ਤੇ ਵਿੱਚ ਉਹ ਜੋਧ ਕਰਦਾ ਰਿਹਾ, ਕਦੇ ਸਾਲ ਦਾ ਕਦੇ 2 ਸਾਲ ਦਾ। ਦੋ ਚੀਜ਼ਾਂ ਹੁੰਦੀਆਂ, ਇੱਕ ਜੋਧ ਹੁੰਦਾ, ਇੱਕ ਰਿਆਜ਼ਤ ਹੁੰਦੀ ਹੈ। ਜੋਧ ਤਪ ਨੂੰ ਕਹਿੰਦੇ ਨੇ, ਰਿਆਜ਼ਤ ਭਗਤੀ ਨੂੰ ਕਹਿੰਦੇ ਨੇ। ਜੋਧ ਦਾ ਫਲ ਥੋੜਾ ਹੁੰਦਾ, ਖੇਚਲ ਬੇਹੱਦ ਜ਼ਿਆਦਾ ਹੁੰਦੀ ਹੈ ਲੋਕਾਂ ਨੂੰ, ਪਰ ਜੋਧ ਚੰਗਾ ਲੱਗਦਾ। ਭਗਤੀ ਦੇ ਵਿੱਚ ਖੇਚਲ ਕੋਈ ਨਹੀਂ ਹੁੰਦੀ, ਪ੍ਰਾਪਤੀ ਬਹੁਤ ਜ਼ਿਆਦਾ ਹੁੰਦੀ ਹੈ। 9 ਕਿਸਮ ਦੀ ਭਗਤੀ ਹੈ, ਭਗਤ ਭਗਵਾਨ ਦੇ ਨਾਲ ਇੱਕ ਹੋ ਜਾਂਦਾ, ਜੋਧ ਵਾਲਾ ਨਹੀਂ ਹੁੰਦਾ, ਤਪ ਕਰਨ ਵਾਲਾ ਨਹੀਂ ਹੁੰਦਾ, ਕਿਉਂਕਿ ਭਗਤੀ ਵਿੱਚ ਗੁਰੂ ਧਾਰਨਾ ਪੈਂਦਾ, ਜੋਧ ਦੇ ਵਿੱਚ ਗੁਰੂ ਦੀ ਕੋਈ ਲੋੜ ਨਹੀਂ ਹੈ। ਪਰ ਕਿਨਾਰਾ ਕੋਈ ਨਹੀਂ ਹੈ, ਇਹ ਨਹੀਂ ਵੀ ਉਹ ਪਰਮੇਸ਼ਰ ਨੂੰ ਮਿਲ ਜਾਵੇ। ਉਸ ਤਪ ਬਾਰੇ ਬਾਬੇ ਫਰੀਦ ਨੇ ਬਾਣੀ ਦੇ ਵਿੱਚ ਐਸੇ ਕਈ ਸੰਕੇਤ ਦਿੱਤੇ ਨੇ। ਆਪ ਅੰਮ੍ਰਿਤ ਵੇਲੇ ਤੋਂ ਇੱਕ ਜੰਗਲ ਦੇ ਅੰਦਰ ਖੜੇ ਨੇ, ਸਾਰੀ ਰਾਤ ਖੜਿਆਂ ਨੂੰ ਹੋ ਗਏ ਤੇ ਸਵੇਰੇ ਹੀ ਕੁਲਹਾਰ ਕੜਾ ਸਿਰ ਤੇ ਚੁੱਕਿਆ ਹੋਇਆ, ਕੁਹਾੜਾ ਮੋਢੇ ਤੇ ਰੱਖਿਆ ਹੋਇਆ, ਮੂੰਹ ਨੇੜੇ ਜੰਗਲ ਚਲਿਆ ਗਿਆ। ਜਾ ਕੇ ਦੇਖਿਆ ਬਈ ਇਹ ਲੱਕੜੀ ਦੇ ਉੱਤੇ ਨਾ ਕੋਈ ਟਾਹਣਾ ਨਾ ਕੋਈ ਪੱਤਾ, ਵੀ ਸੁੱਕੀ ਪਈ ਹੈ, ਲੋਕਾਂ ਨੇ ਟਾਹਣੇ ਵੱਢ ਲਏ ਹੋਣੇ ਨੇ। ਉਹਨੇ ਉਵੇਂ ਜਿਵੇਂ ਸੁੱਤ ਨੀਂਦਰੇ ਜਿਹਨੇ ਆ ਕੇ ਪੀਣ ਵੱਲੋਂ ਕੁਹਾੜਾ ਫੜਿਆ, ਬਾਬੇ ਫਰੀਦ ਦੀ ਪਿੱਠ ਚ ਮਾਰਿਆ। ਉਹ ਕਈ ਕਦਮਾਂ ਆ ਕੇ ਲੰਘ ਗਏ, ਗੁੱਸੇ ਨਹੀਂ ਹੋਏ, ਕਹਿਣ ਲੱਗੇ ਐ ਮਿੱਤਰ ਤੈਨੂੰ ਵੀ ਤਲਾਸ਼ ਹੈ, ਮੈਨੂੰ ਵੀ ਤਲਾਸ਼ ਹੈ, ਤੇਰੀ ਤਲਾਸ਼ ਹੋਰ ਮੇਰੀ ਤਲਾਸ਼ ਹੋਰ, ਤੈਨੂੰ ਕੋਲੇ ਚਾਹੀਦੇ ਨੇ ਤੇ ਮੈਂ ਅੱਲਾਹ ਤਾਲਾ ਦੀ ਤਲਾਸ਼ ਵਿੱਚ ਆ। ਇਸ ਤਰ੍ਹਾਂ ਪੜ੍ਹ ਲਓ, ਕਿਤੇ ਮਾਰਨਾ ਗੁਆਈ ਮੇਰੇ ਮੀਰ ਨਾਲ, ਤੈਨੂੰ ਪਾਲ ਕੋਲਿਆਂਦੀ ਮਾਰਨਾ ਗੁਆਈ ਮੇਰੇ ਮੀਰ ਨਾਲ, ਤੈਨੂੰ ਪਾਲ ਕੋਲਿਆਂਦੀ ਉਸ ਤੇ
ਪਾਰ ਨਾ ਗੁਆਈ ਮੇਰੇ ਵੀ ਤੈਨੂੰ ਪਾਲ ਕੋ ਲਿਆ
ਭੁੱਖਾ ਰਹਿੰਦਾ, ਖਾਂਦਾ ਨਹੀਂ ਹੈ, ਬਹੁਤ ਸਖਤ ਤਕਲੀਫਾਂ ਚੱਲਦਾ। ਸੋ ਉਹ ਤੇ ਇਸ ਤਰ੍ਹਾਂ ਕਰਦੇ ਕਰਦੇ 12 ਸਾਲ ਲੰਘ ਤੇ ਖਿਆਲ ਆਇਆ ਕਿ ਮਾਤਾ ਨੂੰ ਮਿਲਿਆ ਵਾ, ਮੈਂ ਆਪਣੇ ਜ਼ੋਹਦ ਬਾਰੇ ਗੱਲ ਕਰਾਂ ਤੇ ਉਦੋਂ ਅਗਲੀ ਸਲਾਹ ਲਵਾਂ ਵੀ ਮੈਂ ਕੀ ਕਰਾਂ। ਮਾਤਾ ਦੇ ਕੋਲ ਨੂੰ ਚੱਲਦਾ, 15 ਕਮੀਲ ਜੰਗਲ ਲੰਘਣਾ ਰਹਿ ਗਿਆ ਕਿਉਂਕਿ ਭਾਰਤ ਵਰਸ਼ ਵਿਚ ਉਹਨਾਂ ਵੇਲਿਆਂ ਦੇ ਵਿਚ ਬਹੁਤ ਸੰਘਣੇ ਜੰਗਲ ਸੀਗੇ, ਇਹਦਾ ਆਬਾਦੀ ਵਧੀ ਤੇ ਆਬਾਦੀਆਂ ਹੋਈਆਂ ਨਹੀਂ, ਪਿੰਡਾਂ ਚ ਆਮ ਰੱਖਾਂ ਹੁੰਦੀਆਂ ਬੜੀਆਂ ਬੜੀਆਂ। ਆ ਯੂਪੀ ਤਾਂ ਸੀ ਉਹ ਜੰਗਲਾਂ ਦੀ ਬਣੀ ਹੋਈ, ਜਿੱਥੇ ਅਸੀਂ ਲੋਕ ਗਏ ਸੀ ਤਰਾਈ ਚ। ਉਹ ਵਾਪਸ ਆਉਂਦਾ ਉੱਥੇ ਬੈਠ ਗਿਆ ਦਰਖਤ ਦੇ ਥੱਲੇ, ਧੁੱਪ ਕੁਛ ਚੜ ਚੁੱਕੀ ਹੈ, ਥੋੜਾ ਆਰਾਮ ਲੈਣ ਬੈਠਿਆ। ਉਹ ਦਰਖਤ ਬੜਾ ਗਾੜਾ ਸੀ, ਉਹਦੇ ਬਹੁਤ ਕਿਸਮ ਦੇ ਪੰਛੀ ਬੈਠੇ ਆਪਣੀ ਬੋਲੀ ਚ ਖੁਸ਼ੀ ਹੋਏ ਗੀਤ ਗਾ ਰਹੇ ਸੀ, ਕਿਉਂਕਿ ਪੰਛੀਆਂ ਦਾ ਸੁਭਾਅ ਹੈ ਇਹ, ਕਿਤੇ ਸਾਡੇ ਮੰਗਣ ਨਹੀਂ ਕਰਦੇ ਬਈ ਫਲਾਣੀ ਕੋਠੀ ਚ ਦਾਣੇ ਪਏ ਆ। ਇੱਕ ਆਦਮੀ ਇੱਕ ਚੂਹਾ ਦੋ ਐਸੇ ਨੇ ਜਿਹੜੇ ਗਾਹਾਂ ਨੂੰ ਖਾਣ ਵਾਸਤੇ ਰੱਖਦੇ ਆ, ਬਾਕੀ ਸਾਰੀ 83,99,999 ਜੂਨ ਪਰਮੇਸ਼ਰ ਦੇ ਭਰੋਸੇ ਤੇ ਰਹਿੰਦੀ ਹੈ ਵੀ ਉਹਨੇ ਰਿਜਕ ਆਪੇ ਹੀ ਦੇਣਾ, ਸਿਰ ਮਨੁੱਖ ਨੂੰ ਭਰੋਸਾ ਨਹੀਂ ਹੈ। ਇਹ ਕਹਿੰਦਾ ਜੇ ਮੈਂ ਨਾ ਹੋਇਆ ਤਾਂ ਰਿਜਕ ਨਹੀਂ ਮਿਲਣਾ। ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਉੱਥੇ ਸੰਗਰਾਮ ਵਾਲੇ ਦੀਵਾਨ ਦੇ ਉੱਤੇ ਇੱਕ ਕੋਈ ਪ੍ਰੇਮੀ ਦੂਰ ਤੋਂ ਆਇਆ ਕਰਦਾ ਸੀ, ਲੇਕਿਨ ਜਦੋਂ ਭੋਗ ਪੈਣਾ ਉਦੋਂ ਪਹਿਲਾਂ ਮਹਾਰਾਜ ਤੋਂ ਇਜਾਜ਼ਤ ਲਏ ਬਗੈਰ ਹੀ ਚਲੇ ਜਾਂਦਾ ਸੀ। ਮਹਾਰਾਜ ਜੀ ਦੇ ਧਿਆਨ ਵਿੱਚ ਆਇਆ ਵੀ ਆਹ ਜਿਹੜਾ ਪ੍ਰੇਮੀ ਹੈ ਇਹ ਆਉਂਦਾ ਨੇਮ ਨਾਲ ਹੈ ਪਰ ਚਲਿਆ ਜਾਂਦਾ ਇੱਕਦਮ। ਸਿੰਘਾਂ ਨੂੰ ਕਿਹਾ ਵੀ ਇਹਨੂੰ ਰੋਕ ਲਿਓ। ਜਾਣ ਲੱਗਿਆ ਤਾਂ ਸਿੰਘਾਂ ਨੇ ਰੋਕ ਲਿਆ। ਮਹਾਰਾਜ ਨੇ ਬੁਲਾਇਆ, ਪ੍ਰੇਮੀਆਂ ਦੇਖ ਮਰਿਆਦਾ ਇਹ ਹੁੰਦੀ ਹੈ, ਗੁਰੂ ਪੀਰਾਂ ਦੇ ਕੋਲ ਆਈਦਾ ਤਾਂ ਆਪਣੀ ਮਰਜ਼ੀ ਨਾਲ ਹੈ ਪਰ ਜਾਈਦਾ ਪੁੱਛ ਕੇ। ਜੇ ਪੁੱਛ ਕੇ ਨਾ ਜਾਓ 1,000 ਵਿਘਨ ਰਸਤੇ ਚ ਖੜਾ ਹੁੰਦਾ, ਗੁਰੂ ਨੂੰ ਪਤਾ ਹੁੰਦਾ ਉਹ ਟਾਲ ਦਿੰਦਾ। ਖੁਸ਼ੀਆਂ ਲੈ ਕੇ ਗੁਰੂ ਦੀਆਂ ਜਾਇਆ ਕਰਦੇ ਨੇ, ਤੇ ਤੂੰ ਆਉਣਾ ਮੱਥਾ ਟੇਕ ਕੇ ਤੁਰ ਜਾਣਾ। ਕਹਿੰਦਾ ਸੱਚੇ ਪਾਤਸ਼ਾਹ ਕੀ ਕਰਾਂ, ਮੈਂ ਤਾਂ ਦਲਿੱਦਰ ਨੇ ਦੱਬਿਆ ਪਿਆ। ਕਹਿੰਦੇ ਕੀ ਗੱਲ? ਕਹਿੰਦੇ ਪਰਿਵਾਰ ਛੋਟੇ ਛੋਟੇ ਬੱਚੇ ਨੇ, ਕੋਈ ਚੀਜ਼ ਨਹੀਂ ਹੈ, ਮਿਹਨਤ ਕਰਦਾ ਤਾਂ ਰੋਟੀ ਚੱਲਦੀ ਹੈ, ਜੇ ਮਿਹਨਤ ਨਾ ਕਰਾਂ ਤਾਂ ਚੱਲਦੀ ਉਹ ਨਹੀਂ ਹੈ। ਮਹਾਰਾਜ ਕਹਿਣ ਲੱਗੇ ਤੂੰ ਬਾਣੀ ਵੀ ਪੜ੍ਹਦਾ ਹੁੰਦਾ? ਕਹਿੰਦਾ ਬਾਣੀ ਤਾਂ ਮਹਾਰਾਜ ਮੈਂ ਕਥਾ ਵੀ ਕਰਦਾ ਹੁੰਦਾ, ਕਦੀ ਬਾਣੀ ਨਹੀਂ ਪੜ੍ਹਦਾ। ਤੁਹਾਡੀ ਕਿਰਪਾ ਦੇ ਨਾਲ ਮੈਨੂੰ ਅਰਥ ਬੋਧ ਵੀ ਹੈ। ਕਹਿੰਦੇ ਇੱਕ ਤੁਕ ਦੀ ਕਥਾ ਕਰਕੇ ਸੁਣਾ ਸਾਨੂੰ, ਉਹ ਇਸ ਤਰ੍ਹਾਂ ਪੜ੍ਹ ਲਓ ਸਾਰੇ।
ਰੋਜੀ ਦਿੰਦਾ ਹੈ ਪੱਥਰ ਦੇ ਕੀੜੇ ਨੂੰ, ਤੈਨੂੰ ਕਿਉਂ ਨਾ ਦੇਵੇ ਬੰਦਿਆ। ਦਿੰਦਾ ਹੈ ਪੱਥਰ ਦੇ ਕੀੜੇ ਨੂੰ, ਤੈਨੂੰ ਕਿਉਂ ਨਾ ਦੇਵੇ ਬੰਦਿਆ।
ਪੱਥਰ ਮੈਂ ਜਨ ਤੋਂ ਪਾਏ ਤਾਂ ਕਰ ਰਿਜ਼ਕ ਆਖੀ ਕਰਦਾ। ਕਹਿੰਦੇ ਇਹਦੀ ਵੀ ਕਥਾ ਕਰਦਾ? ਹਾਂ ਮਹਾਰਾਜ, ਇਹ ਤਾਂ ਹੈ ਹੀ ਸਖਾਲੀ ਬਹੁਤ। ਕਹਿੰਦੇ ਫੇਰ ਸੇਵਾ ਕਰਿਆ ਕਰ। ਕਹਿੰਦਾ ਮਹਾਰਾਜ ਸੇਵਾ ਕੀ ਕਰਨੀ ਹੋਈ, ਮੈਂ ਤਾਂ ਅੱਜ ਸਵੇਰ ਦੇ ਡੰਗ ਦਾ ਉਹਨਾਂ ਨੂੰ ਦੇ ਕੇ ਆਇਆ ਸੀ ਰਾਸ਼ਨ, ਤੇ ਆਥਣ ਦਾ ਉਹਨਾਂ ਨੇ ਨਿਕਾਲ ਲੈਣਾ, ਕੱਲ ਨੂੰ ਨਹੀਂ ਆਇਆ, ਸਾਰੇ ਭੁੱਖੇ ਮਰ ਜਾਣਗੇ। ਕਹਿੰਦੇ ਤੂੰ ਰਾਗ ਕਹਿ, ਆਪੇ ਹੀ ਤਾਂ ਕਥਾ ਕਰ ਰਿਹਾ ਤੂੰ, ਵੀ ਉਹਨਾਂ ਨੂੰ ਵੀ ਦਿੰਦਾ, ਚਿੰਤਾ ਨਾ ਕਰੋ, ਕੋਈ ਵੀ ਨਾ ਕਰ ਚਿੰਤਾ, ਚਿੰਤਾ ਹੈ ਕਰਤੇ। ਵੀ ਉਹ ਸਾਰੇ ਥਾਵਾਂ ਤੇ ਦਿੰਦਾ ਹੈ, ਤੈਨੂੰ ਵਿਸ਼ਵਾਸ ਨਹੀਂ ਆਉਂਦਾ ਗੁਰੂ ਦੀ ਬਾਣੀ ਤੇ? ਕਹਿੰਦਾ ਮਹਾਰਾਜ ਆਦਮੀ ਨੂੰ ਹੱਥ ਪੈਰ ਦਿੱਤੇ ਨੇ ਪ੍ਰਭੂ ਨੇ, ਕੰਮ ਕਰਨ ਵਾਸਤੇ ਬੁੱਧੀ ਦਿੱਤੀ ਹੈ, ਵੀ ਕੰਮ ਕਰਨਾ ਚਾਹੀਦਾ। ਕਹਿੰਦੇ ਤੂੰ ਕਰਦਾ, ਤੈਨੂੰ ਪਤਾ ਨਾ ਵੀ ਸਭ ਕੁਝ ਹੁਕਮ ਚ ਹੋ ਰਿਹਾ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਜੇ ਤੈਨੂੰ ਅਧਰੰਗ ਹੋ ਜਾਵੇ ਫਿਰ ਕੀ ਕਰੇਗਾ? ਤੈਨੂੰ ਬਿਮਾਰੀ ਲੱਗ ਜਾਵੇ ਫਿਰ ਤੂੰ ਦੱਸ ਕੀ ਕਰੇਗਾ? ਚੁੱਪ ਕਰਕੇ ਕਹਿੰਦੇ ਚੰਗਾ, ਬਾਣੀ ਪੜ੍ਹਦਾ ਤਾਂ ਤੂੰ ਹੈ ਪਰ ਤੈਨੂੰ ਵਿਸ਼ਵਾਸ ਨਹੀਂ, ਵਿਸ਼ਵਾਸ ਤੇ ਬਿਨਾਂ ਲੇਖੇ ਚ ਨਹੀਂ ਪੈਂਦੀ। ਕੱਲ ਮਹਾਰਾਜ ਨੇ ਸਪਸ਼ਟ ਹੁਕਮ ਦਿੱਤਾ ਪਹਿਲੇ ਦਿਨ, ਸੇਵਕ ਸਿੱਖ ਪੂਜਣ ਸਭ ਆਵੇ ਸਭ ਗਾਵੇ ਹਰ ਹਰ ਉਤਮ ਬਾਣੀ, ਗਾਵਿਆ ਸੁਣਿਆ ਹਰ ਤਿਨਕਾ ਥਾਏ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਵੀ ਇਹ ਵੀ ਐ ਵੀ ਹੋ ਜਾਇਆ ਕਰਦਾ, ਹਾਂ ਐ ਹੁੰਦਾ। ਇਹ ਸਭ ਪ੍ਰਤਿਆਈਆਂ ਹੋਈਆਂ ਗੱਲਾਂ ਸਾਥ ਸੀ, ਕੋਈ ਐਵੇਂ ਨਹੀਂ ਮਹਾਰਾਜ ਮੈਨੂੰ ਕਹਿੰਦੇ ਹੁੰਦੇ ਸੀ। ਕਹਿੰਦੇ ਪਰਮੇਸ਼ਰ ਰੋਜੀ ਦਿੰਦਾ, ਉਹ ਕਦੇ ਤਾਂ ਮਨ ਚ ਹੋ ਜਾਣਾ ਵੀ ਰੋਜੀ ਦਿੰਦਾ, ਵੀ ਅਸੀਂ ਆਪ ਰੋਲ ਚਲਾਉਂਦੇ ਹਾਂ ਤਾਂ ਜਾ ਕੇ ਕੁਛ ਬਣਦਾ, ਨਹੀਂ ਸੱਚਮੁੱਚ ਇਹ ਪਰਮੇਸ਼ਰ ਪਾਲਦਾ ਸਭ ਜੀਵਾਂ ਨੂੰ। ਮਹਾਰਾਜ ਕਹਿੰਦੇ ਚਿੱਠੀ ਲੈ ਜੀ ਸਾਡੀ, ਚਿੱਠੀ ਲਿਖਤੀ ਤੇ ਉਹ ਪਿੰਡ ਵਾਲਿਆਂ ਨੂੰ ਦੇਣ ਵਾਸਤੇ ਕਹਿਤਾ। ਚਿੱਠੀ ਚ ਲਿਖਿਆ ਹੋਇਆ ਸੀ ਵੀ ਪ੍ਰੇਮੀਓ, ਇਹ ਗਿਆਨੀ ਗੁਣੀ ਕਾਫੀ ਹੈ ਤੇ ਬਾਣੀ ਦੇ ਅਰਥ ਸੁਣੋ ਤੁਸੀਂ, ਗੁਰੂ ਗ੍ਰੰਥ ਸਾਹਿਬ ਦਾ ਬਾਣੀ ਤੁਸੀਂ ਸੈਂਚੀਆਂ ਚ ਲੈ ਕੇ ਇਹ ਤੇ ਸਤਸੰਗ ਕਰੋ, 9 ਮਹੀਨੇ ਨੀ ਇਹਨੂੰ ਘਰ ਜਾਣ ਦੇਣਾ, ਕੁਛ ਕਰੀ ਜਾਵੇ ਚਾਹੇ ਪਹਿਰੇ ਲਾ ਦਿਓ। ਉਹ ਜਦ ਚਿੱਠੀ ਦਿੱਤੀ ਉਹ ਕਹਿੰਦੇ ਪ੍ਰੇਮੀਆ ਚਿੱਠੀ ਸੁਣ ਲੈ। ਚਿੱਠੀ ਸੁਣਾਈ ਉਦਾਸ ਹੋ ਗਿਆ, ਕਹਿੰਦਾ ਲੈ ਇਹੋ ਜਿਹਾ ਵੀ ਗੁਰੂ ਕੋਈ ਹੁੰਦਾ ਜਿਹੜਾ ਬਾਲ ਬੱਚੇ ਭੁੱਖੇ ਮਰਵਾ ਦੇਵੇ? ਕਹਿੰਦੇ ਹੁਣ ਤਾਂ ਚਾਹੇ ਰੋ ਚਾਹੇ ਖੁਸ਼ ਰਹਾ, ਅਸੀਂ ਨੀ 9 ਮਹੀਨੇ ਜਾਣ ਦਿੰਦੇ। ਉਹ ਜਦ ਗਿਆ ਨਾ, ਪਿੰਡ ਵਾਲਿਆਂ ਨੇ ਸੋਚਿਆ ਵੀ ਗੁਰਸਿੱਖ ਤਾਂ ਗੁਰੂ ਦੀ ਸੇਵਾ ਚ ਲੱਗ ਗਿਆ, ਆਪਾਂ ਇਹਨਾਂ ਨੂੰ ਕੁਛ ਇਕੱਠਾ ਕਰ ਦਈਏ। ਉਹਨਾਂ ਨੇ ਇਕੱਠਾ ਕਰਤਾ। ਥੋੜੇ ਦਿਨਾਂ ਦੇ ਬਾਅਦ ਲੜਕੀ ਨੇ ਮਾਂ ਨੂੰ ਕਿਹਾ, ਕਹਿੰਦੀ ਮਾਤਾ ਆਪਾਂ ਦੋਵੇਂ ਕੰਮ ਕਰਨ ਜੋਗੇ ਆ, ਆਪਾਂ ਕੋਈ ਕੰਮ ਕਾਰ ਕਰ ਲਓ, ਕਿੰਨਾ ਕੁ ਚਿਰ ਦਾਨ ਤੇ ਪੜਾਂਗੇ? ਉਸ ਪਿੰਡ ਦੇ ਅੰਦਰ ਇੱਕ ਬਹੁਤ ਵੱਡਾ ਸਰਦਾਰ ਸੀ, ਚੰਗਾ ਅਮੀਰ ਆਦਮੀ, ਉੱਥੇ ਗਏ, ਉਹਦੀ ਲੜਕੀ ਦੀ ਸ਼ਾਦੀ ਸੀ। ਕਹਿਣ ਲੱਗੇ ਭੈਣ ਜੀ ਉਹ ਤਾਂ ਆਏ ਨਹੀਂ ਹੈਗੇ ਇਹਦੇ ਪਿਤਾ ਜੀ, ਅਸੀਂ ਚਾਹੁੰਦੇ ਹਾਂ ਵੀ ਅਸੀਂ ਕਿਰਤ ਕਰਕੇ ਖਾਈਏ, ਕਿਉਂਕਿ ਸਾਡੇ ਗੁਰੂ ਮਹਾਰਾਜ ਫਰਮਾਨ ਕਰਦੇ ਆ ਕਾਲ ਕਾਏ ਕਿ ਚਤੋਂ ਦੇ ਨਾਨਕ ਰਾਹ ਪਛਾਣੇ ਤੇ ਸਾਨੂੰ ਕੰਮ ਦੇ ਦਿਓ। ਕਹਿਣ ਲੱਗੀ ਹਾਂ ਲੜਕੀ ਦੀ ਸ਼ਾਦੀ ਹੈ, ਠੀਕ ਹੈ ਕੰਮ ਕਰੋ, ਬੜਾ ਕੁਛ ਕੰਮ ਕਰਨ ਵਾਲਾ ਹੁੰਦਾ ਸ਼ਾਦੀ ਵਾਲੇ ਘਰ ਚ ਕੰਮ ਕਰਦੀਆਂ ਨੇ। ਇੱਕ ਦਿਨ ਉਹ ਕਹਿਣ ਲੱਗੀ ਵੀ ਜਾਓ ਤੁਸੀਂ ਪਾਂਡੂ ਲੈ ਕੇ ਆਓ, ਤੇ ਇਹ ਕੰਧਾਂ ਨੂੰ ਤੁਸੀਂ ਪਾਂਡੂ ਕਰੋ, ਕਿਉਂਕਿ ਉਹਨਾਂ ਦਿਨਾਂ ਚ ਕੱਚੇ ਘਰ ਹੁੰਦੇ, ਪਾਂਡੂ ਵਗੈਰਾ ਲਿਪਦੇ ਹੁੰਦੇ, ਬੜੇ ਸੋਹਣੇ ਕਰ ਲੈਂਦੇ ਸੀ। ਉਹ ਜਿਸ ਵਕਤ ਉੱਥੇ ਜਾਂਦੀਆਂ ਨੇ ਜਾ ਕੇ ਮੁਠਿਆਨੇ ਚੋਂ ਮਿੱਟੀ ਪੱਟਣੀ ਸ਼ੁਰੂ ਕਰੀ, ਖੜਕਾ ਜਿਹਾ ਹੋਇਆ, ਲੜਕੀ ਕਹਿੰਦੀ ਕੁਝ ਖੜਕਦਾ। ਉਹ ਹੌਲੀ ਹੌਲੀ ਜਦ ਕੱਢਿਆ ਤਾਂ ਇਹ ਵਿੱਚੋਂ ਗਾਗਰ ਨਿਕਲਿਆ, ਚੱਪਣ ਲਾ ਕੇ ਦੇਖਿਆ, ਕਹਿੰਦੇ ਇਹ ਤਾਂ ਮੋਹਰਾਂ ਦੀ ਭਰੀ ਹੋਈ ਆ। ਉਸੇ ਵੇਲੇ ਵਾਪਸ ਮੁੜ ਪਿਆ। ਉਹ ਭਲੀ ਸੀ ਬੀਬੀ ਸਰਦਾਰਨੀ ਜਿਹੜੀ ਅਮੀਰ ਸੀ, ਉਹ ਕਹਿਣ ਲੱਗੇ ਵੀ ਆਹ ਹੋਇਆ। ਕਹਿੰਦੀ ਦੇਖ ਇਹ ਤੁਹਾਨੂੰ ਗੁਰੂ ਸਾਹਿਬ ਨੇ ਦਿੱਤਾ, ਕਿਉਂਕਿ ਉਹ ਸੇਵਾ ਕਰਦਾ ਹੈ, ਤੇ ਹੁਣ ਤੁਸੀਂ ਐਂ ਕਰਿਓ, ਇਹ ਪੈਸੇ ਖਰਚਣ ਦੀ ਜਾਚ ਹਰੇਕ ਨੂੰ ਨਹੀਂ ਆਉਂਦੀ, ਮੈਂ ਖਰਚ ਕਰੂੰਗੀ। ਉਹਨੇ ਬਹੁਤ ਸਾਰੀ ਜ਼ਮੀਨ ਲੈ ਤੀ, ਪਸ਼ੂ ਲੈ ਤੇ, ਘਰ ਪਾਉਣਾ ਸ਼ੁਰੂ ਕਰ ਦਿੱਤਾ, ਖੂਹ ਲੱਗ ਗਏ। ਇਧਰਲੇ ਪਾਸੇ 9 ਮਹੀਨੇ ਇਹਦੇ ਵੀ ਪੂਰੇ ਹੋ ਗਏ। ਜਦ ਰਸਤੇ ਚ ਤੁਰਿਆ ਆਉਂਦਾ ਗੁਰੂ ਮਹਾਰਾਜ ਨਾਲ, 9 ਮਹੀਨੇ ਨਾਰਾਜ਼ ਹੀ ਰਿਹਾ ਰਸਤੇ ਚ ਵੀ। ਕਹਿੰਦਾ ਉਹ ਕਹਿੰਦੇ ਵੀ ਹੁਣ ਜਾ ਘਰ ਨੂੰ, ਕਹਿੰਦਾ ਘਰ ਕੋਈ ਹੈਗਾ? ਉੱਥੇ ਉਹ ਤਾਂ ਮਰਮੁਰ ਚੁੱਕੇ ਸਾਰੇ ਗੁਰੂ ਨੇ ਮਾਰਤੇ, ਹੁਣ ਕਿੱਥੇ ਜਾਏਗਾ? ਕਹਿੰਦਾ ਦੇਖੀ ਜਾਓ ਕਿਤੇ ਮਿਹਨਤ ਮਜ਼ਦੂਰੀ ਕਰੂੰਗਾ ਜੀ। ਕਹਿੰਦੇ ਤੂੰ ਘਰ ਨੂੰ ਜਾ, ਗੁਰੂ ਤੇ ਵਿਸ਼ਵਾਸ ਰੱਖ, ਗੁਰੂ ਮਾਰਦਾ ਨਹੀਂ ਹੁੰਦਾ, ਗੁਰੂ ਬਚਾਉਂਦਾ ਹੁੰਦਾ। ਰੋਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ ਬਹੁ ਪਾਂਤ ਬਚਾਵ ਹੈ, ਸ਼ਤਰੂ ਚਲਾ ਅਨੇਕ ਆਵਤਾਉ ਤਨੇਕ ਨਾ ਲਾਗਨ ਭਾਵੇ, ਰੱਖਦਾ ਹੈ ਆਪਣੋ ਕਰਦਾ ਹੈ ਕਰ ਪਾਪ ਸਮੂਹ ਨਾ ਭੇਟਣ ਪਾਵੇ। ਔਰ ਕੀ ਬਾਤ ਕਹਾ ਕਹਿ ਤੋ ਸਭ ਪੇਟ ਹੀ ਕੇ ਪਟ ਪਈ ਚੂਜਾ। ਵੀ ਗੁਰੂ ਤਾਂ ਰਾਖੀ ਕਰਦਾ ਹੁੰਦਾ, ਸਤਿਗੁਰ ਸਿੱਖੀ ਕਰੇ ਪ੍ਰਿਤਪਾਲ, ਤੈਨੂੰ ਉਲਟੇ ਖਿਆਲ ਕਿਉਂ ਆਉਂਦੇ? ਘਰ ਆ ਗਿਆ ਦੇਖਦਾ ਵੀ ਘਰ ਤਾਂ ਮੇਰਾ ਢਾ ਟੂਟਾ, ਇੱਥੇ ਤਾਂ ਚੁਬਾਰੇ ਵਾਲਾ ਘਰ ਪਿਆ ਹੋਇਆ, ਬਹੁਤ ਹੀ ਵਧੀਆ ਨਵਾਂ ਘਰ। ਬਾਹਰ ਨੂੰ ਦੇਖਦਾ ਨਿਗਾਹ ਮਾਰੀ, ਕਹਿੰਦਾ ਇੱਥੇ ਡੰਗਰੇ ਬਹੁਤ ਨੇ, ਬਲਦਾਂ ਦੀਆਂ ਚੂੜੀਆਂ ਖੜੀਆਂ, ਬੰਦੇ ਨਿਕਲ ਰਹੇ ਨੇ ਕੰਮ ਕਰਨ ਵਾਲੇ ਅੰਦਰ ਬਾਹਰ। ਉਹ ਲੜਕੇ ਨੂੰ ਪਛਾਣ ਲਿਆ ਵੀ ਲੜਕਾ ਤਾਂ ਮੇਰਾ ਹੈਗਾ ਜਿਉਂਦਾ ਛੋਟਾ। ਉਹਦੇ ਮਗਰ ਮਗਰ ਹੋ ਲਿਆ ਉਹ ਲੜਕਾ, ਛੇਤੀ ਛੇਤੀ ਪੌੜੀਆਂ ਚੜ ਗਿਆ ਉੱਤੇ, ਇਹ ਵੀ ਚੜ ਗਿਆ ਤੇ ਉਹ ਲੜਕਾ ਨੱਠ ਕੇ ਮਾਂ ਦੇ ਕੋਲ ਚੜਿਆ ਗਿਆ। ਇਹਨੇ ਚੁਬਾਰੇ ਦੀ ਦੇਹਲੀ ਦੇ ਅੰਦਰ ਪੈਰ ਰੱਖਿਆ। ਲੜਕਾ ਕਹਿੰਦਾ ਬੇਬੇ ਬੇਬੇ, ਕਹਿੰਦਾ ਬਾਪੂ ਆ ਗਿਆ, ਹੁਣ ਆਪਾਂ ਫੇਰ ਭੁੱਖੇ ਮਰਾਂਗੇ। ਕਹਿੰਦਾ ਹੈ ਆਹ ਗੱਲ ਕੀ ਹੋਈ? ਉਹ ਕਹਿੰਦੀ ਤੂੰ ਗੁਰੂ ਦੀ ਸੇਵਾ ਚੋਂ ਕਿਉਂ ਆ ਗਿਆ? ਕਹਿੰਦਾ ਮੈਨੂੰ ਪਹਿਲਾਂ ਦੱਸ ਆ ਹੋਇਆ ਕੀ ਪਾਣਾ। ਕਹਿੰਦੀ ਤੂੰ ਚਲਿਆ ਗਿਆ, ਸਾਰੀ ਗੱਲ ਦੱਸੀ। ਜਾ ਕੇ ਗੁਰੂ ਮਹਾਰਾਜ ਦੇ ਚਰਨਾਂ ਚ ਨਮਸਕਾਰ ਕਰੀ, ਕਹਿੰਦਾ ਪਾਤਸ਼ਾਹ ਮੈਂ ਤੇਰੀ ਬਾਣੀ ਨੂੰ ਸੱਚ ਨਹੀਂ ਜਾਣਿਆ, ਇਹ ਤਾਂ ਇੱਕ ਇੱਕ ਅੱਖਰ ਸੱਤ ਹੈ ਸਾਧ ਜੀ, ਪ੍ਰਤਿਆ ਪ੍ਰਤਿਆ ਕੇ ਦੇਖਿਆ ਹੋਇਆ ਸਾਰਾ, ਐਵੇਂ ਮੈਂ ਗੱਲ ਨਹੀਂ ਕਰਦਾ, ਆਪਣੀ ਗੱਲ ਕਰਨੀ ਨਹੀਂ ਚਾਹੀਦੀ, ਬਹੁਤ ਹੀ ਵੱਧ ਜਾਂਦੀ। ਸੋ ਰੋਜੀ ਸਾਰਿਆਂ ਨੂੰ ਪਰਮੇਸ਼ਰ ਦਿੰਦਾ। ਉਹ ਪੰਛੀ ਜਿਹੜੇ ਨੇ ਉਹ ਚੁਗਦੇ ਨੇ, ਕਿਤੇ ਉਹਨਾਂ ਦਾ ਸਟੋਰ ਨਹੀਂ, ਕਿਤੇ ਕੁਛ ਨਹੀਂ ਹੈ। ਬਾਬਾ ਫਰੀਦ ਦੇਖਦਾ ਵੀ ਪੰਛੀ ਦੇਖੋ ਕਿੰਨੇ ਚੰਗੇ ਨੇ, ਗੁਣ ਗਾਉਂਦੇ ਨੇ ਪ੍ਰਭੂ ਦੇ, ਸਵੇਰੇ ਇਹਨਾਂ ਨੂੰ ਚੋਗਾ ਮਿਲ ਜਾਂਦਾ, ਰਾਤ ਨੂੰ ਚਲੇ ਜਾਂਦੇ ਨੇ। ਸਵੇਰੇ ਕੌਣ ਪਾ ਜਾਂਦਾ ਧਰਤੀ ਦੇ ਉੱਤੇ ਚੋਗਾ? ਸਾਰੇ ਜਾਨਵਰ ਦੇਖ ਲਓ, ਪੰਛੀ ਤੁਸੀਂ ਇਕਦਮ ਉਡਾਰੀਆਂ ਮਾਰ ਕੇ ਧਰਤੀ ਤੇ ਆ ਕੇ ਚੁਗਣ ਲੱਗ ਜਾਂਦੇ। ਉਸ ਵੇਲੇ ਉਹਨੇ ਐਸਾ ਬਾਣੀ ਦਾ ਉਚਾਰਨ ਕੀਤਾ, ਪੜੋ ਪਿਆਰਾ। ਕੰਕਰ ਚੁਗਦੇ ਥਲਾਂ ਦੇ ਵਿੱਚ ਵਾਸਤੇ, ਕੰਕਰ ਚੁਗਦੇ ਥਲਾਂ ਦੇ ਵਿੱਚ ਵਾਸਤੇ, ਰੱਬ ਦੀ ਨਾਦ ਛੱਡਦੇ ਪੰਛੀ, ਪੰਛੀ ਰੱਬ ਦੀ ਨਾਦ ਛੱਡਦੇ ਕੰਕਰ ਚੁਗਦੇ। ਇਹ ਇਸ ਤਰ੍ਹਾਂ ਦੇ ਨਾਲ ਚੋਗਾ ਚੁਗਣ ਤੋਂ ਬਾਅਦ ਪੰਛੀ ਦਰਖਤ ਤੇ ਬੈਠੇ ਖੁਸ਼ੀ ਦੇ ਅੰਦਰ ਚਹਿ ਚਹਾ ਰਹੇ। ਫਰੀਦ ਨੇ ਜ਼ੋਰ ਕਰਿਆ ਸੀ, ਤਪ ਕਰਿਆ ਸੀ, ਤਪ ਕਰਨ ਵਾਲੇ ਦੇ ਅੰਦਰ ਹੱਦ ਤੋਂ ਜ਼ਿਆਦਾ ਕ੍ਰੋਧ ਪੈਦਾ ਹੋ ਜਾਂਦਾ। ਤਪਿਆ ਹਮੇਸ਼ਾ ਹੀ ਸਰਾਪ ਦੇਵੇਗਾ, ਭਗਤੀ ਕਰਨ ਵਾਲਾ ਹਮੇਸ਼ਾ ਵਰ ਦੇਵੇਗਾ। ਦੋਹਾਂ ਦਾ ਫਰਕ ਹੋਇਆ ਕਰਦਾ। ਉਸ ਵੇਲੇ ਖਿੱਚ ਗਿਆ, ਕਹਿੰਦਾ ਰੌਲਾ ਪਾਉਂਦੇ ਨੇ, ਕਹਿੰਦਾ ਮਰ ਵੰਜੋ ਪੰਛੀ ਹੋ, ਸਾਰੇ ਗਿਰ ਗਏ ਤਾਤੀ। ਕਹਿਣ ਲੱਗਿਆ ਮੇਰਾ ਤਾਂ ਕੁਛ ਵਿਗਾੜਿਆ ਨਹੀਂ ਸੀ ਇਹਨਾਂ ਨੇ, ਮੈਂ ਐਵੇਂ ਹੀ ਮਾਰ ਦਿੱਤੇ। ਫੇਰ ਕਹਿਤਾ, ਕਹਿੰਦਾ ਜੀ ਵੰਜੋ ਪੰਛੀ ਹੋ, ਸਾਰੇ ਜਿਉਂ। ਬਈ ਬੜਾ ਹੀ ਖੁਸ਼ ਹੋ ਗਿਆ, ਬੜਾ ਮਨ ਦੇ ਅੰਦਰ ਆ ਗਿਆ ਵੀ ਮੇਰੇ ਚ ਤਾਂ ਤਾਕਤ ਆ ਗਈ, ਮੈਂ ਕਹਿ ਕੇ ਮਾਰ ਵੀ ਸਕਦਾ, ਮਰੇ ਉਹਨੂੰ ਕਹਿ ਕੇ ਜਿਉਂਦਾ ਵੀ ਕਰਦਾ। ਥੋੜੀ ਤਾਕਤ ਨਹੀਂ ਸਾਸਣ ਜੀ, ਬੇਅੰਤ ਤਾਕਤ ਹੈ। 12 ਸਾਲ ਦੇ ਜੋਹਦ ਚ ਆ ਗਈ। ਜੋਹਦ ਵਿਚ ਰੱਬ ਵੱਲ ਨੂੰ ਨਹੀਂ ਸਫ਼ਰ ਤੈਅ ਹੁੰਦਾ, ਆਤਮ ਮਾਰਗ ਤੇ ਨਹੀਂ ਚੱਲ ਸਕਦਾ, ਸ਼ਕਤੀਆਂ ਵਾਲਾ ਮਾਰਗ ਮਿਲਦਾ। ਬੜੀ ਵਿਆਖਿਆ ਇਹਦੀ। ਘਰ ਚਲਿਆ, ਰਸਤੇ ਚ ਜਦ ਬਾਹਰ ਨਿਕਲਿਆ ਜੰਗਲ, ਪਿਆਸ ਲੱਗੀ, 12 ਵਜੇ ਵੱਜ ਗਏ, ਧੁੱਪ ਹੈ। ਸਾਹਮਣੇ ਦੇਖਿਆ ਖੂਹ ਤੇ ਲੜਕੀ ਪਾਣੀ ਕੱਢਦੀ ਹੈ, ਡੋਲੀ ਜਾਂਦੀ। ਕੋਲ ਆਇਆ, ਬੜਾ ਦਰਵੇਸ਼ੀ ਦਾ ਮਾਨ ਹੈ ਅੰਦਰ, ਕਹਿੰਦਾ ਉਹ ਲੜਕੀ ਦਰਵੇਸ਼ ਕੋ ਪਾਣੀ ਪਿਲਾਓ। ਲੜਕੀ ਕਹਿੰਦੀ ਬਾਬਾ ਇੱਥੇ ਬਹਿ ਜਾ ਵਿਹਲੀ, ਹੁਣ ਤਾਂ ਪਿਲਾਓ। ਪਹਿਲੀ ਵਾਰੀ ਜਵਾਬ ਮਿਲਿਆ ਜੀ ਚਾਹੇ ਵੀ ਮੈਂ ਇਹਨੂੰ ਤਾਕਤ ਦਿਖਾਵਾਂ ਆਪਣੀ, ਉਹ ਦਿਖਾ ਨਾ ਸਕਿਆ ਕੋਈ ਵੀ, ਬਹਿ ਗਿਆ। ਇਹਨੇ ਨੂੰ ਕੋਈ ਪਾਣੀ ਪੀਣ ਵਾਲਾ ਆਇਆ, ਕਹਿੰਦੀ ਆ ਵੀਰਾ ਪਾਣੀ ਪੀ। ਇਹਨੇ ਫੇਰ ਕਿਹਾ ਦਰਵੇਸ਼ ਪਾਣੀ ਮੰਗਤਾ ਹੈ, ਉਸਕੋ ਪਾਣੀ ਨਹੀਂ ਦਿੱਤੀ। ਕਹਿੰਦੀ ਬਹਿ ਜਾ ਚਿੜੀਆਂ ਨਹੀਂ ਵੀ ਜਿਉਂਦੀਆਂ, ਕਰ ਦੇਗਾ ਤੇ ਮਾਰ ਦੇਗਾ, ਬਹਿ ਜਾ ਚੁੱਪ ਕਰ, ਮੈਂ ਜਾਣਦੀ ਹਾਂ ਤੈਨੂੰ, ਫਰੀਦ ਹੈ ਤੂੰ, ਤਪੱਸਿਆ ਦਾ ਮਾਰਿਆ ਹੋਇਆ, ਫੂਕਿਆ ਹੋਇਆ। ਹੈਰਾਨ ਹੋ ਗਿਆ, ਇਹ 22 ਸਾਲ ਦੀ ਲੜਕੀ ਤੇ ਮੈਂ 12 ਸਾਲ 30 ਸਾਲ ਦਾ ਹੋ ਗਿਆ, ਬਚਪਨ ਤੋਂ ਇਸ ਰਸਤੇ ਪਿਆ ਹੋਇਆ, ਇਹਦੀ ਗੱਲ ਦਾ ਮੈਨੂੰ ਪਤਾ ਨਹੀਂ ਲੱਗਦਾ ਵੀ ਇਹ ਪਾਣੀ ਕਿਉਂ ਡੇਲਦੀ ਹੈ। ਇਹਨੇ ਮੇਰੀ ਸਾਰੀ ਗੱਲ ਦੇਖ ਲਈ, ਸਾਰੀ ਜਿਹੜੀ ਸੀ ਆਕੜ ਫਾਕੜ ਜ਼ੀਰੋ ਬਣ ਗਿਆ, ਬਹਿ ਗਿਆ ਚੁੱਪ ਕਰ। ਉਹਦੇ ਬਾਅਦ ਜਦ ਆਪਣਾ ਕੰਮ ਪੂਰਾ ਹੋਇਆ, ਕਹਿਣ ਲੱਗੀ ਆਹ ਦਰਵੇਸ਼ ਸਾਈਂ, ਆਹ ਜਲ ਛੱਕ, ਮੈਂ ਬਰਤਨ ਲੈ ਕੇ ਆਈ ਹਾਂ, ਉਹ ਜਨਾ ਵੀ ਬਰਤਨ ਚ ਪਾਣੀ। ਕਹਿੰਦਾ ਬੀਬਾ ਹੁਣ ਤਾਂ ਪਿਆਸ ਹੀ ਬੁਝੀ। ਕਹਿੰਦੀ ਨਹੀਂ ਪਹਿਲਾਂ ਪਾਣੀ ਪੀ। ਕਹਿੰਦਾ ਪਹਿਲਾਂ ਮੈਨੂੰ ਗੱਲ ਦੱਸ। ਕਹਿੰਦੀ ਪੁੱਛ। ਕਹਿੰਦਾ ਪਾਣੀ ਕਿਉਂ ਡੋਲਦੀ ਸੀ ਤੇ ਤੈਨੂੰ ਕਿਵੇਂ ਪਤਾ ਲੱਗ ਗਿਆ? ਮੈਂ ਤਾਂ 15 ਮੀਲ ਤੇ ਪੰਛੀ ਮਾਰੇ ਸੀ। ਕਹਿੰਦੀ ਫਰੀਦਾ ਅਸੀਂ ਬੀਬੀਆਂ, ਸਾਡਾ ਨਿਸ਼ਚਾ ਆਪਣੇ ਪਤੀ ਤੇ ਹੁੰਦਾ, ਸਾਡਾ ਸੰਤ ਵੀ ਉਹੀ ਹੁੰਦਾ, ਸਾਡਾ ਕੰਤ ਵੀ ਉਹੀ ਹੁੰਦਾ, ਸਾਡਾ ਗੁਰੂ ਵੀ ਉਹੀ ਹੁੰਦਾ। ਮੇਰਾ ਪਤੀ ਬੰਦਗੀ ਕਰਨ ਵਾਲਾ ਤੇ ਮੇਰਾ ਉਹਦੇ ਉੱਤੇ ਅਟਲ ਨਿਸ਼ਚਾ, ਮੈਂ ਉਹਦੀ ਸੇਵਾ ਕਰਦੀ ਹਾਂ ਰੂਪ ਰੱਬ ਰੂਪ ਸਮਝ ਕੇ, ਉਹਦੇ ਵਿੱਚੋਂ ਮੈਨੂੰ ਸ਼ਕਤੀ ਪ੍ਰਾਪਤ ਹੋ ਗਈ ਤੇ ਮੇਰੀ ਘਰ ਭੈਣ 20 ਮੀਲ ਦੇ ਉੱਤੇ ਆ, ਸਤਸੰਗ ਚ ਗਈ ਹੋਈ ਆ, ਉਹਦੇ ਘਰ ਨੂੰ ਅੱਗ ਲੱਗ ਗਈ, ਮੈਂ ਤਾਂ ਅੱਗ ਬੁਝਾ ਰਹੀ ਸੀ, ਜਾ ਦੇਖਿਆ ਤਸੱਲੀ ਕਰ ਲੈ, ਤੂੰ ਤਾਂ 15 ਮੀਲ ਤੇ ਚਿੜੀਆਂ ਮਾਰੀਆਂ। ਹੈਰਾਨ ਹੋ ਗਿਆ, ਕਹਿਣ ਲੱਗਿਆ ਬੀਬਾ ਤੈਂ ਤਾਂ ਮੇਰੀਆਂ ਅੱਖਾਂ ਖੋਲਤੀਆਂ, ਮੈਂ ਤਾਂ ਬੜਾ ਬਹੁਤ ਬਹੁਤ ਆਪਣੇ ਆਪ ਨੂੰ ਵੱਡਾ ਗਿਣ ਲਿਆ ਸੀ। ਮਾਂ ਦੇ ਕੋਲ ਚਲਿਆ ਗਿਆ, ਸਾਰੀ ਗੱਲ ਦੱਸੀ। ਮਾਂ ਕਹਿੰਦੀ ਅੱਜ ਤਾਂ ਤੂੰ ਕੋਬ ਨਹੀਂ ਤੁਰਿਆ ਪ੍ਰੀਤਾ, ਜਾ ਵਾਪਸ। ਵਾਪਸ ਆ ਕੇ ਬਹੁਤ ਘੋਰ ਤਪੱਸਿਆ ਕਰਦਾ। ਉਸ ਵੇਲੇ ਦੇ ਜੋ ਹਾਲਾਤ ਨੇ, ਰੰਗ ਬਿਲਕੁਲ ਕਾਲਾ ਹੋ ਗਿਆ। ਕੋਇਲ ਨੂੰ ਪੁੱਛਦਾ, ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਮੈਂ ਵੀ ਕਾਲਾ ਹੋ ਗਿਆ, ਤੂੰ ਵੀ ਕਾਲੀ ਹੋ ਗਈ, ਤੈਨੂੰ ਕੀ ਗੱਲ ਹੋ ਗਈ, ਤੂੰ ਕਿਉਂ ਕਾਲੀ ਹੋ ਗਈ? ਕਹਿਣ ਲੱਗੀ ਫਰੀਦਾ ਗੱਲ ਆਪਾਂ ਦੋਹਾਂ ਦੀ ਇੱਕੋ ਹੈ, ਤੂੰ ਪਰਮੇਸ਼ਰ ਨੂੰ ਪਾਲਦਾ ਉਹ ਤੈਨੂੰ ਮਿਲ ਨਹੀਂ ਰਿਹਾ, ਮੈਂ ਇਕੱਲੀ ਰਹਿੰਦੀ ਹਾਂ, ਹੋਰ ਸਾਰੇ ਜਿੰਨੇ ਪੰਛੀ ਨੇ ਸਭ ਦਾ ਜੋੜਾ ਹੁੰਦਾ, ਉਹ ਜੋੜੇ ਬੈਠਦੇ ਨੇ ਇਕੱਠੇ ਹੋ ਕੇ, ਪਰ ਮੇਰੀ ਕਿਸਮਤ ਚ ਨਹੀਂ ਹੈ। ਮੇਰਾ ਤਾਂ ਸ਼ੌਕ ਕਿਤੇ ਅਚਾਨਕ ਮਿਲ ਜਾਵੇ ਤੇ ਮੈਂ ਤਾਂ ਇਕੱਲੀ ਓ ਰਹਿੰਦੀ ਹਾਂ, ਉਹਦੇ ਫਰਾਕ ਦੇ ਵਿੱਚ ਮੇਰਾ ਰੰਗ ਕਾਲਾ ਹੋ ਗਿਆ। ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਆਪਣੇ ਪ੍ਰੀਤਮ ਕੇ ਹਾਂ ਬਿਰੋਂ ਜਾਲੀ, ਮੈਂ ਤਾਂ ਆਪਣੇ ਪ੍ਰੀਤਮ ਦੇ ਬਿਰੋਂ ਨਹੀਂ ਜਾਲ ਦਿੱਤੀ। ਸੋ ਫਰੀਦ ਬਹੁਤ ਤਪੱਸਿਆ ਕਰ ਰਿਹਾ, ਕਦੇ ਖੂਹ ਵਿਚ ਲੜਕਦਾ, ਸਵੇਰੇ ਲੜਕ ਜਾਂਦਾ, ਸ਼ਾਮ ਨੂੰ ਕੱਢ ਲੈਂਦੇ, ਸਾਰਾ ਖੂਨ ਦਿਮਾਗ ਜਮ੍ਹਾਂ ਹੋ ਜਾਂਦਾ। ਸੇਵਾ ਕਰਨ ਵਾਲੇ ਬਹੁਤ ਸਾਰੇ ਐਸੇ ਸਾਧੂ ਨੇ ਜਿਹੜੇ ਕਿਰਿਆ ਕਰਦੇ ਨੇ, ਉਹ ਸੇਵਾਦਾਰ ਫਿਰ ਮਾਲਿਸ਼ ਕਰਦੇ ਨੇ, ਖੂਨ ਹੇਠਾਂ ਨੂੰ ਲਿਆਉਂਦੇ ਨੇ। ਔਖਾ ਬਹੁਤ ਹੈ, ਰੱਬ ਦਾ ਰਸਤਾ ਗਲਤ ਚੁਣਿਆ ਹੋਇਆ, ਰੱਬ ਨਹੀਂ ਐ ਮਿਲਦਾ। ਬਾਬੇ ਫਰੀਦ ਨੇ ਵੀ ਆਪਣੇ ਸਰੀਰ ਵੱਲ ਦੇਖਿਆ, ਮੇਰਾ ਸਰੀਰ ਸੁੱਕ ਗਿਆ ਤੇ ਹੱਡੇ ਹੱਡ ਨਿਕਲੇ ਆਏ ਨੇ, ਕੱਲੀ ਕੱਲੀ ਹੱਡੀ ਗਿਣੀ ਜਾਂਦੀ ਹੈ, ਪਰ ਅਫਸੋਸ ਮੈਨੂੰ ਤਾਂ ਅਜੇ ਤੱਕ ਵਾਹਿਗੁਰੂ ਦਾ ਕੋਈ ਥੋ ਪਤਾ ਵੀ ਨਹੀਂ ਲੱਗਿਆ, ਇੱਕ ਵੀ ਝਲਕਾਰਾ ਨਹੀਂ ਵੱਜਿਆ। ਐ ਪੜ੍ਹ ਲਓ,
ਤਨ ਸੁੱਕ ਕੇ ਹੱਡਾਂ ਦੀ ਮੁੱਠੀ ਹੋ ਗਿਆ, ਅਜੇ ਵੀ ਨਾ ਰੱਬ ਮੋੜਿਆ, ਸੁੱਕ ਕੇ ਹੱਡਾਂ ਦੀ ਮੁੱਠੀ ਹੋ ਗਿਆ, ਅਜੇ ਵੀ ਨਾ ਰੱਬ ਮੋੜਿਆ।
ਤਪ ਕਰਨ ਦੇ ਨਾਲ ਕਦੇ ਵੀ ਰੱਬ ਦੇ ਦਰਸ਼ਨ ਨਹੀਂ ਹੁੰਦੇ, ਸ਼ਕਤੀਆਂ ਬੇਅੰਤ ਆ ਜਾਣਗੀਆਂ, ਕਰਾਮਾਤਾਂ ਬੇਅੰਤ ਆ ਜਾਣਗੀਆਂ। ਇਸ ਤੋਂ ਵੀ ਵੱਧ ਕੇ ਤਪ ਕਰਿਆ, ਸਰੀਰ ਸੁੱਕ ਗਿਆ, ਪੰਛੀਆਂ ਨੇ ਸਮਝ ਗਿਆ ਕਿ ਫਕੀਰ ਅੱਧ ਜਿਉਂਦਾ ਹੈ, ਮਾਸ ਖਾ ਲਿਆ। ਅੱਛਾ, ਸਤਿ ਸ੍ਰੀ ਅਕਾਲ ਜੀ। ਬਾਕੀ ਦਾ ਜੋ ਪ੍ਰਸੰਗ ਹੈ, ਗੁਰੂ ਦੀ ਲੋੜ ਦੇ ਮੈਂ ਬਚਨ ਕਰ ਰਿਹਾ ਸੀ, ਕਿਉਂਕਿ ਮੌਸਮ ਖਰਾਬ ਹੋ ਗਿਆ, ਹੁਣ ਅਰਦਾਸ ਹੋਏਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਥਾਨ ਤੇ ਪਹੁੰਚੇ ਹਾਂ ਜਿਸਦਾ ਕਣ ਕਣ ਸੰਗਤਾਂ ਦੇ ਚਰਨ ਪੈਣ ਨਾਲ, ਗੁਰੂ ਮਹਾਰਾਜ ਦਾ ਪੱਕਾ ਨਿਵਾਸ ਹੋਣ ਨਾਲ, ਬਾਣੀ ਦੇ ਪ੍ਰਸਾਰ ਨਾਲ, ਅੰਮ੍ਰਿਤ ਵੇਲੇ ਨਾਮ ਜਪਣ ਨਾਲ ਇੰਨਾ ਸ਼ਕਤੀਸ਼ਾਲੀ ਹੋ ਗਿਆ ਹੈ ਕਿ ਮਸਤਕ ਨੂੰ ਚਰਨ ਤੋੜ ਲਾਓ, ਬਿਮਾਰੀਆਂ ਖਤਮ, ਅਰਦਾਸ ਕਰੋ ਸਾਰੀਆਂ ਹੀ ਪੂਰੀਆਂ। ਉਸ ਭੂਮੀ ਦੇ ਉੱਤੇ ਆ ਬੈਠਿਆ, ਪਹਿਲਾਂ ਇਸ ਤਰ੍ਹਾਂ ਦੀ ਨਹੀਂ ਸੀ। ਇੱਥੇ ਤਾਂ ਬੜੇ ਬੜੇ ਟਿੱਬੇ ਸੀ, ਫਸਲੇ ਖੜੇ ਸੀ, ਕੋਈ ਲੰਘਦਾ ਨਹੀਂ ਸੀ ਇਸ ਥਾਂ ਤੋਂ। ਸਮਾਂ ਆ ਗਿਆ, ਸਮੇਂ ਦੇ ਨਾਲ ਇਹ ਥਾਂ ਪ੍ਰਗਟ ਹੋ ਗਈ। ਇਹਦੇ ਪਿਛੋਕੜ ਵਿੱਚ ਕੀ ਹੈ, ਜਾਣ ਭਵੀ ਮਹਾਂਪੁਰਸ਼ ਜਾਣਦੇ ਨੇ ਜਾਂ ਵਾਹਿਗੁਰੂ ਜੀ ਨੂੰ ਪਤਾ। ਉਸ ਸਥਾਨ ਤੇ ਆ ਪਹੁੰਚਿਓ, ਐਡੀ ਭਾਰੀ ਗਿਣਤੀ ਵਿੱਚ ਅੱਜ ਇਹ ਦੂਸਰਾ ਦੀਵਾਨ ਹੈ। ਮੈਂ ਹੁਣ ਦੇਖਦਾ ਆਇਆ, ਜੋ ਅਸੀਂ ਪੰਡਾਲ ਲਾਇਆ ਉਹ ਤਾਂ ਭਰ ਚੁੱਕਿਆ, ਕਹਿਣਾ ਪਏਗਾ ਸਾਡੇ ਸੇਵਾਦਾਰਾਂ ਨੂੰ, ਹੋਰ ਪੀੜੇ ਹੋ ਭਾਈ, ਹੋਰ ਹੋਵੋ, ਨੇੜੇ ਨੇੜੇ ਹੋਵੋ। ਉਹਦੇ ਬਾਅਦ ਜਦ ਥਾਂ ਨਹੀਂ ਹੈ ਤਾਂ ਫਿਰ ਬਾਹਰ ਘੁੰਮਣ ਲੱਗ ਜਾਂਦੇ। ਬਹੁਤ ਸਾਰੇ ਪ੍ਰੇਮੀ ਦਰਖਤਾਂ ਥੱਲੇ ਬੈਠੇ ਸੁਣ ਰਹੇ ਨੇ, ਲੰਗਰ ਵਿੱਚ ਵੀ ਲੱਗੇ ਹੋਏ ਨੇ ਲਾਊਡ ਸਪੀਕਰ। 2 ਮੀਲ ਤੱਕ, 2 ਕਿਲੋਮੀਟਰ ਤੱਕ ਜਾਂ 2 ਮੀਲ ਤੱਕ ਇੱਥੋਂ ਲਾਊਡ ਸਪੀਕਰ ਲੱਗੇ ਹੋਏ ਨੇ, ਤਾਂ ਕਿ ਜਦੋਂ ਇੱਧਰ ਨੂੰ ਮੁੜ ਪਵੋ, ਮਹਾਰਾਜ ਜੀ ਦੇ ਨਾਮ ਤੇ ਬਣਿਆ ਹੋਇਆ ਗੇਟ ਹੈ ਜੋ, ਉਹਦੇ ਅੰਦਰ ਪੈਰ ਆਪਦਾ ਜੇ ਪੈਣਾ ਹੈ ਜਦ ਇੱਧਰ ਨੂੰ ਮੁੜਿਓ, ਉਸੇ ਵੇਲੇ ਬਿਰਤੀ ਨਾਮ ਦੇ ਨਾਲ ਲੱਗ ਜਾਂਦੀ ਹੈ, ਉਸੇ ਵੇਲੇ ਸ਼ਬਦ ਕੰਨਾਂ ਚ ਪੈਣਾ ਸ਼ੁਰੂ ਹੋ ਜਾਂਦਾ। ਤੁਹਾਡਾ ਪਿਆਰ, ਤੁਹਾਡਾ ਉਤਸ਼ਾਹ ਕਿੰਨਾ ਵੱਡਾ ਹੈ। ਵਾਹਿਗੁਰੂ ਜੀ ਕਿਰਪਾ ਕਰਨ, ਕੋਈ ਐਸੀ ਅਲੌਕਿਕ ਸ਼ਕਤੀ ਖੇਲ ਕਰ ਰਹੀ ਹੈ। ਪਿਛਲੇ ਸਾਲ ਵੀ ਮੈਂ ਕਿਹਾ ਸੀ, ਹੁਣ ਵੀ ਮੈਂ ਕਹਿਣਾ, ਇਹ ਸਾਡੀ ਤਾਕਤ ਨਹੀਂ ਹੈ, ਇਹ ਕੋਈ ਉੱਤੋਂ ਹੋ ਰਹੀ ਹੈ ਗੱਲ। ਨਾਮਧਾਰੀ ਮਹਾਂਪੁਰਸ਼ ਜਦੋਂ ਇੱਥੋਂ ਗਏ, ਉੱਥੇ ਜਾ ਕੇ ਜਦੋਂ ਉਹਨਾਂ ਨੇ, ਉਹਨਾਂ ਦਾ ਵੀ ਸਮਾਗਮ ਹੋ ਰਿਹਾ ਸੀ, ਬੜਾ ਇਕੱਠ ਸੀਗਾ ਉੱਥੇ ਵੀ, ਉਹਨਾਂ ਨੇ ਇੱਕ ਗੱਲ ਕਹੀ, ਕਹਿਣ ਲੱਗੇ ਇਹਨਾਂ ਦੇ ਤਾਂ ਬਹੁਤ ਇਕੱਠ ਹੁੰਦਾ ਰਤਵਾੜਾ ਸਾਹਿਬ, ਕਿਉਂਕਿ ਮੈਂ ਵੀ ਵਿੱਚੇ ਬੈਠਾ ਸੀ ਕੋਲੇ, ਤੇ ਆਪਣੇ ਤਾਂ ਸਾਧ ਸਿੰਘ ਜੀ ਬਹੁਤ ਥੋੜਾ ਹੈ। ਮੈਂ ਕਿਹਾ ਮਹਾਰਾਜ ਐ ਨੀ ਗੱਲ, ਸਾਡੇ ਕੋਲ ਕੁਆਂਟਿਟੀ ਬਹੁਤ ਹੈ, ਤੁਹਾਡੇ ਕੋਲ ਕੁਆਲਿਟੀ ਹੈ। ਮਤਲਬ ਇਹ ਹੈ ਕਿ ਇੱਥੇ ਤੁਸੀਂ ਕਿੰਨੇ ਪਿਆਰ ਨਾਲ ਆਉਂਦੇ ਹੋ, ਕਿੰਨੇ ਕਿੰਨੇ ਮੇਲਾ ਤੋਂ ਆਇਆ। ਐਵੇਂ ਨਹੀਂ ਅਸੀਂ ਕਹਿੰਦੇ ਕੋਈ ਮੇਲਾ, ਇੱਥੇ ਕੋਈ ਚੀਜ਼ ਨਹੀਂ ਮੇਲੇ ਵਾਲੀ ਹੈ, ਨਾ ਬਾਹਰ ਅਸੀਂ ਦੁਕਾਨਾਂ ਲੱਗਣ ਦਿੰਦੇ ਹਾਂ, ਨਾ ਕੋਈ ਸ਼ੋਅ ਹੁੰਦੇ ਨੇ, ਬਿਲਕੁਲ ਨਹੀਂ। 2 ਮੀਲ ਤੱਕ ਕੋਈ ਨਹੀਂ ਹੋ ਸਕਦਾ, ਬਾਹਰ ਬੋੜਾ ਹੋਵੇ। ਪਰ ਸੰਗਤ ਦੇ ਉੱਤੇ ਕਿਰਪਾ ਹੈ, ਸਾਰਾ ਦਿਨ ਤੁਸੀਂ ਸੁਣਿਆ ਅੱਜ ਵੀ ਭਾਗ ਤੋਂ ਬਗੈਰ ਸਤਸੰਗ ਨਹੀਂ ਮਿਲਦਾ, ਬਾਣੀ ਕੰਨਾਂ ਵਿੱਚ ਨਹੀਂ ਪੈਂਦੀ ਤੇ ਬਾਣੀ ਸਮਝ ਵਿੱਚ ਨਹੀਂ ਆਉਂਦੀ। ਜਿਨ੍ਹਾਂ ਦੇ ਉੱਤਮ ਭਾਗ ਬਣਦੇ ਆ ਉਹ ਇਸ ਰਿਮੋਟ ਏਰੀਏ ਚ ਪਹੁੰਚਦੇ, ਕਿੰਨੀਆਂ ਦਿੱਕਤਾਂ, ਕੋਈ ਸਵਾਰੀ ਨਹੀਂ ਮੂਹਰੇ ਦੀ ਜਾਂਦੀ, ਕਿਸੇ ਮੇਨ ਰੋਡ ਦੇ ਨਾਲ ਨਹੀਂ ਲੱਗਿਆ ਹੋਇਆ, ਇੱਕ ਪਾਸੇ ਪਹਾੜ ਨੇ, ਇੱਕ ਪਾਸੇ ਇਲਾਕਾ ਦੂਰ ਰਹਿ ਗਿਆ। ਲੇਕਿਨ ਇੱਥੇ ਇੰਨਾ ਇਕੱਠ ਹੋ ਜਾਣਾ ਕਿ ਦੂਸਰੇ ਦਿਨ 1000 ਫੁੱਟ ਦਾ ਪੰਡਾਲ ਭਰ ਜਾਣਾ, 250 ਫੁੱਟ ਚੌੜਾ ਹੈ। ਤੇ ਹੁਣ ਮੈਂ ਸਿੰਘਾਂ ਨੂੰ ਬੇਨਤੀ ਕਰਾਂਗਾ ਕਿ ਭਾਈ ਕੱਲ ਨੂੰ ਤੁਸੀਂ ਇਹਦੇ ਆਲੇ ਦੁਆਲੇ ਹੋਰ ਵਧਾਓ। ਲਾਊਡ ਸਪੀਕਰ ਜਿਹੜੇ ਨੇ ਉਹ ਦਰਖਤਾਂ ਦੇ ਨਾਲ ਵੀ ਬੰਦ ਹੋਏ, ਤਾਂ ਕਿ ਉੱਥੇ ਛਾਵੇਂ ਬੈਠੇ ਵੀ ਸੁਣਦੇ ਰਹਿਣ, ਕੋਈ ਬਾਂਝਾ ਨਾ ਰਹਿ ਜੇ ਐਡੀ ਦੂਰੋਂ ਆ ਕੇ। ਥੱਕ ਵੀ ਜਾਂਦੇ ਹੋ ਅਸੀਂ ਥੋੜੀ ਦੇਰ ਵਾਸਤੇ, ਥੋੜੇ ਥੋੜੇ ਸਮੇਂ ਬਾਅਦ ਬ੍ਰੇਕ ਕਰਦੇ ਹਾਂ ਦੀਵਾਨ ਦੀ। 5 ਤੋਂ 7 ਥਾਈ ਉਹ ਪ੍ਰੇਮੀ ਆਉਂਦੇ ਨੇ ਜਿਨ੍ਹਾਂ ਨੂੰ ਨਾਮ ਜਪਣ ਦਾ ਸ਼ੌਕ ਹੈ। ਅਸਲੀ ਦੀਵਾਨ 8 ਵਜੇ 8:15 8:30 ਸ਼ੁਰੂ ਹੁੰਦਾ, ਉਹਦੇ ਬਾਅਦ ਤੁਹਾਨੂੰ ਬਹੁਤਾ ਚਿਰ ਨਹੀਂ, ਅਸੀਂ 8 ਘੰਟੇ ਬਿਠਾਉਂਦੇ ਹਾਂ। ਇਹਦੇ ਵਿੱਚੋਂ ਵੀ ਤੁਸੀਂ ਪ੍ਰਸ਼ਾਦ ਪਾਣੀ ਛਕਿਆ ਹੋ ਤੇ ਉਹਦੇ ਬਾਅਦ ਫਿਰ ਬ੍ਰੇਕ ਆ ਜਾਂਦੀ ਹੈ। 2-3 ਘੰਟੇ ਤੁਸੀਂ ਫਿਰ ਸਕਦੇ ਹੋ, ਨਿਤਨੇਮ ਕਰ ਸਕਦੇ ਹੋ, ਡਰਾ ਸਾਹਿਬ ਪੜ੍ਹ ਸਕਦੇ ਹੋ, ਰਿਲੈਕਸ ਹੋ ਸਕਦੇ ਹੋ। ਉਹਦੇ ਬਾਅਦ ਫਿਰ 8 ਤੋਂ 10 ਤਾਈਂ ਹੋ ਜਾਂਦਾ। ਸਾਡਾ ਮੰਤਵ ਇਹ ਕਿ ਤੁਸੀਂ ਆਏ ਤੋਂ ਵੱਧ ਲਾਭ ਪ੍ਰਾਪਤ ਕਰੋ, ਗੱਲ ਸਮਝੋ। ਕੱਲ੍ਹ ਸਾਰੇ ਬਖਤਿਆਂ ਨੇ ਇੱਕੋ ਗੱਲ ਦੱਸੀ ਹੈ ਕਿ ਸੰਸਾਰ ਵਿੱਚ ਆਉਣ ਦਾ ਕੀ ਮਨੋਰਥ ਹੈ, ਕੀ ਮਨੁੱਖ ਖਾਣ ਪੀਣ ਵਾਸਤੇ, ਜਾਇਦਾਦਾਂ ਬਣਾਉਣ ਵਾਸਤੇ, ਪਦਵੀਆਂ ਹਾਸਲ ਕਰਨ ਵਾਸਤੇ, ਜਾਂ ਲੁੱਟ ਖਸੁੱਟ ਵਾਸਤੇ, ਜਾਂ ਹੋਰ ਕੰਮਾਂ ਵਾਸਤੇ, ਭੋਗਾਂ ਵਾਸਤੇ ਆਇਆ, ਜਾਂ ਕੋਈ ਇਹਦਾ ਟੀਚਾ ਹੋਰ ਹੈ। ਸਾਰੇ ਬੁਲਾਰੇ ਬੜੇ ਵਿਦਵਾਨ ਸੀ, ਕਿਉਂਕਿ ਜਦੋਂ ਇੱਥੋਂ ਚੋਣ ਕੀਤੀ ਜਾਂਦੀ ਹੈ ਉਹ ਇਹ ਬੋਲਣ ਵਾਲਿਆਂ ਦੇ ਇੱਕ ਇੱਕ ਅੱਖਰ ਸਾਡੇ ਕੋਲ ਪਹੁੰਚਦਾ, ਜਿਹੜਾ ਨਹੀਂ ਠੀਕ ਹੁੰਦਾ ਅਸੀਂ ਵਾਪਸ ਕਰ ਦਿੰਦੇ ਹਾਂ। ਬਹੁਤ ਸਾਰੇ ਬੋਲਣ ਵਾਲੇ ਰਹਿ ਜਾਂਦੇ ਨੇ, ਸਾਰੇ ਨਹੀਂ ਹੈ, ਸਾਰੇ ਅਸੀਂ ਬੁਲਾਉਂਦੇ ਬਹੁਤ ਹਾਂ, ਪਰ ਤੁਹਾਡੇ ਸਾਹਮਣੇ ਫਿਲਟਰ ਹੋ ਕੇ ਆਉਂਦੇ ਨੇ, ਕੋਈ ਕੱਚੀ ਗੱਲ ਕਹਿਣ ਵਾਲਾ ਨਹੀਂ ਆਉਂਦਾ। ਗਿਣੀ ਮਤੀ ਬਾਤ ਹੁੰਦੀ ਹੈ। ਕੱਲ ਇੱਕੋ ਗੱਲ ਤੇ ਜ਼ੋਰ ਦਿੱਤਾ ਗਿਆ, ਅੱਜ ਇਸ ਗੱਲ ਤੇ ਆਇਆ ਵੀ ਉਹ ਮਨੋਰਥ ਕਿਵੇਂ ਪੂਰਾ ਹੋਵੇ। ਜੇ ਅਸੀਂ ਨਾਮ ਜਪਣ ਵਾਸਤੇ ਆਏ ਹਾਂ, ਚਲੋ ਇਹ ਤਾਂ ਗੱਲ ਤੁਹਾਡੀ ਮੰਨ ਲਈ ਵੀ ਅਸੀਂ ਨਾਮ ਜਪਣ ਵਾਸਤੇ ਆਏ ਹਾਂ, ਵੀ ਨਾਮ ਹੈ ਕਿੱਥੇ, ਕਿੱਥੋਂ ਮਿਲਦਾ, ਕੀ ਉਹਦਾ ਰੇਟ ਹੈ, ਕਿਸ ਤਰ੍ਹਾਂ ਦੇ ਨਾਲ ਮਿਲਦਾ, ਕਿ ਕੌਣ ਹੈ ਜਿਹੜਾ ਉਹ ਦਿੰਦਾ, ਉਹ ਜਿਹੜਾ ਦਿੰਦਾ ਉਹ ਮਨੁੱਖ ਹੈ ਜਾਂ ਕੋਈ ਸੁਪਰ ਮਨੁੱਖ ਹੈ। ਇਹਦੀ ਵਿਚਾਰ ਅੱਜ ਸਵੇਰ ਤੋਂ ਚੱਲਦੀ ਹੈ ਵੀ ਉਹ ਮਨੁੱਖਾਂ ਵਰਗਾ ਤਾਂ ਨਹੀਂ ਹੈਗਾ, ਸਰੀਰ ਦੇਖਣ ਨੂੰ ਤਾਂ ਹੈ ਆਦਮ, ਲੇਕਿਨ ਉਹਦੇ ਅੰਦਰ ਜੋ ਗਿਆਨ ਦਾ ਪ੍ਰਕਾਸ਼ ਹੈ, ਜੋਤੀ ਦਾ ਵਿਕਾਸ ਹੈ, ਉਹ ਗੱਲ ਤੁਹਾਡੀ ਸਮਝ ਚ ਆਉਣੀ ਮੁਸ਼ਕਲ ਹੈ। ਬਿਰਲੇ ਬਿਰਲੇ ਪ੍ਰੇਮੀ ਹੈ ਜਿਹੜੇ ਅੰਦਰਲੀ ਗੱਲ ਨੂੰ ਜਾਣਦੇ ਨੇ। ਉਹਦੇ ਬਾਰੇ ਬਹੁਤ ਤਰੀਕਿਆਂ ਦੇ ਨਾਲ ਦੱਸਣ ਦਾ ਯਤਨ ਕੀਤਾ ਗਿਆ। ਜਿਹੋ ਜਿਹੀ ਰੋਸ਼ਨੀ ਕਿਸੇ ਨੂੰ ਅਕਾਲ ਪੁਰਖ ਨੇ ਬਖਸ਼ੀ, ਉਸੀ ਉਸਨੇ ਗੱਲ ਕਰੀ। ਉਹ ਹੈ ਕਿ ਸਾਰਿਆਂ ਤੋਂ ਸੁਪਰੀਮ ਜੋ ਹੈ ਨਿਰੰਕਾਰ ਸ਼ਕਤੀ, ਜਦੋਂ ਸੰਸਾਰ ਦੀ ਰਚਨਾ ਕਰਨ ਵਾਸਤੇ ਫੁਰਨਾ ਹੋਇਆ, ਹੁਣ ਇੱਥੇ ਰਚਨਾ ਕਰਨ ਨੂੰ ਤਾਂ ਕੋਈ ਚੀਜ਼ ਹੈ ਹੀ ਨਹੀਂ ਸੀ, ਔਰ ਆਪਾਂ ਦੇ ਜੇ ਖੇਤੀ ਕਰਨੀ ਹੈ, ਜ਼ਮੀਨ ਵੀ ਹੁੰਦੀ ਹੈ, ਬਲਦਾਂ ਦਾ ਵੀ, ਟਰੈਕਟਰ ਦਾ ਵੀ ਬੰਦੋਬਸਤ ਕਰਦੇ ਹਾਂ, ਫਿਰ ਪਾਣੀ ਦਾ ਬੰਦੋਬਸਤ ਕਰਦੇ ਹਾਂ, ਫਿਰ ਬੀਜ ਅਸੀਂ ਖਰੀਦਦੇ ਹਾਂ, ਨੌਕਰ ਚਾਕਰ ਰੱਖਦੇ ਹਾਂ, ਵਿਉਂਤ ਦੇ ਮੁਤਾਬਕ ਮੌਸਮ ਦੇ ਲਿਹਾਜ਼ ਨਾਲ ਖੇਤੀ ਕਰਦੇ ਹਾਂ, ਉਹਨੂੰ ਸੰਭਾਲਦੇ ਹਾਂ, ਨਦੀਨ ਕੱਢਦੇ ਹਾਂ, ਵਾਰ ਵਾਰ ਪਾਣੀ ਦਿੰਦੇ ਹਾਂ, ਖਾਦਾਂ ਪਾਉਂਦੇ ਹਾਂ, ਫਿਰ ਵੱਢਦੇ ਹਾਂ, ਦਾਣੇ ਸਾਡੇ ਹੱਥ ਵਿੱਚ ਆਉਂਦੇ ਨੇ, ਫਿਰ ਅਸੀਂ ਵੇਚਦੇ ਹਾਂ, ਉਹ ਆੜ੍ਹਤੀਆਂ ਕੋਲ ਪੈਸਾ ਆਉਂਦਾ ਸਾਡੇ ਕੋਲ, ਫਿਰ ਹੋਰ ਚੀਜ਼ਾਂ ਖਰੀਦਦੇ ਹਾਂ। ਕਿੰਨਿਆਂ ਦੀ ਸਾਨੂੰ ਲੋੜ ਹੋਈ ਇਕੱਲੀ ਖੇਤੀ ਕਰਨ ਵਾਸਤੇ, ਕੋਈ ਵਣਜ ਵਪਾਰ ਕਰਦਾ, ਕਿੰਨਿਆਂ ਦੀ ਲੋੜ ਹੈ, ਕਾਰਖਾਨੇ ਚਾਹੀਦੇ ਨੇ ਜਿਹੜੀਆਂ ਚੀਜ਼ਾਂ ਬਣਾਉਂਦੇ ਨੇ, ਲਿਆਉਣ ਵਾਸਤੇ ਗੱਡੀਆਂ ਚਾਹੀਦੀਆਂ, ਨੌਕਰ ਚਾਕਰ ਚਾਹੀਦੇ ਨੇ, ਪੈਸਾ ਚਾਹੀਦਾ, ਬੈਂਕਾਂ ਤੋਂ ਉਧਾਰ ਚਾਹੀਦਾ, ਬੜਾ ਕੁਝ ਚਾਹੀਦਾ। ਜਿਹਨੇ ਦੁਨੀਆਂ ਬਣਾਉਣੀ ਹੈ ਉਹਨੂੰ ਕਿੰਨੀਆਂ ਚੀਜ਼ਾਂ ਚਾਹੀਦੀਆਂ, ਇਹ ਤਾਂ ਆਪਾਂ ਮਾੜੀ ਜਿਹੀ ਗੱਲ ਕਰੀ। ਦੁਨੀਆਂ ਬਣਾਉਣ ਨੂੰ ਦੇਖ ਲਓ ਕਿੰਨਾ ਮਸਾਲਾ ਚਾਹੀਦਾ। ਅਸੀਂ ਇੱਥੇ ਸਾਡੀ ਸਲਾਹ ਸੀ, ਇੱਕ ਪਲਾਂਟ ਮਿਲ ਰਿਹਾ ਸੀ ਸਾਨੂੰ ਚੰਡੀਗੜ੍ਹ ਚ, ਮੋਹਾਲੀ ਚ, ਮੈਂ ਕਿਹਾ ਉੱਥੇ ਮੈਂ ਸਿੱਖ ਇਤਿਹਾਸ ਸਟੈਚੂ ਬਣਾ ਕੇ ਬਣਾ ਲਵਾਂ ਸ਼ੁਰੂ ਤੋਂ ਲੈ ਕੇ। ਉਹ ਜਿਹੜੇ ਬਣਾਉਣ ਵਾਲੇ ਸੀ ਮੈਂ ਬੁਲਾਇਆ, ਉਹ ਕਹਿੰਦੇ ਜੀ ਇੱਕ ਇੱਕ ਦਾ 50-50 ਹਜ਼ਾਰ ਰੁਪਇਆ ਲੱਗੂਗਾ। ਮੈਂ ਕਿਹਾ ਪੈਸੇ ਦੀ ਕੋਈ ਬਾਤ ਨਹੀਂ, ਪਰ ਉਹ ਪਲਾਟ ਹੀ ਨਾ ਮਿਲਿਆ। ਮਤਲਬ ਹੈ ਵੀ ਇੱਕ ਚੀਜ਼ ਬਣਾਉਣ ਵਾਸਤੇ ਕਿੰਨਾ ਤਰੱਦਦ ਕਰਨਾ ਪਿਆ। ਵਾਹਿਗੁਰੂ ਜੀ ਨੇ ਹੁਣ ਸ੍ਰਿਸ਼ਟੀ ਰਚਨੀ ਸੀ, ਇਹ ਸਿਆਣੇ ਜੇ ਜਦੋਂ ਰਚ ਦਿੱਤੀ ਨਾ ਤਾਂ ਅਸੀਂ ਤਾਂ ਕੁਛ ਵੀ ਨਹੀਂ, ਚਰਨਾਂ ਦੀ ਧੂੜ ਵੀ ਨਹੀਂ। ਵੱਡੇ ਵੱਡੇ ਸਿਆਣਿਆਂ ਨੇ ਸੋਚਣਾ ਸ਼ੁਰੂ ਕਰਤਾ ਬਈ ਇਹ ਸ੍ਰਿਸ਼ਟੀ ਕਿਵੇਂ ਬਣ ਗਈ, ਇਹਨਾਂ ਦੀਆਂ ਸੋਚਾਂ ਅੱਡ ਅੱਡ। ਜਦੋਂ ਹੱਲ ਕੋਈ ਨਾ ਲੱਭਿਆ, ਪਹਿਲਾਂ ਕਿਹਾ ਪ੍ਰਕਿਰਤੀ ਜਿਹੜੀ ਹੈ ਨਾ, ਮੈਟਰ ਜਿਹਨੂੰ ਕਹਿੰਦੇ ਨੇ, ਇਹ ਤੋਂ ਬਣੀ ਹੈ। ਦੂਸਰੇ ਨੇ ਕਿਹਾ ਨਹੀਂ, ਪਰਮਾਣੂਆਂ ਤੋਂ ਬਣੀ ਹੈ। ਤੀਸਰੇ ਨੇ ਕਿਹਾ ਨਹੀਂ, ਪਰਮਾਣੂਆਂ ਤੇ ਨਹੀਂ ਬਣੀ, ਇਹ ਤਾਂ ਇਲੈਕਟ੍ਰੋਨ, ਪ੍ਰੋਟੋਨ, ਨਿਊਟ੍ਰੋਨ, ਬਿਜਲੀ ਦੀਆਂ ਲਹਿਰਾਂ ਨਾਲ ਬਣੀ ਹੈ। ਇਹ ਸਾਇੰਸ ਦੀਆਂ ਗੱਲਾਂ ਆ ਗਈਆਂ। ਚੌਥੇ ਨੇ ਕਿਹਾ ਵੀ ਨਹੀਂ, ਇਹ ਤਾਂ ਐਨਰਜੀ ਨਾਲ ਬਣੀ ਹੈ। ਪੰਜਵੇਂ ਨੇ ਕਿਹਾ ਵੀ ਐਨਰਜੀ ਕਿੱਥੋਂ ਆ ਗਈ। ਉਹ ਕਹਿੰਦੇ ਬਹੁਤ ਵੱਡਾ ਧਮਾਕਾ ਹੋਇਆ, ਉਹ ਧਮਾਕੇ ਦੇ ਨਾਲ ਇੰਨੀ ਹੀਟ ਪੈਦਾ ਹੋ ਗਈ, ਬਣ ਗਈ। ਉਹ ਜੇ ਕੋਈ ਚੀਜ਼ ਹੋਊ ਤਾਂ ਹੀ ਬਣੂ, ਹੁਣ ਨਹੀਂ ਬਣਦੀ ਹੈ। ਵਿਉਂਤ ਕਿਵੇਂ ਆ ਗਈ ਇਹਦੇ ਵਿੱਚ, ਜ਼ਿੰਦਗੀ ਕਿੱਥੋਂ ਆ ਗਈ, ਮੈਟਰ ਚ ਕਦੇ ਜ਼ਿੰਦਗੀ ਹੈ, ਇੱਟ ਨੂੰ ਕਰੋੜ ਸਾਲ ਰੱਖ ਛੱਡੋ ਇਹਦੇ ਚ ਕਦੇ ਜ਼ਿੰਦਗੀ ਆਉਂਦੀ ਨਹੀਂ ਹੈ, ਪੱਥਰ ਨੂੰ ਰੱਖ ਲਓ, ਉਹ ਪੱਥਰ ਉਹ ਜਿੱਥੇ ਹੈ ਉੱਥੇ ਹੀ ਹੈ, ਉਹਦੇ ਵਿੱਚ ਕੋਈ ਤੁਰਨ ਫਿਰਨ ਦੀ ਬਾਤ ਨਹੀਂ ਆ ਸਕਦੀ, ਸੋਚਣ ਦੀ ਬਾਤ ਨਹੀਂ ਆ ਸਕਦੀ, ਸੋ ਇਹ ਗੱਲ ਸਮਝੋ, ਇਹਦੇ ਵਾਸਤੇ ਸਾਧਨਾ ਕੀਤੀਆਂ ਗਈਆਂ, ਰਿਸ਼ੀਆਂ ਮੁਨੀਆਂ ਨੇ ਖੋਜਾਂ ਕਰੀਆਂ, ਪਤਾ ਲੱਗਿਆ ਵੀ ਹਾਂ ਇੱਕ ਸ਼ਕਤੀ ਹੈ, ਉਹਨੂੰ ਕਾਸੇ ਦੀ ਲੋੜ ਨਹੀਂ ਹੈ, ਉਹਦੇ ਵਿੱਚ ਇੰਨੀ ਸ਼ਕਤੀ ਹੈ, ਸਰਬ ਕਲਾ ਸਮਰੱਥ ਉਹਨੂੰ ਕਹਿੰਦੇ ਨੇ, ਬਈ ਕੋਈ ਵੀ ਸ਼ਕਤੀ ਉਹ ਤੋਂ ਬਾਹਰ ਨਹੀਂ ਹੈ, ਜੋ ਵੀ ਚਾਹੇ ਉਹ ਹਰਨ ਭਰਨ ਜਾ ਕਾ ਨੇਤਰ ਫੋਰ ਅੱਖ ਝਮਕਦੇ ਹਾਂ ਨਾ ਆਪਾਂ, ਇੰਨਾ ਚਿਰ ਦੇ ਅੰਦਰ ਸਾਰੀਆਂ ਸ੍ਰਿਸ਼ਟੀਆਂ ਪੈਦਾ ਕਰ ਸਕਦਾ ਹੈ, ਇੰਨਾ ਅੱਖ ਦੇ ਝਮਕੇ ਵਿੱਚ ਕੁਛ ਵੀ ਨਹੀਂ ਰਹਿੰਦਾ, ਐਡੀ ਬੜੀ ਸ਼ਕਤੀ ਹੈ। ਫੇਰ ਕਿਹਾ ਵੀ ਉਹ ਸ਼ਕਤੀ ਨੇ ਫੁਰਨਾ ਕਰਕੇ ਸ੍ਰਿਸ਼ਟੀ ਰਚ ਦਿੱਤੀ, ਇਹ ਵੀ ਗੱਲ ਗਲਤ ਹੋ ਗਈ। ਮੈਂ ਇੱਥੇ ਜਾਦੂ ਦਾ ਖੇਲ ਕਰ ਦਵਾਂ, ਫੁਰਨਾ ਕਰਕੇ ਉਹ ਜਾਦੂ ਦਾ ਖੇਲ ਮੈਂ ਵੱਖਰਾ ਹੋਵਾਂਗਾ, ਉਹ ਜਾਦੂ ਦਾ ਖੇਲ ਵੱਖਰਾ ਹੋਏਗਾ। ਮਹਾਰਾਜ ਕਹਿੰਦੇ ਨਹੀਂ, ਇਹ ਗੱਲ ਨਹੀਂ ਹੈ, ਇਹ ਤਾਂ ਭਾਈ ਪਰਮੇਸ਼ਰ ਪਹਿਲਾਂ ਵੀ ਆਪ ਸੀ, ਤੁਹਾਨੂੰ ਇੱਕ ਅਰਥ ਦੱਸਣਾ ਜਿਹੜਾ ਬਹੁਤ ਔਖਾ ਸਮਝ ਵਿੱਚ ਨਹੀਂ ਆਉਂਦਾ, ਜੇ ਕਿਸੇ ਦੇ ਸਮਝ ਵਿੱਚ ਆ ਜਾਵੇ ਨਾ ਅੱਗੇ ਛੁਟਕਾਰਾ ਹੋ ਜੂ, ਇੱਥੇ ਹੀ ਹੁਣੇ ਹੀ, ਜਮਦੂਤ ਉਹਦੇ ਨੇੜੇ ਨਹੀਂ ਆਉਣਗੇ, ਸਾਰੀਆਂ ਸ਼ਕਤੀਆਂ ਦਾ ਮਾਲਕ ਹੁਣੇ ਬਣ ਜਾਏਗਾ, ਐਡਾ ਬੜਾ ਗਿਆਨ ਹੈ। ਉਹ ਕੀ ਹੈ ਕਿ ਵਾਹਿਗੁਰੂ ਜੀ ਆਪ ਇਹ ਸੀਗਾ ਜਦ ਕੁਛ ਵੀ ਨਹੀਂ ਸੀਗਾ, ਇਹਦਾ ਮਤਲਬ ਹੈ ਦੂਜੀ ਚੀਜ਼ ਹੈ ਨਹੀਂ ਕੋਈ ਹੈ, ਕੁਛ ਵੀ ਨਹੀਂ ਜੇ ਕਹਿੰਦੇ ਹਾਂ ਨਾ ਤਾਂ ਬਈ ਦੂਜੀ ਚੀਜ਼ ਕੋਈ ਨਹੀਂ। ਜਦੋਂ ਆਪ ਸ੍ਰਿਸ਼ਟੀ ਦੇ ਰੂਪ ਵਿੱਚ ਪ੍ਰਗਟ ਹੋਇਆ ਉਸ ਵੇਲੇ ਵੀ ਆਪ ਹੀ ਸੀ, ਜਿਹੜਾ ਹੁਣ ਆਪਾਂ ਸਮਾਂ ਲੰਘ ਰਿਹਾ ਹੈ ਇਹ ਵੀ ਆਪ ਹੀ ਹੈ, ਜਦ ਇੱਥੇ ਫੇਰ ਕੁਛ ਨਹੀਂ ਹੋਏਗਾ ਫੇਰ ਵੀ ਆਪ ਹੀ ਹੋਏਗਾ। ਹੁਣ ਇਹਦਾ ਅਰਥ ਬਹੁਤ ਹੀ ਤੀਬਰ ਬੁੱਧੀ ਕਿਸੇ ਦੀ ਹੋਵੇ ਤਾਂ ਉਹ ਸਮਝ ਜਾਂਦਾ, ਨਹੀਂ ਦੂਜੇ ਦੇ ਸਮਝ ਨਹੀਂ ਆਉਣਾ। ਸਾਰਾ ਗੁਰੂ ਗ੍ਰੰਥ ਸਾਹਿਬ 1430 ਪੰਨਾ ਜਪਜੀ ਸਾਹਿਬ, ਇਹ ਦੋ ਤੁਕਾਂ ਨੂੰ ਸਮਝਾਉਣ ਵਾਸਤੇ ਹੈ, ਜੇ ਤਾਂ ਕਿਸੇ ਦੀ ਸਮਝ ਚ ਆ ਗਈ ਉਹ ਜਿੱਤ ਗਿਆ ਬਾਜੀ। ਹੁਣ ਇਹ ਸਮਝ ਕਿਵੇਂ ਆਵੇ, ਸਾਡੀ ਜਿਹੜੀ ਬੁੱਧੀ ਹੈ, ਕਬੀਰ ਨਿਰਮਲ ਬੂੰਦ ਆਕਾਸ਼ ਕੀ ਲੀਨੀ ਭੂਮ ਲਾਏ ਅਨਕ ਸਿਆਣੇ ਪਚ ਗਏ ਨਾ ਨਿਰਵਾਰੀ ਜਾਏ, ਐਸੀ ਸਾਡੀ ਬੁੱਧੀ ਹੈ, ਇਹ ਉਡਾਰੀ ਮਾਰਦੀ ਹੈ ਵੀ ਤੇ ਫੰਗ ਚੱਲ ਜਾਂਦੇ ਨੇ। ਜਿਹਨਾਂ ਉਚਿਆਈਆਂ ਉੱਤੇ ਬੁੱਧੀ ਖੰਭ ਸਾੜ ਬੈਠੀ ਉਹਨਾਂ ਉਚਿਆਈਆਂ ਉੱਤੇ ਲੱਗ ਗਏ ਆ ਯਾਰੀਆਂ, ਉੱਥੇ ਬਲਬਲੇ ਦੇ ਦੇਸ਼ ਵਿੱਚ ਪਹੁੰਚ ਗਿਆ। ਬੁੱਧੀ ਦਾ ਮੰਡਲ ਹੋਰ ਹੈ, ਬਲਬਲੇ ਦਾ ਦੇਸ਼ ਹੋਰ ਹੈ, ਉੱਥੇ ਪਹੁੰਚੇ ਬਿਨਾਂ ਗੁਜ਼ਾਰਾ ਨਹੀਂ ਸਾਡਾ ਹੋ ਸਕਦਾ। ਸੋ ਬੁੱਧੀ ਨੂੰ ਨਹੀਂ ਪਤਾ ਲੱਗ ਸਕਿਆ, ਹਾਲਾਂਕਿ ਗੱਲ ਸਾਫ਼ ਹੈ, ਆਦ ਸੱਚ ਜੁਗਾਦ ਸੱਚ ਹੈ ਪੇ ਸੱਚ ਨਾਨਕ ਹੋਸੀ ਵੀ ਸੱਚ। ਜੇ ਤਾਂ ਦੋ ਲਾਈਨਾਂ ਬੁੱਝ ਲਈਆਂ ਤਾਂ ਸਾਰੀ ਗੱਲ ਲੇਖੇ ਚ ਪੈ ਗਈ, ਜੇ ਨਹੀਂ ਬੁੱਝੀਆਂ ਮਹਾਰਾਜ ਐਸਾ ਫਰਮਾਨ ਕਰਦੇ ਹਾਂ, ਲਿਖੇ ਤੇਰੇ ਜੀ ਇੱਕ ਗੱਲ, ਲਿਖੇ ਤੇਰੇ ਜੀ ਇੱਕ ਗੱਲ, ਲਿਖੇ ਤੇਰੇ ਜੀ ਇੱਕ ਗੱਲ ਹੈ।
ਪਰ ਪਰ ਬੇਰੀ ਪਾਈਏ ਪਰ ਪਰ ਜੜੀਏ ਕਾ ਪਰਿਆ ਜਿਤੇ ਵਰਤ ਵਰਤ ਪਰਿਆ ਜਿਤੇ ਮਾਂ ਪਰਿਆ ਜਿਤੀ ਆਜਾ ਪਰਿਆ ਜਿਤੇ ਸਾਂ ਨਾਨਕ ਲੈ ਕੇ ਇੱਕ ਗੱਲ ਹੁਣ ਮੈਂ ਛੱਡਣਾ ਚਾਹ
ਪਾਲਾ ਜਿੰਨਾ ਪੜ੍ਹਨਾ ਕੋਈ ਸਵਾਸ ਖਾਲੀ ਨਾ ਜਾਣ ਦੇ ਜੇ ਤਾਂ ਇੱਕ ਗੱਲ ਬੁੱਝ ਲਈ ਤਾਂ ਤੂੰ ਜਿੱਤ ਗਿਆ ਜੇ ਇੱਕ ਗੱਲ ਨਹੀਂ ਬੁੱਝੀ ਤਾਂ ਕੁਛ ਵੀ ਨਹੀਂ ਜਾਣਿਆ ਐਸਾ ਫਰਮਾਨ ਹੈ ਆਪਣ ਨੂੰ ਜੱਗ ਵਿੱਚ ਆ ਗਏ ਨੇ ਆਪਣ ਨੂੰ ਜੱਗ ਵਿੱਚ ਆ ਗਏ ਨੇ ਜੱਗ ਵਿੱਚ ਆ ਗਏ ਨੇ ਆਵਣ ਨੂੰ ਜੱਗ ਵਿੱਚ ਆ ਗਏ ਨੇ ਉਹ ਬਿਨ ਪੂਜੇ ਪਸ ਤੋਰ ਜੱਗ ਵਿੱਚ ਆ ਗਏ ਨੇ ਆਵਣ ਨੂੰ ਜੱਗ ਵਿੱਚ ਆ ਗਏ ਨੇ ਆਏ ਸ੍ਰਿਸ਼ਟ ਮੈਂ ਆਪਾਂ ਸਾਰੇ ਆ ਗਏ ਸ੍ਰਿਸ਼ਟੀ ਚ ਪੜ੍ਹੇ ਲਿਖੇ ਵੀ ਨੇ ਅਨਪੜ੍ਹ ਵੀ ਨੇ ਗਰੀਬ ਵੀ ਨੇ ਅਮੀਰ ਵੀ ਨੇ ਸੁਖੀ ਵੀ ਨੇ ਦੁਖੀ ਵੀ ਨੇ ਸਭ ਆ ਗਏ ਕਹਿੰਦੇ ਇੱਕ ਗੱਲ ਜੇ ਤੁਸੀਂ ਬੁੱਝੀ ਨਹੀਂ ਨਾ ਹੈ ਬੜੀ ਔਖੀ ਮਹਾਰਾਜ ਨੇ ਬਾਤ ਕਹਿਤੀ ਵੀ ਫੇਰ ਤੁਸੀਂ ਹਿਊਮਨ ਨਾ ਆਪਣੇ ਆਪ ਨੂੰ ਕਹੋ ਆਦਮੀ ਨਾ ਕਹੋ ਇਹਦਾ ਮਤਲਬ ਹੈ ਵੀ ਆਦਮੀ ਕੋਈ ਬਹੁਤ ਉੱਚੀ ਚੀਜ਼ ਹੈ ਕਹਿੰਦੇ ਬਿਨ ਬੁੱਝੇ ਜੇ ਤਾਂ ਉਹ ਗੱਲ ਨਹੀਂ ਬੁੱਝੀ ਨਾ ਪਸ਼ਟੋਰ ਫੇਰ ਤੂੰ ਪਸ਼ੂ ਹੈ ਤੇ ਮਰਿਆ ਹੋਇਆ ਡੰਗਰ ਢੋਰ ਕਹਾਉਂਦਾ ਗਧਾ ਅਸੀਂ ਤਾਂ ਇਹਨੂੰ ਆਰਾਮ ਨਾਲ ਪੀ ਜਾਂਦੇ ਹਾਂ ਗੁਰੂ ਸਾਹਿਬ ਜੀ ਦੀ ਗੱਲ ਨੂੰ ਜੇ ਕੋਈ ਬੰਦਾ ਕਹਿ ਦੇਵੇ ਉਹਦਾ ਸਿਰ ਪਾੜ ਦੀ ਹੁਣ ਗੁਰੂ ਸਾਹਿਬ ਕਹਿੰਦੇ ਮੈਂ ਤਾਂ ਤੁਹਾਨੂੰ ਕੰਡੀਸ਼ਨ ਦੱਸਦਾ ਜੇ ਤਾਂ ਬੁੱਝ ਲਿਆ ਤਾਂ ਤੁਸੀਂ ਪਰਮ ਪਵਿੱਤਰ ਮਨੁੱਖ ਨਹੀਂ ਕੇਵਲ ਸੰਤੇ ਨਹੀਂ ਤੁਸੀਂ ਰੱਬ ਬਣ ਜਾਓਗੇ ਉਹ ਕਾਰਨ ਕੀ ਹੈ ਅਸੀਂ ਅੱਡ ਹੋਏ ਬੈਠੇ ਹਾਂ ਉੱਥੋਂ ਉਸ ਜੋਤੀ ਤੋਂ ਉਹ ਜਦ ਅੱਡ ਹੋ ਗਏ ਮਹਾਰਾਜ ਕਹਿੰਦੇ ਹੁਣ ਪੁੱਛੋ ਤੁਸੀਂ ਕਾਹਦੇ ਨਾਲੋਂ ਅੱਡ ਹੋਏ ਉਹ ਕੀ ਹੈ ਕਿੱਥੇ ਰਹਿੰਦੀ ਹੈ ਕੌਣ ਹੈ ਉਹ ਹੁਣ ਇਹਦੇ ਵਿੱਚ ਮੈਂ ਬੇਨਤੀ ਕਰਦਾ ਸੀ ਵਾਹਿਗੁਰੂ ਜੀ ਨੇ ਕਿਤੋਂ ਕੋਈ ਚੀਜ਼ ਨਹੀਂ ਲਈ ਆ ਇੱਟਾਂ ਵੱਟੇ ਕਿਤੋਂ ਨਹੀਂ ਲਏ ਇਹ ਇੱਕ ਸਾਇੰਟਿਫਿਕ ਪ੍ਰੋਸੈਸ ਹੈ ਸ਼ਬਦ ਤੋਂ ਪੈਦਾ ਹੋਏ ਸਾਰੀਆਂ ਚੀਜ਼ਾਂ ਨਿਰੰਕਾਰ ਆਕਾਰ ਹੋਏ ਏਕੰਕਾਰ ਉਪਾਰ ਸਦਾਇਆ ਜਦੋਂ ਉਹ ਬੀਂਗ ਦੇ ਵਿੱਚ ਆਇਆ ਨਾ ਹਸਤੀ ਵਿੱਚ ਨਿਰੰਕਾਰ ਆਇਆ ਹਸਤੀ ਤਾਂ ਪਹਿਲਾਂ ਵੀ ਸੀ ਉਹਦੇ ਬਾਰੇ ਅਸੀਂ ਜਾਣ ਨਹੀਂ ਸਕਦੇ ਇਹਦੇ ਬਾਰੇ ਕੁਛ ਸਾਡੀ ਸਮਝ ਪੈਂਦੀ ਹੈ ਦੋ ਨੰਬਰ ਤੇ ਉਹ ਕਹਿੰਦੇ ਉਹਦਾ ਨਾਮ ਏਕੰਕਾਰ ਹੋਇਆ ਹੁਣ ਏਕੰਕਾਰ ਨੇ ਅੱਗੇ ਰਚਨਾ ਰਚਣੀ ਸੀ ਰਚਨਾ ਰਚੀ ਦਿਵ ਸ਼ਬਦ ਦੇ ਨਾਲ ਨਾ ਤਾਂ ਉਹ ਪ੍ਰਕਿਰਤਕ ਸ਼ਬਦ ਹੈ ਜੇ ਮੈਂ ਕਹਾਂ ਵਾਹਿਗੁਰੂ ਇਹ ਸ਼ਬਦ ਹੈ ਇਹੋ ਜਿਹਾ ਸ਼ਬਦ ਨਹੀਂ ਪ੍ਰਕਿਰਤੀ ਤਾਂ ਹੈ ਹੀ ਨਹੀਂ ਸੀ ਕੋਈ ਸ਼ਬਦ ਦਾ ਜਿਹੜਾ ਇਹਦਾ ਮਤਲਬ ਹੈ ਕੋਈ ਬਹੁਤ ਉੱਚੀ ਚੀਜ਼ ਹੈ ਜਿਹੜੀ ਸਾਡੀ ਸਮਝ ਤੋਂ ਦੇ ਵਿੱਚ ਆ ਹੀ ਨਹੀਂ ਸਕਦਾ ਨਾਲ ਮਹਾਰਾਜ ਨੇ ਦੱਸਤਾ ਬਈ ਸ਼ਬਦ ਤਾਂ ਹੋਇਆ ਉਹ ਸ਼ਬਦ ਜਿਹੜਾ ਉਹਦੀ ਧੁਨ ਹੋਈ ਉਹ ਧੁਨ ਹੋਈ ਇੱਕ ਐਸੀ ਐਨਰਜੀ ਦਾ ਫਲੋ ਹੋਇਆ ਜਿਹੜੀ ਸਾਰੇ ਹੀ ਫੈਲ ਗਈ ਉਹਦੇ ਵਿੱਚੇ ਹੁਕਮ ਸੀ ਪਰਮੇਸ਼ੁਰ ਦਾ, ਉਹਦੇ ਵਿੱਚੇ ਬਿਉਂਤ ਸੀ, ਉਹਦੇ ਵਿੱਚੇ ਗਿਆਨ ਸੀ, ਉਹਦੇ ਵਿੱਚੋਂ ਸਾਰਾ ਹੀ ਸੰਸਾਰ ਪ੍ਰਗਟ ਹੋ ਗਿਆ। ਏਕੰਕਾਰੋਂ ਸ਼ਬਦ ਧੁਨ ਓਂਕਾਰ ਆਕਾਰ ਪਾਇਆ, ਓਂਕਾਰ ਦਾ ਨਾਂ ਰੱਖ ਲਿਆ ਗਿਆ। ਪ੍ਰਥਮ ਓਂਕਾਰ ਤਿਨਕਾ ਸੋ ਧੁਨ ਪੂਰ ਜਗਤ ਮੋਂ ਰਹਾ। ਉਹ ਜਿਹੜੀ ਧੁਨ ਹੈ ਉਹ ਪ੍ਰਕਿਰਤਿਕ ਤਾਂ ਹੈ ਨਹੀਂ, ਸਾਡੇ ਸ਼ਬਦਾਂ ਦੇ ਨਾਲ ਨਹੀਂ ਰਲਦੀ, ਇਹ ਤਾਂ ਪ੍ਰਕਿਰਤੀ ਤੋਂ ਬਾਅਦ ਸ਼ਬਦ ਪੈਦਾ ਹੋਏ ਨੇ, ਉਹ ਸ਼ਬਦ ਇਹਨਾਂ ਦੇ ਵਿੱਚ ਹੈ ਨਹੀਂ, ਉਹ ਕੋਈ ਚੀਜ਼ ਹੋਰ ਹੈ ਜਿਹਦਾ ਨਾਂ ਸ਼ਬਦ ਰੱਖਿਆ ਗਿਆ। ਗੁਰੂ ਮਹਾਰਾਜ ਨੇ ਉਹਦਾ ਨਾਮ ਹੋਰ ਪ੍ਰਗਟ ਕਰ ਦਿੱਤਾ ਵੀ ਸ਼ਬਦ ਜਿਹੜਾ ਹੈ ਪ੍ਰਕਿਰਤੀ ਦੇ ਮੰਡਲ ਚ ਜਾ ਕੇ ਜਦ ਅਸੀਂ ਸ਼ਬਦ ਕਹਾਂਗੇ ਤਾਂ ਉਹ ਕੋਈ ਆਵਾਜ਼ ਹੋਵੇਗੀ, ਗੁਰੂ ਦੇ ਮੰਡਲ ਵਿੱਚ ਆ ਕੇ ਜਦ ਅਸੀਂ ਸ਼ਬਦ ਕਹਾਂਗੇ ਤਾਂ ਉਹ ਕੋਈ ਅੱਖਰਾਂ ਦਾ ਸਮੂਹ ਹੋਏਗਾ। ਇੱਥੋਂ ਅਸੀਂ ਗੱਲ ਫੜ ਲੈਂਦੇ ਹਾਂ ਵੀ ਗੁਰੂ ਨੇ ਜਿਹੜਾ ਸ਼ਬਦ ਕਿਹਾ ਉਹ ਹੁਣੇ ਤੁਹਾਨੂੰ ਸਾਰੇ ਹੀ ਦੱਸ ਕੇ ਹਟੇ ਨੇ ਵੀ ਸਾਨੂੰ ਗੁਰੂ ਨੇ ਸ਼ਬਦ ਕਿਹਾ ਵਾਹਿਗੁਰੂ। ਇਹ ਵਾਹਿਗੁਰੂ ਸ਼ਬਦ ਇੱਥੇ ਆ ਕੇ ਮੰਡਲ ਦੇ ਵਿੱਚ ਹੋਇਆ। ਹੁਣ ਇਹ ਕਹਿੰਦੇ ਜੇ ਸ਼ਬਦ ਜਪੋ ਨਾ ਤੁਸੀਂ ਤਾਂ ਸ਼ਬਦ ਤੋਂ ਨਾਂ ਉਪਜੇਗਾ, ਨਾਮ ਪ੍ਰਗਟ ਹੋਏਗਾ, ਸ਼ਬਦ ਤੋਂ ਹੋਣਾ ਇਸ ਤੋਂ। ਇਹ ਸ਼ਬਦ ਮਿਲਣਾ ਕਿੱਥੋਂ ਹੈ? ਕਹਿੰਦੇ ਇਹ ਜਿਹੜਾ ਸ਼ਬਦ ਹੈ ਇਹ ਅਕਾਲ ਪੁਰਖ ਤੋਂ ਆਪ ਇਹ ਮਿਲਦਾ, ਕਿਉਂਕਿ ਅਕਾਲ ਪੁਰਖ ਨੇ ਆਪਣਾ ਇੱਕ ਰੂਪ ਗੁਰੂ ਦਾ ਬਣਾਇਆ, ਆਪਣੀ ਇੱਕ ਜੋਤ ਬਣਾਈ ਹੈ, ਉਹ ਸਰੀਰਾਂ ਦੇ ਵਿੱਚ ਪ੍ਰਗਟ ਕਰਦਾ। ਜਿੱਥੇ ਉਹ ਜੋਤ ਪ੍ਰਗਟ ਹੁੰਦੀ ਹੈ ਉਸ ਨੂੰ ਗੁਰੂ ਆਖਿਆ ਜਾਂਦਾ। ਗੁਰੂ ਅੱਖਰ ਨਹੀਂ ਹੈ, ਗੁਰੂ ਇੱਕ ਵਜੂਦ ਹੈ। ਉਹ ਕਿਹੜਾ ਵਜੂਦ ਹੈ? ਕਹਿੰਦੇ ਘਰ ਮੇ ਘਰ ਦਿਖਾਏ ਦੇ ਸੋ ਸਤਿਗੁਰ ਪੁਰਖ ਸੁਜਾਣ। ਹੁਣੇ ਸਾਡੀ ਪਰਖ ਵਾਸਤੇ ਦੱਸਦਾ ਜਿਹੜਾ ਇਹ ਸਰੀਰ ਦੇ ਵਿੱਚ ਨਾ ਘਰ ਦਿਖਾ ਦੇਵੇ ਰੱਬ ਦਾ, ਉਹ ਸਤਿਗੁਰੂ ਪੁਰਖ ਸੁਜਾਣ ਹੈ। ਸਾਨੂੰ ਤਾਂ ਪਤਾ ਹੀ ਨਹੀਂ ਵੀ ਇਹ ਸਰੀਰ ਦੇ ਅੰਦਰ ਕੋਈ ਹੋਰ ਘਰ ਵੀ ਹੈ। ਇੱਕ ਵਾਰੀ ਮੈਂ ਸ਼ਿਕਾਗੋ ਬੈਠਾ, ਥੋੜਾ ਚਿਰ ਬਚਨ ਕੀਤੇ, ਉੱਥੇ ਇੰਜੀਨੀਅਰ ਡਾਕਟਰ ਬੜੇ ਗਏ ਨੇ। ਉਹ ਕਹਿਣ ਲੱਗੇ ਲਓ ਵੀ ਉਹ ਕਿਸੇ ਦਾ ਘਰ ਦਾ ਉਦਘਾਟਨ ਹੋ ਰਿਹਾ ਸੀ। ਮੈਂ ਕਿਹਾ ਇਹ ਤਾਂ ਘਰ ਠੀਕ ਹੈ ਤੁਹਾਡਾ, ਤੁਹਾਨੂੰ ਆਪਣੇ ਘਰ ਦਾ ਹੀ ਨਹੀਂ ਪਤਾ ਤੁਹਾਡਾ ਘਰ ਕਿਹੜਾ, ਨਾ ਤੁਹਾਨੂੰ ਰੱਬ ਦੇ ਘਰ ਦਾ ਪਤਾ ਕਿਸੇ ਨੂੰ। ਉਹ ਜਦ ਮੈਂ ਉਹਨਾਂ ਨੂੰ ਦੱਸਿਆ ਤਾਂ ਕਹਿਣ ਲੱਗੇ ਵੀ ਹੈਰਾਨੀ ਆ, ਅੱਜ ਸਾਨੂੰ ਸਮਝ ਆਈ ਹੈ ਵੀ ਸਾਡਾ ਘਰ ਵੀ ਹੈ, ਕੋਈ ਰੱਬ ਦਾ ਘਰ ਵੀ ਹੈ। ਮਹਾਰਾਜ ਕਹਿੰਦੇ ਰੱਬ ਜਿਹੜਾ ਹੈ ਸਰੀਰ ਦੇ ਵਿੱਚ ਰਹਿੰਦਾ। ਕਾਇਆ ਨਗਰ ਨਗਰ ਗੜ੍ਹ ਅੰਦਰ ਸਾਚਾ ਵਾਸਾ ਪੁਰਖ ਅਗਨੰਦਰ ਅਸਰ ਥਾਨ ਸਦਾ ਨਰਮਾਇਲ ਆਪੇ ਆਪ ਉਪਾਇੰਦਾ ਅੰਤਰ ਕੋਟ ਛਜੇ ਹੱਠ ਨਾਲੇ। ਮਹਾਰਾਜ ਵੇਰਵਾ ਵੀ ਦਿੰਦੇ ਨੇ ਆਪੇ ਲੇਵਾ ਬਸ ਸੰਭਾਲੇ ਬੱਜਰ ਕਪਾੜ ਜੜੇ ਜੜ ਜਾਣੇ ਗੁਰ ਸ਼ਬਦੀ ਕੁਲਾਇੰਦਾ। ਗੁਰੂ ਤੋਂ ਚਾਬੀ ਲੈ ਕੇ ਸ਼ਬਦ ਦੀ ਇਹ ਬੱਜਰ ਕਪਾਟ ਖੁੱਲਦੇ ਨੇ। ਜੇ ਬਜਰ ਕਪਾਟਾਂ ਵਾਸਤੇ ਕਿਸੇ ਨੂੰ ਜਾਣਨ ਦੀ ਵਿਸ਼ੇਸ਼ ਲੋੜ ਹੈ, ਕਿਉਂਕਿ ਇਹ ਸ਼ਬਦ ਆਮ ਹੋ ਗਿਆ, ਸਭ ਥਾਂ ਤੇ ਅਸੀਂ ਸੁਣਦੇ ਹਾਂ, ਘਬਰਾ ਜਾਂਦੇ ਹਾਂ ਵੀ ਬਜਰ ਕਪਾਟ ਪੱਥਰ ਦੇ ਲੱਗੇ ਹੋਏ ਨੇ, ਸਾਡੇ ਅੰਦਰ ਪੱਥਰ ਕਿੱਥੋਂ ਆ ਗਿਆ, ਵੀ ਉਹ ਬਜਰ ਕਪਾਟ ਕਿਹੜੇ ਨੇ। ਇਹਦੇ ਬਾਰੇ ਜੇ ਤੁਸੀਂ ਜਾਣਨਾ ਹੈ, ਹੋ ਸਕਦਾ ਹੈ 4 ਤਰੀਕ ਨੂੰ ਉਹ ਪੁਸਤਕ ਆ ਜਾਵੇ, ਇੱਥੇ ਆ ਕੇ ਸਟਾਲ ਦੇ ਉੱਤੇ ਲੱਗ ਜਾਵੇ। ਉਹ ਸਿਰਫ ਇੱਕ ਲਾਈਨ ਦੇ ਉੱਤੇ ਹੈ ਵੀ ਬੱਜਰ ਕਪਾਟ ਕੀ ਹੁੰਦੇ ਨੇ। ਰੱਬ ਨੂੰ ਜਿਹੜਾ ਰਸਤਾ ਜਾਂਦਾ ਉਹ ਦਰਵਾਜ਼ਾ ਬੰਦ ਕੀ ਹੈ, ਉਹ ਦਰਵਾਜ਼ੇ ਦੇ ਪਹਿਰੇਦਾਰ ਕੌਣ ਨੇ, ਉਹਦੇ ਤਖ਼ਤੇ ਕਾਹਦੇ ਬਣੇ ਹੋਏ ਨੇ, ਵੀ ਚੰਦਨ ਦੇ ਨੇ, ਸਟੀਲ ਦੇ ਨੇ ਜਾਂ ਪੱਥਰ ਦੇ ਨੇ। ਉਹ ਗੁਰੂ ਮਹਾਰਾਜ ਨੇ ਆਪ ਹੀ ਫਰਮਾਨ ਕਰਿਆ ਹੋਇਆ, ਕਹਿੰਦੇ ਦਰਵਾਜ਼ਾ ਤਾਂ ਹੈਗਾ ਦੁੱਖ ਦਾ, ਉਹਦੀ ਰਖਵਾਲੀ ਕਰਦਾ ਕ੍ਰੋਧ, ਤੇ ਜਿਹੜੇ ਦਰਵਾਜ਼ੇ ਲੱਗੇ ਹੋਏ ਨੇ ਆਸ਼ਾਵਾਂ ਤੇ ਅੰਦੇਸ਼ਿਆਂ ਦਾ ਲੱਗਿਆ ਹੋਇਆ ਦਰਵਾਜ਼ਾ। ਹੁਣ ਇਹ ਗੱਲ 4 ਲਾਈਨਾਂ ਨੇ, ਨਹੀਂ ਸਾਡੀ ਸਮਝ ਚ ਆਉਂਦੀ ਜ਼ੋਰ ਲਾ ਲਓ ਜਿੰਨਾ ਲੱਗਣਾ। ਮੈਨੂੰ ਦੋ ਇੱਕ ਲਾਈਨ ਇਹ ਸਮਝਾਉਣ ਵਾਸਤੇ 240 ਸਫ਼ੇ ਦੇ ਵਿੱਚ ਜ਼ਬਰਦਸਤੀ ਬੰਦ ਕੀਤਾ ਵੀ ਇਹਦਾ ਬੰਦੇ ਨਹੀਂ ਹੋਣ ਵਾਲੀ ਗੱਲ, ਕਿਉਂਕਿ ਉਹਨੇ ਛਪਣਾ ਸੀ। ਕੱਲ ਜਾ ਕੇ ਮੈਂ ਕਿਹਾ ਵੀ ਹੁਣ ਸਮਾਪਤ ਕਰ ਦਈਏ, ਗਾਹਕ ਕਿੰਨਾ ਕੁ ਵਧਾਈ ਜਾਵਾਂਗੇ। ਉਹ ਦਰਵਾਜ਼ਾ ਬੰਦ ਹੈ, ਉਹ ਖੁੱਲਦਾ ਨਹੀਂ ਹੈ, ਕਿਉਂਕਿ ਉਹਦੀ ਚਾਬੀ ਜਿਹੜੀ ਹੈ ਗੁਰੂ ਦੇ ਕੋਲ ਹੈ। ਦਰਵਾਜ਼ਾ ਕਦਾ ਬੰਦ ਹੈ, ਉਹਦਾ ਜਿਹੜਾ ਤਾਲਾ ਹੈ, ਕਹਿੰਦੇ ਉਹ ਤਾਲਾ ਵੀ ਜੰਗਾ ਲਿਆ ਗਿਆ, ਹੁਣ ਚਾਬੀ ਵੀ ਉਹਦੇ ਵਿੱਚ ਘੁੰਮਣੀ ਔਖੀ ਹੈ। ਪਰ ਪਿਆਰਿਓ, ਜੇ ਸਮਰੱਥ ਗੁਰੂ ਮਿਲ ਜਾਵੇ, ਉਹ ਚਾਬੀ ਲਾ ਕੇ ਦੇ ਦਿੰਦਾ, ਜੋ ਦੱਸਦਾ ਵੀ ਐਂ ਲਾ ਲੈ, ਇਹ ਜੰਗਾਲੇ ਹੋਏ ਜਿੰਦੇ ਨੂੰ ਖੋਲਣ ਵਾਸਤੇ ਤੈਨੂੰ ਬਹੁਤ ਮਿਹਨਤ ਕਰਨੀ ਪੈਣੀ ਹੈ, ਪੜ੍ਹ ਲਓ। ਨਹੀਂ ਉਹ ਖੋਲਣੇ ਜੰਗਾਲੇ ਹੋਏ ਜਿੰਦ ਰੇ, ਬਾਜ ਗੁਰੂ ਪੂਰਿਆਂ ਤੋਂ ਖੋਲਣੇ ਜੰਗਾਲੇ ਹੋਏ ਜਿੰਦ ਰੇ, ਬਾਜ ਗੁਰੂ ਪੂਰਿਆਂ ਤੋਂ ਤਰਕ ਹੁੰਦੀ ਹੈ। ਕਈ ਪ੍ਰੇਮੀਆਂ ਦੇ ਮਨਾਂ ਵਿੱਚ ਇਹ ਆਜੂ ਵੀ ਜੇ ਅਸੀਂ ਚੀਰ ਦੀਏ ਜਿੰਦਾ ਫਿਰ ਤਾਂ ਖੁੱਲ ਜੂਗਾ, ਖੋਲਣ ਦੀ ਲੋੜ ਹੀ ਨਹੀਂ ਹੈ, ਕੋਈ ਦੇਖੀ ਆਰੀ ਉਰੀ ਬਣ ਜਾਵੇ ਕਿਸੇ ਤਰੀਕੇ ਨਾਲ। ਮਹਾਰਾਜ ਕਹਿੰਦੇ ਕੁਛ ਕਰ ਲੈ, ਇਹ ਤਾਲਾ ਨਹੀਂ ਖੁੱਲਣਾ, ਜਿਸ ਕਾ ਗ੍ਰਹਿ ਤਿੰਨ ਦੀਆ ਤਾਲਾ, ਕੁੰਜੀ ਗੁਰ ਸੌਂ ਪਾਈ। ਘਰ ਕਿਹਦਾ ਸੀਗਾ ਹੁਣ ਇੱਥੇ ਦੇਖੋ, ਗੁਰੂ ਦਾ ਘਰ ਤਾਂ ਹੈ ਨਹੀਂ ਸੀ, ਇਹ ਘਰ ਸੀਗਾ ਵਾਹਿਗੁਰੂ ਦਾ। ਵਾਹਿਗੁਰੂ ਨੇ ਆਪਣੇ ਘਰ ਨੂੰ ਤਾਲਾ ਮਾਰਤਾ ਵੀ ਇਹ ਜੀਵ ਤਾਂ ਬਾਹਰ ਭਟਕੀ ਜਾਂਦਾ ਮੈਂ ਤਾਂ ਇਹਦੇ ਨਾਲ ਬੈਠਾ ਸੀ, ਵੀ ਇਹ ਪਰਮ ਸੁਖੀ ਹੋ ਜਾਵੇ, ਇਹਦਾ ਜੰਮਣਾ ਮਰਨਾ ਖਤਮ ਹੋ ਜਾਵੇ, 84 ਦੇ ਚੱਕਰ ਚੋਂ ਨਿਕਲਿਆ ਏ, ਪਰ ਇਹ ਤਾਂ ਅੰਦਰੇ ਨਹੀਂ ਬਣਦਾ, ਬਾਹਰੇ ਬਾਹਰ। ਜੇ ਕੋਈ ਕਰਮ ਧਰਮ ਵੀ ਕਰਦਾ ਉਹਦਾ ਬਦਲਾ ਮੰਗਦਾ, ਤੀਰਥ ਯਾਤਰਾ ਕਰਦਾ ਉਹਦੇ ਅੰਦਰ ਵੀ ਇਹਦੀ ਭਾਵਨਾ ਛੁਪੀ ਹੋਈ ਹੈ। ਮੈਨੂੰ ਮਿਲਣ ਵਾਸਤੇ ਤਾਂ ਕੋਈ ਯਤਨੇ ਨਹੀਂ ਇਹ ਕਰ ਰਿਹਾ, ਤਾਲਾ ਬੰਦ ਕਰ ਦੋ, ਗੁਰੂ ਨੂੰ ਕਿਹਾ ਤਾਲਾ ਬੰਦ ਕਰ ਦੇ, ਤਾਲਾ ਬੰਦ ਕਰਤਾ ਅਕਾਲ ਪੁਰਖ ਨੇ, ਫੇਰ ਵੀ ਸਾਡੇ ਤੇ ਰਹਿਮ ਕਰ ਦਿੱਤਾ। ਕਹਿੰਦੇ ਲੈ ਗੁਰੂ ਨੂੰ ਚਾਬੀ ਫੜਾਤੀ, ਕਹਿੰਦੇ ਜੇ ਕੋਈ ਆਵੇ ਨਾ ਲੋੜਵੰਦ ਤੇ ਤੂੰ ਖੋਲਦੀ, ਹੋਰ ਕੋਈ ਤਰੀਕਾ ਨੀ ਦੁਨੀਆਂ ਦਾ, ਇਹ ਤਾਲੇ ਨੇ ਨਾ ਕੋਈ ਐਟਮ ਬੰਬ ਨਾਲ ਉੜਨਾ, ਨਾ ਇਹ ਕਿਸੇ ਆਰੀ ਤੋਂ ਚੀਰਿਆ ਜਾਣਾ, ਇਹ ਤਾਂ ਖੁੱਲਣਾ ਹੀ ਖੁੱਲਣਾ, ਚਾਬੀ ਨਾਲ ਖੁੱਲਣਾ। ਜਿਸਕਾ ਗ੍ਰਹਿ ਤਿੰਨ ਦੀਆ ਤਾਲਾ, ਕੁੰਜੀ ਗੁਰ ਸੌਂ ਪਾਈ, ਅਨਕੋ ਪਾਪ ਕਰੇ ਨਹੀਂ ਪਾਵੇ, ਜਿੰਨੇ ਜੀ ਕਰਦਾ ਉਪਾ ਕਰ ਲੈ। ਕਹਿੰਦੇ ਬਿਨ ਸਤਿਗੁਰ ਸ਼ਰਨਾਈ, ਤੈਨੂੰ ਸਤਿਗੁਰੂ ਦੀ ਸ਼ਰਨ ਹਰ ਹਾਲਤ ਜਾਣਾ ਹੀ ਪਏ, ਜਿੰਨੇ ਜੀ ਕਰਦਾ ਯਤਨ ਕਰ ਲੈ। ਬਥੇਰਿਆਂ ਨੇ ਕੀਤੇ ਨੇ, ਐਸੀ ਇੱਕ ਬੜੀ ਅਧਿਆਤਮਕ ਪ੍ਰਥਾ ਦੀ ਸਾਖੀ ਹੈ, ਜਿਸਨੇ ਬਹੁਤ ਹੀ ਯਤਨ ਕੀਤਾ ਵੀ ਕਿਵੇਂ ਮੈਂ ਇਹ ਤਾਲਾ ਖੋਲ ਲਵਾਂ। ਹੈਰਾਨ ਹੋ ਜਾਈਦਾ ਵੀ ਕਿੰਨੇ ਸਾਲ ਕਿੰਨਾ ਔਖਾ ਹੋਇਆ। ਉਹਦੇ ਬਾਰੇ ਮੈਂ ਬੇਨਤੀ ਕਰਦਾ, ਬਾਬਾ ਫਰੀਦ 5 ਸਾਲ ਦੀ ਉਮਰ ਦੇ ਵਿੱਚ ਪੂਰਾ ਕੁਰਾਨ ਸ਼ਰੀਫ ਉਹਨਾਂ ਦੀ ਆਸ ਸੀ। ਬੜੇ ਹੈਰਾਨ ਹੋਵਾਂਗੇ ਅਸੀਂ, 5 ਸਾਲ ਦੀ ਉਮਰ ਕੁਰਾਨ ਸ਼ਰੀਫ ਯਾਦ ਕਰਨਾ ਹੀ ਔਖਾ ਹੈ। ਆਪਣੇ ਵੇਦ ਭਾਰਤੀ ਜੀ ਨੇ ਆਉਣਾ ਹੈ 4 ਅਰ 5 ਤਰੀਕ ਨੂੰ, 9 ਸਾਲ ਦੀ ਉਮਰ ਵਿੱਚ ਉਹਨਾਂ ਦੇ 4 ਵੇਦ, 6 ਸ਼ਾਸਤਰ, ਉਪਨਿਸ਼ਦਾਂ, ਗੀਤਾ, 3400 ਸ਼ਲੋਕ ਪਾਨਣੀ ਦੀ ਵਿਆਕਰਨ ਦੇ ਆਸ ਸੀ 9 ਸਾਲ ਦੀ ਉਮਰ ਚ। 9 ਸਾਲ ਦੀ ਉਮਰ ਚ ਉਹ ਸਭਾਵਾਂ ਦੇ ਪ੍ਰੈਜੀਡੈਂਟ ਬਣਨ ਲੱਗ ਗਏ। ਇਹ ਤਾਂ ਵਾਹਿਗੁਰੂ ਦੀ ਦਾਤ ਹੈ, ਬਿਨਾਂ ਪੜ੍ਹੇ ਤੇ BA ਦਾ ਇਮਤਿਹਾਨ ਲੰਡਨ ਜਾ ਕੇ ਪਾਸ ਕਰ ਲਿਆ, ਬਿਨਾਂ ਕਿਸੇ ਸਕੂਲ ਵਿੱਚ ਗਏ ਤੇ MA ਦਾ ਲੰਡਨ ਤੋਂ ਕਰ ਲਿਆ, ਨਾ ਡੱਚ ਲੈਂਗੁਏਜ ਉਹਨਾਂ ਨੇ ਪੜ੍ਹੀ ਹਾਲੈਂਡ ਦੀ, ਨੀਦਰਲੈਂਡ ਦੀ, ਉੱਥੇ ਜਾ ਕੇ PhD ਕਰ ਲਈ, D.Lit ਹੋ ਗਏ, D.Lit ਤੋਂ ਗਾਂ ਪੜ੍ਹਾਈ ਹੋ ਨਹੀਂ ਕੋਈ ਹੈ। ਉਹਨਾਂ ਨੂੰ ਜਦ ਸੋਝੀ ਪਈ ਵੀ ਇਹ ਪੜ੍ਹਾਈ ਤਾਂ ਕਿਸੇ ਵੀ ਕੰਮ ਦੀ ਨਹੀਂ, ਇਹ ਤਾਂ ਮੈਂ ਐਵੇਂ ਹੀ ਟਾਈਮ ਵੇਸਟ ਕਰਿਆ, ਪੜ੍ਹਾਈ ਤਾਂ ਅਸਲ ਹੀ ਹੋਰ ਹੈ ਜਿਹੜੀ ਮੈਂ ਕੱਲ ਬੇਨਤੀ ਕੀਤੀ ਸੀ। ਆ ਪੁਸਤਕ ਛਪ ਰਹੀ ਹੈ, ਇਹਦੇ ਚ ਬਹੁਤ ਡਿਟੇਲ ਨਾਲ ਲਿਖੀ ਹੈ ਵੀ ਉਹ ਕਿਹੜੀ ਪੜ੍ਹਾਈ ਹੈ ਜਿਹੜੀ ਸਾਨੂੰ ਪੜ੍ਹਨੀ ਚਾਹੀਦੀ, ਉਹ ਕਿਹੜੀ ਵੱਡੀ ਤੋਂ ਵੱਡੀ ਡਿਗਰੀ ਹੈ। ਮਹਾਰਾਜ ਕਹਿੰਦੇ ਨਾਨਕ ਸੋ ਪੜ੍ਹਿਆ ਸੋ ਪੰਡਿਤ ਬੀਨਾ, ਰਾਮ ਨਾਮ ਗੱਲ ਹਾਰ। ਜਿਹਦੇ ਹਾਰ ਵਾਂਗੂ ਵਾਹਿਗੁਰੂ ਅੰਦਰ ਬਾਹਰ ਵਸ ਗਿਆ, ਅੰਦਰ ਨੂੰ ਜਾਂਦੇ ਵਾਹੇ, ਬਾਹਰ ਨੂੰ ਆਉਂਦੇ ਗੁਰੂ, ਹਾਰ ਬਣ ਗਿਆ। ਜਿਹੜਾ ਇੱਕ ਸਕਿੰਟ ਵਾਸਤੇ ਵੀ ਨਹੀਂ ਲਾਉਂਦਾ, ਕਹਿੰਦੇ ਉਹ ਪੜ੍ਹਿਆ ਹੋਇਆ ਉਹ ਵੱਡਾ ਪੰਡਿਤ ਹੈ, ਉਹੀ ਬੀਨਾ ਜਾਣਕਾਰ ਹੈ, ਬਾਕੀ ਸਾਰੇ ਅਨਪੜ੍ਹ ਨੇ। ਉਹ ਇਧਰ ਆ ਗਿਆ, ਆ ਕੇ ਬੜਾ ਅਭਿਆਸ ਕਰਿਆ। ਸੋ ਇਸ ਤਰ੍ਹਾਂ ਦੇ ਨਾਲ ਪੜ੍ਹਨ ਦੇ ਨਾਲ ਇਹ ਗੱਲ ਸਮਝ ਨਹੀਂ ਪਿਆ ਕਰਦੀ। ਬਾਬੇ ਫਰੀਦ ਛੋਟਾ ਜਿਹਾ 5 ਸਾਲ ਦੇ ਕੁਰਾਨ ਸ਼ਰੀਫ ਯਾਦ, ਗੁਰੂ ਹਰਿਕ੍ਰਿਸ਼ਨ ਮਹਾਰਾਜ 5 ਸਾਲ ਦੇ ਸੀ ਜਿਸ ਵਕਤ ਉਹਨਾਂ ਦੇ ਪੂਰਾ ਗੁਰੂ ਗ੍ਰੰਥ ਸਾਹਿਬ ਯਾਦ ਹੋ ਗਿਆ ਜਵਾਨੀ। ਹੈਰਾਨ ਹੋ ਜਾਓਗੇ, ਅਸੀਂ ਉਹਨਾਂ ਨੂੰ ਤਾਂ ਕਹਿੰਦੇ ਵੀ ਉਹ ਤੁਰ ਦਰਗਾਹ ਤੋਂ ਆਏ ਸੀ, ਉਹਨਾਂ ਨੂੰ ਤਾਂ ਲੋੜ ਹੀ ਨਹੀਂ ਹੈ। ਗੁਰੂ ਦਸਵੇਂ ਪਾਤਸ਼ਾਹ ਬਾਲ ਅਵਸਥਾ ਦੇ ਵਿੱਚ ਗੁਰਿਆਈ ਚ ਬੈਠੇ, ਜੁੱਧਾਂ ਜੰਗਾਂ ਤੋਂ ਬਾਅਦ ਜਦ ਆਪ ਜਾਂਦੇ ਨੇ ਸਾਬੋ ਕੀ ਤਲਵੰਡੀ, ਉੱਥੇ ਬਹੁਤ ਸਾਰੇ ਗੁਰਸਿੱਖਾਂ ਨੇ ਕਿਹਾ ਕਿ ਮਹਾਰਾਜ ਅਸੀਂ ਬਾਣੀ ਗਲਤ ਪੜ੍ਹਦੇ ਹਾਂ, ਬਾਣੀ ਦਾ ਸਾਨੂੰ ਅਰਥ ਬਿਲਕੁਲ ਸਮਝ ਨਹੀਂ ਆਉਂਦਾ, ਸਿਖਾਲੀ ਬੋਲੀ ਹੈ ਲੇਕਿਨ ਇਹਦਾ ਭਾਵ ਬਹੁਤ ਔਖਾ ਹੈ, ਕਿਰਪਾ ਕਰੋ। ਗੁਰੂ ਗ੍ਰੰਥ ਸਾਹਿਬ ਸਾਡੇ ਕੋਲ ਹੈ ਨਹੀਂ, ਉਹ ਧੀਰ ਮੱਲ ਕੋ ਰਹਿ ਗਿਆ, ਉਹਦੇ ਚ ਕੁਛ ਅਦਲੀ ਬਦਲੀ ਕਰ ਦੇਵੇ, ਜਿਹੜਾ ਜੀ ਹੈ ਜਿਹਦੇ ਹੱਥ ਚ ਆ ਗਿਆ ਉਹ ਅਦਲੀ ਬਦਲੀ ਵੀ ਕਰ ਸਕਦਾ, ਪੱਤਰੇ ਬਦਲ ਸਕਦਾ ਵੀ ਪਾਤਸ਼ਾਹ ਕੀ ਬਣੇਗਾ। ਇਹਦਾ ਸਬੂਤ ਇਹ ਹੈ ਕਿ ਉਸ ਵੇਲੇ ਦਾ ਟੀਕਾ ਉੱਥੇ ਆਪਣੀ ਸਟਾਲ ਤੇ ਵਿਖਦਾ ਜਿਹਨੂੰ ਪੁਰਾਤਨ ਟੀਕਾ ਕਿਹਾ ਗਿਆ ਜਪਜੀ ਸਾਹਿਬ ਦਾ। ਇਹ ਮੈਂ ਲੰਡਨ ਦੇ ਵਿੱਚ ਇੱਕ ਪ੍ਰੇਮੀ ਤੋਂ ਲਿਆ ਸੀ ਹੱਥ ਲਿਖਤ। ਇਹ ਸੀ ਗੁਰੂ ਸਾਹਿਬ ਦੇ ਵੇਲੇ ਦਾ। ਜਦ ਮੈਂ ਉਹ ਪੜ੍ਹਨ ਲੱਗਿਆ ਬਾਣੀ ਬਿਲਕੁਲ ਇਹ ਗਲਤ, ਸਾਰੀਆਂ ਤੁਕਾਂ ਗਲਤ, ਮੈਂ ਬਾਣੀ ਸ਼ੁੱਧ ਕਰੀ। ਮੇਰੇ ਮਨ ਚ ਆਇਆ ਵੀ ਉਸ ਵੇਲੇ ਸਾਡੇ ਮੰਗਣੀ ਸੀ ਵੀ ਗੁਟਕੇ ਮਿਲਦੇ ਨੇ, ਕਾਪੀ ਕੀਤੀ ਜਾਂਦੀ ਸੀ, ਉਤਾਰਾ ਕੀਤਾ ਜਾਂਦਾ ਸੀ, ਕੋਈ ਲਿਆਉਂਦਾ ਸੀ ਪ੍ਰੇਮੀ ਉਹਦੇ ਘਰ ਹੁੰਦਾ, ਉਹਨੇ ਫੇਰ ਉਤਾਰਾ ਕਰਨਾ, ਦੂਜੇ ਨੂੰ ਦੇਣਾ। ਐ ਨੀ ਬਾਜ਼ਾਰ ਚ ਹਜ਼ਾਰਾਂ ਪੁਸਤਕਾਂ ਮਿਲਦੀਆਂ। ਕਹਿਣ ਲੱਗੇ ਸੱਚੇ ਪਾਤਸ਼ਾਹ ਬਾਣੀ ਗਲਤ ਬੋਲਦੇ ਆ, ਬਾਣੀ ਗਲਤ ਪੜ੍ਹਦੇ ਆ, ਅਰਥ ਸਮਝ ਨਹੀਂ ਆਉਂਦਾ, ਕਿਰਪਾ ਕਰੋ। ਆਪ ਤੀਰਮਲ ਕੋਲ ਸਿੰਘ ਭੇਜੇ, ਉਹ ਕਹਿੰਦਾ ਜੇ ਉਹ ਗੁਰੂ ਹੈ ਸੱਚਮੁੱਚ ਦਾ, ਇਹ ਬਾਣੀ ਹੈ ਗੁਰੂ ਦੀ, ਗੁਰੂ ਦੇ ਰਾਹੀਂ ਆਈ ਹੋਈ ਹੈ, ਜੇ ਗੁਰੂ ਨਾਨਕ ਦੀ ਜੋਤ ਹੈ ਤਾਂ ਫਿਰ ਬਾਣੀ ਨਵੀਂ ਉਚਾਰ ਲਵੇ। ਮਹਾਰਾਜ ਜੀ ਨੂੰ ਦੱਸਿਆ ਗਿਆ, ਮਹਾਰਾਜ ਕਹਿੰਦੇ ਕੋਈ ਗੱਲ ਨਹੀਂ, ਬਾਬਾ ਦੀਪ ਸਿੰਘ, ਭਾਈ ਮਨੀ ਸਿੰਘ, ਅਸੀਂ ਤੰਬੂ ਦੇ ਅੰਦਰ ਬੈਠਾਂਗੇ, ਤੁਸੀਂ ਬਾਹਰ ਲਿਖਦੇ ਚਲੇ ਜਾਓ। ਸਾਰੀ ਬਾਣੀ ਗੁਰੂ ਮਹਾਰਾਜ ਨੇ ਬਗੈਰ ਕੁਛ ਦੇਖੇ ਤੇ ਉਚਾਰਨ ਕੀਤੀ। ਸਾਡੇ ਜਿਹੜੇ ਪ੍ਰੋਫੈਸਰ ਹੈ ਇਹ ਨਹੀਂ ਮੰਨਦੇ, ਇਹ ਕਹਿੰਦੇ ਸਾਂਚੀਆਂ ਇਕੱਠੀਆਂ ਕਰ ਲਿਆਉਣੀਆਂ ਗੁਰੂ ਸਾਹਿਬ ਨੇ, ਇੱਧਰ ਉੱਧਰੋਂ ਸਾਰਾ ਤਰਤੀਬ ਕਿਵੇਂ ਦੇ ਤੀ। ਕਹਿੰਦੇ ਕੋਈ ਸਿੱਖ ਗਿਆ ਹੋਣਾ ਚੋਰੀ ਦੇ ਕੇ, ਤਰਤੀਬ ਵੀ ਨੋਟ ਕਰ ਲਿਆ ਹੋਣਾ, ਜਵਾਬ ਲੈ ਲਓ ਜਿੰਨੇ ਲੱਗਦੇ ਨੇ ਇਹਨਾਂ ਤੇ। ਇਹ ਪੜ੍ਹੇ ਲਿਖੇ ਅਸੀਂ ਤਿੰਨ ਹਿੱਸਿਆਂ ਚ ਵੰਡੇ ਹੋਏ ਨੇ। ਇੱਕ ਤਾਂ ਉਹ ਨੇ ਜਿਹੜੇ ਸਧਾਰਨ ਬੁੱਧੀਜੀਵੀ ਨੇ, ਪੜ੍ਹੇ ਨੇ ਲਿਖੇ ਨੇ, ਪੀ ਐਚ ਡੀ ਕਰੀ ਹੈ, ਡੀ ਲਿਟ ਕਰੀ ਹੈ, ਪ੍ਰੋਫੈਸਰ ਨੇ, ਲੇਕਿਨ ਬੁੱਧਵਾਨਾਂ ਵਰਗੀ ਗੱਲ ਕਰਦੇ ਨੇ। ਇੱਕ ਉਹ ਨੇ ਜਿਨ੍ਹਾਂ ਦੀ ਬੁੱਧੀ ਬਹੁਤ ਸ੍ਰੇਸ਼ਟ ਹੈ, ਅਸੀਂ ਉਹਨਾਂ ਦਾ ਨਾਂ ਸੁਬੁੱਧੀਜੀਵੀ ਰੱਖਿਆ ਹੋਇਆ, ਸ੍ਰੇਸ਼ਟ ਬੁੱਧੀ ਵਾਲੇ ਜਿਹੜੇ ਪਰਮੇਸ਼ਰ ਦੀ ਗੱਲ ਕਰਦੇ ਨੇ। ਤੀਸਰੇ ਉਹ ਨੇ ਜਿਹੜੇ ਤਰਕਾਂ ਕਰਦੇ ਨੇ, ਨਾਸਤਕ ਨੇ, ਨਾਸਤਕਤਾ ਵੱਲ ਸਾਨੂੰ ਲਈ ਜਾਂਦੇ ਨੇ, ਪੁਸਤਕਾਂ ਲਿਖਦੇ ਆ, ਉਹ ਨੇ ਇੱਕ ਬੁੱਧੀਜੀਵੀ। ਉਹ ਲੋਕ ਇਹ ਜਿਹਾ ਤਰਕਾਂ ਕਰਦੇ ਉਹਨੇ ਗੁਰੂ ਦੇ ਉੱਤੇ, ਉਹਨਾਂ ਦਾ ਨਿਸ਼ਚਾ ਨਹੀਂ ਹੁੰਦਾ, ਗੁਰੂ ਸਮਰੱਥ ਪੁਰਸ਼ ਹੁੰਦਾ। ਗੁਰੂ ਜੋ ਹੈ ਪਰਮੇਸ਼ਰ ਤੇ ਗੁਰੂ ਦੇ ਵਿੱਚ ਕੋਈ ਵੀ ਫਰਕ ਨਹੀਂ ਹੁੰਦਾ। ਜਦ ਪਰਮੇਸ਼ਰ ਵਰਗਾ ਹੀ ਹੈ ਗੁਰੂ, ਫੇਰ ਉਹਦੇ ਉੱਤੇ ਤਰਕ ਕਿਹੜੀ ਗੱਲ ਦੀ ਹੋਗੀ। ਉਹ ਪ੍ਰਤੀਤ ਦੀ ਘਾਟ ਹੈ, ਜਿਸ ਦੇ ਅੰਦਰ ਪ੍ਰਤੀਤ ਦੀ ਘਾਟ ਹੈ, ਇੱਕ ਵੀ ਤਰਕ ਗੁਰੂ ਦੇ ਉੱਤੇ ਉੱਠਦੀ ਹੈ, ਉਹਦਾ ਭਲਾ ਨਹੀਂ ਹੋ ਸਕਦਾ। ਇਸ ਤਰ੍ਹਾਂ ਪੜ੍ਹ ਲਓ,
ਗੁਰ ਕੀ ਪ੍ਰਤੀਤ ਜੀ ਜਿਸ ਦੇ ਮਨ ਵਿੱਚ ਹੈ ਆਈ, ਗੁਰ ਕੀ ਪ੍ਰਤੀਤ ਜੀ ਜਿਸ ਦੇ ਮਨ ਵਿੱਚ ਹੈ ਆਈ, ਜਿਸ ਦੇ ਮਨ ਵਿੱਚ ਹੈ ਵਾਹੀ।
ਹੈ ਮਨ ਗੁਰ ਕੀ ਪ੍ਰਤੀਤ। ਅੱਗੇ ਦੀ ਲਾਈਨ ਕੀ ਹੈ? ਤਿਸ ਜਾ ਨਾਵ ਹੈ ਹਰ ਪ੍ਰਭ ਜੀ, ਦੂਇਆਂ ਨੂੰ ਨਹੀਂ ਆ ਸਕਦਾ। ਗੁਰੂ ਅੰਗਦ ਸਾਹਿਬ ਮਹਾਰਾਜ ਸੰਗਤ ਚ ਬੈਠੇ ਨੇ, ਭਾਈ ਬਾਲਾ ਜੀ ਬੈਠੇ ਨੇ, ਬਾਬਾ ਬੁੱਢਾ ਜੀ ਬੈਠੇ ਨੇ, ਭਾਈ ਸਨਮੁਖ ਜੀ ਬੈਠੇ ਨੇ, ਭਾਈ ਸੁਧਾਰਨ ਵਰਗੇ ਗੁਰਸਿੱਖ ਸਾਰੇ ਬੈਠੇ ਨੇ, ਭਾਈ ਪਗੀਰਤ ਜੀ ਬੈਠੇ ਹੈ, ਗੁਰੂ ਨਾਨਕ ਮਹਾਰਾਜ ਦੇ ਨਿਕਟਵਰਤੀ ਬਹੁਤ ਸਾਰੇ ਗੁਰਸਿੱਖ ਬੈਠੇ। ਸਭ ਤੋਂ ਪਹਿਲਾਂ ਪ੍ਰਸ਼ਨ ਭਾਈ ਬਾਲਾ ਜੀ ਤੇ ਕੀਤਾ, ਕਹਿੰਦੇ ਕਿਉਂ ਭਾਈ ਬਾਲਾ ਜੀ, ਤੁਸੀਂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਨੌ ਅਖੰਡਾਂ ਸੱਤਾਂ ਦੀਪਾਂ ਦੇ ਵਿੱਚ ਫਿਰੇ ਹੋ, ਜਿੱਥੇ ਤੱਕ ਵੀ ਮਨੁੱਖ ਵੱਸਦਾ ਸੀ ਉੱਥੇ ਤੱਕ ਤੁਸੀਂ ਗਏ ਹੋ, ਤੁਸੀਂ ਗੁਰੂ ਨਾਨਕ ਸਾਹਿਬ ਨੂੰ ਕੀ ਸਮਝਦੇ ਰਹੇ ਹੋ? ਕਹਿਣ ਲੱਗੇ ਸੱਚੇ ਪਾਤਸ਼ਾਹ ਉਹ ਤਾਂ ਪੂਰਨ ਸੰਤ ਸੀਗੇ, ਮਹਾਰਾਜ ਚੰਗਾ ਭਾਈ ਸੰਤ ਹੋਇਆ। ਬਾਬਾ ਬੁੱਢਾ ਜੀ, ਤੁਸੀਂ ਗੁਰੂ ਨਾਨਕ ਪਾਤਸ਼ਾਹ ਨੂੰ ਕੀ ਸਮਝਦੇ ਹੋ? ਤੁਸੀਂ ਵੀ ਬਚਪਨ ਵਿੱਚ ਆ ਗਏ ਹੋ, ਸਾਰਾ ਜੀਵਨ ਉਹਨਾਂ ਦੇ ਨਾਲ ਗੁਜ਼ਾਰਿਆ। ਕਹਿਣ ਲੱਗੇ ਸੱਚੇ ਪਾਤਸ਼ਾਹ, ਗੁਰੂ ਨਾਨਕ ਪੂਰਨ ਬ੍ਰਹਮ ਗਿਆਨੀ ਸਨ। ਚੰਗਾ ਭਾਈ, ਬ੍ਰਹਮ ਗਿਆਨੀ ਹੋਏ। ਦੂਸਰਿਆਂ ਨੂੰ ਪੁੱਛਿਆ ਆਪਣਾ ਆਪਣਾ ਨਿਸ਼ਚਾ, ਬਹੁਤ ਚੰਗੇ ਸੀ ਜੀ, ਬਹੁਤ ਅੱਛੇ ਸੀ। ਮਹਾਰਾਜ ਜੀ ਨੂੰ ਪੁੱਛਿਆ ਵੀ ਸੱਚੇ ਪਾਤਸ਼ਾਹ ਤੁਸੀਂ ਕੀ ਸਮਝਦੇ ਰਹੇ? ਮਹਾਰਾਜ ਚੁੱਪ ਕਰਕੇ ਗੰਭੀਰ ਹੋ ਗਏ, ਉਸ ਮੰਡਲ ਚ ਚਲੇ ਗਏ ਜਿੱਥੇ ਗੁਰੂ ਦਾ ਵਾਸਾ ਹੁੰਦਾ। ਕਾਫੀ ਸਮੇਂ ਤੋਂ ਬਾਅਦ ਬੋਲੇ, ਕਹਿੰਦੇ ਸਾਧ ਸਿੰਘ ਜੀ, ਗੁਰੂ ਨਾਨਕ ਪਾਤਸ਼ਾਹ ਕਰੋੜਾਂ ਬ੍ਰਹਮੰਡਾਂ ਦਾ ਮਾਲਕ, ਆਪ ਪਰਮੇਸ਼ਰ ਕਲਾਧਾਰ ਜਗਮੈ ਪਰਵਰਿਓ। ਉਹ ਤਾਂ ਆਪੇ ਪ੍ਰਭੂ ਸੀ, ਕਿਉਂਕਿ ਗੁਰੂ ਹੁੰਦਾ ਹੀ ਪ੍ਰਭੂ ਹੈ। ਅਸੀਂ ਕਹਿ ਦਿੰਦੇ ਹਾਂ ਰੱਬ ਤੇ ਗੁਰੂ ਨੂੰ ਇੱਕੋ ਜਿਹਾ ਜਾਣ, ਉਹ ਹੁੰਦਾ ਹੀ ਰੱਬ ਹੈ। ਇਹਦੀ ਗਿਆਨੀ ਲੋਕ ਵਿਆਖਿਆ ਕਰ ਦੇਣਗੇ, ਮੇਰੇ ਕੋਲ ਇੰਨਾ ਸਮਾਂ ਨਹੀਂ ਹੈ। ਉਹ ਕਹੇ ਗੁਰੂ ਤਾਂ ਉਹ ਹੀ ਹੁੰਦਾ ਜਿਹੜਾ ਸਰੀਰਧਾਰੀ ਗੁਰੂ ਹੈ, ਲੇਕਿਨ ਉਹਦੇ ਚ ਜਦ ਸ਼ਬਦ ਪ੍ਰਗਟ ਹੋ ਗਿਆ ਨਾ ਪੂਰਨ ਰੂਪ ਦੇ ਅੰਦਰ ਸਰੀਰ ਦੇ, ਉਹ ਸਰੀਰ ਨਹੀਂ ਗੁਰੂ ਹੋਇਆ ਕਰਦਾ, ਸ਼ਬਦ ਗੁਰੂ ਹੋਇਆ ਕਰਦਾ। ਉਹ ਸ਼ਬਦ ਇਹ ਪਹਿਲੀ ਸ਼ਕਤੀ ਹੈ ਜਿੱਥੋਂ ਰਚਨਾ ਰਚੀ ਹੈ। ਉਹਦੇ ਬਾਰੇ ਹੀ ਨਹੀਂ ਸਾਨੂੰ ਸਮਝ ਆਉਂਦਾ ਵੀ ਸ਼ਬਦ ਕੀ ਹੋਇਆ, ਨਾਮ ਕੀ ਹੋਇਆ। ਉਹ ਜਿਹੜਾ ਸ਼ਬਦ ਹੈ, ਸ਼ਬਦ ਸ਼ਕਤੀ ਹੈ, ਉਹ ਗੁਰੂ ਏ ਹੁੰਦਾ। ਗੁਰੂ ਮਹਾਰਾਜ ਕਹਿੰਦੇ ਆ ਆਦ ਅੰਤ ਏਕ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ। ਗੁਰੂ ਪਰਮੇਸ਼ਰ ਹੀ ਹੋਇਆ ਕਰਦਾ ਆਪ ਏ। ਇਹ ਕੋਈ ਗੁਰੂ ਅੰਗਦ ਸਾਹਿਬ ਨੇ ਐਸੀ ਉਪਮਾ ਨਹੀਂ ਕਰੀ, ਕਿਉਂਕਿ ਮਹਾਂਪੁਰਸ਼ ਸੱਤ ਬਚਨ ਕਹਿੰਦੇ ਨੇ, ਦੂਜਾ ਬਚਨ ਉਹ ਕਹਿੰਦਾ ਹੀ ਨਹੀਂ ਹੈ। ਜਿਹੜਾ ਉਹਨਾਂ ਨੂੰ ਬਿਲਕੁਲ ਸੱਤ ਪ੍ਰਤੀਤ ਦਿੱਤਾ ਉਹਨਾਂ ਨੇ ਕਹਿਤਾ, ਉਹਦੇ ਬਾਰੇ ਬਾਣੀ ਦੇ ਅੰਦਰ ਇਸ ਤਰ੍ਹਾਂ ਫਰਮਾਨ ਆਉਂਦਾ, ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਮਾਰੀ, ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਮਾਰੀ। Bye.
ਗੋਬਿੰਦ